ਹੁੰਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਔਰ ਹਰਮਨ ਰੇਡੀਓ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਆਓ ਫਿਰ ਸਾਰੇ ਰਲੀਏ ਔਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ, ਵੀਕਐਂਡ ਪੂਰੇ ਜੋਬਨ 'ਤੇ ਹੈ। 10 ਨਵੰਬਰ ਤਰੀਕ ਹੋ ਚੁੱਕੀ ਹੈ ਅਤੇ 2024 ਸਨ ਚੱਲ ਰਿਹਾ ਹੈ। ਨਾਨਕਸ਼ਾਹੀ 27 ਕੱਤਕ ਸੰਮਤ 556, ਅਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਜੀ ਆਇਆਂ ਨੂੰ। ਫੇਸਬੁੱਕ 'ਤੇ ਵੀ ਚੱਲ ਰਿਹਾ, ਯੂਟਿਊਬ 'ਤੇ ਵੀ ਚੱਲ ਰਿਹਾ, ਸਾਡੀਆਂ ਐਪਸ ਦੇ ਵਿੱਚ ਵੀ ਚੱਲ ਰਿਹਾ, ਟਿਊਨ ਇਨ 'ਤੇ ਵੀ ਚੱਲ ਰਿਹਾ। ਸੋ ਕਿਸੇ ਵੀ ਜ਼ਰੀਏ ਤੁਸੀਂ ਸਾਨੂੰ ਸੁਣ ਰਹੇ ਹੋ, ਜਿੱਥੋਂ ਵੀ ਸੁਣ ਰਹੇ ਹੋ, ਉੱਥੋਂ ਤੁਹਾਡਾ ਸਵਾਗਤ ਹੈ ਜੀ। ਅਤੇ ਕੱਲ੍ਹ ਸਮੱਸਿਆ ਆਈ ਸੀ ਪ੍ਰੋਗਰਾਮ ਦੇ ਵਿੱਚ, ਸਾਡੇ ਇੰਟਰਨੈੱਟ NBN ਦੀ ਸਮੱਸਿਆ ਚੱਲ ਰਹੀ ਸੀ, ਉਸ ਨੂੰ ਦੂਰ ਕਰ ਲਿਆ ਗਿਆ। ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਥੋੜ੍ਹੀ ਦੇਰ ਬਾਅਦ, ਪਰ ਉਮੀਦ ਰੱਖਦੇ ਹਾਂ ਕਿ ਅੱਜ ਸਹੀ ਚੱਲ ਰਿਹਾ ਹੋਵੇਗਾ। ਤੁਸੀਂ ਫੀਡਬੈਕ ਜ਼ਰੂਰ ਦੇਣਾ। ਸਾਡੇ ਨਾਲ ਸੰਪਰਕ ਕਰਨ ਦਾ ਪਤਾ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਵੈਸੇ ਦੱਸ ਵੀ ਦਿੰਦੇ ਹਾਂ ਕਿ ਵਟਸਐਪ ਦਾ ਨੰਬਰ ਸੀ 04126549 27, ਅਤੇ ਟੈਲੀਗ੍ਰਾਮ @HarmanRadio ਸਰਚ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਈਮੇਲ request@HarmanRadio.com ਹੈ, ਅਤੇ ਇਸ ਦੇ ਰਾਹੀਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਸਾਰੇ ਸਰੋਤੇ ਸੱਜਣ ਮਿੱਤਰ ਪਿਆਰੇ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਗੁਰਬਾਣੀ ਬਾਜ਼ਾਰ ਪ੍ਰੋਗਰਾਮ ਸਰਵਣ ਕਰਦੇ ਨੇ, ਸਰਦਾਰ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਸੰਚਾਲਨ ਕਰਦੇ ਨੇ, ਅਤੇ ਉਹਨਾਂ ਨਾਲ ਅਸੀਂ ਜੁੜਦੇ ਹਾਂ, ਅਤੇ ਸ਼ਾਮ ਦਾ ਪ੍ਰੋਗਰਾਮ ਵੀ ਉਹ ਸੰਚਾਲਨ ਕਰਦੇ ਨੇ। ਬਹੁਤ ਤਹਿ ਦਿਲੋਂ ਧੰਨਵਾਦ ਸਾਰੇ ਹੀ ਸਰੋਤੇ ਜਿਹੜੇ ਸਵੇਰ ਦੇ ਜੁੜੇ ਹੋਏ ਨੇ, ਆਪਣੇ ਕੰਮਾਂ ਕਾਰਾਂ 'ਚ ਵੀ ਲੱਗੇ ਹੋਏ ਨੇ। ਖੈਰ ਅੱਜ ਵੈਸੇ ਐਤਵਾਰ ਹੈ, ਅਮਰੀਕਾ ਦੇ ਵਿੱਚ ਅਜੇ ਸ਼ਨਿਚਰਵਾਰ ਚੱਲ ਰਿਹਾ, ਪਰ ਸਾਡੇ ਪੰਜਾਬੀ ਭਾਈ ਬੜੇ ਮਿਹਨਤੀ ਕਰਤੀ ਨੇ ਅਤੇ ਵੀਕਐਂਡ ਜੋਬਰਸ ਨੇ, ਯਾਨੀ ਕਿ ਵੀਕਐਂਡ 'ਤੇ ਤਾਂ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਸਾਡਾ, ਅਤੇ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਕਰਦੇ ਹਾਂ। ਸੋ ਜਿੱਥੇ ਵੀ ਤੁਸੀਂ ਕਰਦੇ ਹੋ ਕੰਮ, ਜਾਂ ਘਰ ਬੈਠੇ ਹੋ, ਅੱਜ ਛੁੱਟੀ ਆ, ਜਾਂ ਬਾਅਦ 'ਚ ਗੁਰੂ ਘਰ ਜਾਣਾ, ਤਾਂ ਆਪ ਦਾ ਸਵਾਗਤ ਹੈ। ਅਤੇ ਸਾਡੇ ਨਾਲ ਸੰਪਰਕ ਜ਼ਰੂਰ ਕਰੋ, ਮੈਸੇਜ ਜ਼ਰੂਰ ਪਾਓ, ਫੀਡਬੈਕ ਦਿਓ, ਟਿੱਪਣੀਆਂ ਕਰੋ, ਯੋਗਦਾਨ ਪਾਓ, ਅਤੇ ਇਹ ਦਿਲ ਵਾਲੀ ਗੱਲ ਹੈ, ਦਿਲ ਵਾਲੀਆਂ ਗੱਲਾਂ ਸਾਂਝੀਆਂ ਸਾਡੀਆਂ ਹੋਣੀਆਂ ਚਾਹੀਦੀਆਂ ਨੇ। ਅਮਰੀਕ ਫਲੋਰਾ ਭਾਜੀ ਬੜੀ ਛੇਤੀ ਸਾਡੇ ਨਾਲ ਜੁਆਇਨ ਕਰਨਗੇ, ਤਕਰੀਬਨ 25 ਮਿੰਟ ਤੱਕ, ਅਤੇ ਉਹਨਾਂ ਨਾਲ ਅਸੀਂ ਡੀਪ ਗੱਲਾਂ ਕਰਨੀਆਂ ਸਾਂਝੀਆਂ। ਅਸੀਂ ਇੱਕ ਕੈਨਬਰਾ ਦਾ ਟ੍ਰਿਪ ਲਾ ਕੇ ਆਏ ਹਾਂ, ਅਤੇ ਉਹਨਾਂ ਦੇ ਕੋਲ ਵੀ ਅਸੀਂ ਠਹਿਰੇ ਸੀਗੇ, ਅਤੇ ਉਸ ਦੇ ਬਾਰੇ ਵੀ ਅਸੀਂ ਚਿੰਤਨ ਕਰਨਾ ਹੈ। ਕੱਲ੍ਹ ਗਿਆਨੀ ਜੀ ਦੀ ਗੱਲਬਾਤ ਮਿਸ ਹੋ ਗਈ, ਉਸ ਲਈ ਮਾਫ਼ੀ ਚਾਹੁੰਦੇ ਹਾਂ ਜੀ। ਖੈਰ ਅੱਜ ਦੀ ਰੂਪਰੇਖਾ ਪ੍ਰੋਗਰਾਮ ਦੀ ਆਪਾਂ ਵਿਚਾਰ ਵੀ ਕਰਨਾ, ਇੱਕ ਗੀਤ ਵੀ ਲਾਉਣਾ ਆ, ਅਤੇ ਖਬਰਾਂ ਬਹੁਤ ਹੈ, ਚਾਲ ਸਾਹਿਬ ਨੇ ਭੇਜ ਦਿੱਤੀਆਂ ਸਵੇਰ ਦੀਆਂ, ਅਤੇ ਉਹ ਵੀ ਆਪਾਂ ਸ਼ੇਅਰ ਕਰਨੀਆਂ, ਜਾਣਕਾਰੀਆਂ ਬਹੁਤ ਕਿਊ 'ਚ ਪਈਆਂ। ਸੋ 2 ਘੰਟੇ ਬੜੇ ਆਰਾਮ ਨਾਲ ਆਪਾਂ ਬਿਤਾਉਣੇ ਨੇ, ਆਪਣੇ ਕੰਮ ਕਾਰ ਵੀ ਨਾਲ ਕਰੀ ਜਾਓ। ਅਗਰ ਤੁਸੀਂ ਸਾਨੂੰ TV 'ਤੇ ਦੇਖ ਰਹੇ ਹੋ ਤਾਂ ਫਿਰ ਕਿਆ ਬਾਤ ਹੀ ਹੈ, ਬੈਠ ਕੇ ਦੇਖੋ, ਆਨੰਦ ਮਾਣੋ। ਅੱਜ ਦਾ ਵਿਚਾਰ, ਪਾਇਓ ਬਾਲ ਬੁੱਧ ਸੁਖਰੀ, ਹਰਖ ਸੋਗ ਹਾਨ ਮਿਰਤ ਦੁੱਖ, ਸੁਖ ਚਿੱਤ ਸਮਸਰ ਗੁਰ ਮਿਲੇ, ਪਾਇਓ ਬਾਲ ਬੁੱਧਰੇ। ਜਦੋਂ ਅਧਿਆਤਮ ਦੇ ਰਾਹ ਦੇ ਵਿੱਚ, ਸਪਿਰਚੁਅਲ ਜਰਨੀ ਦੇ ਉੱਤੇ ਚੱਲਦੇ ਹਾਂ, ਤਾਂ ਬੜੇ ਅਲੌਕਿਕ ਕਰਾਮਾਤੀ ਸਾਨੂੰ ਅਨੁਭਵ ਹੁੰਦੇ ਨੇ। ਉਹਨਾਂ ਦੇ ਵਿੱਚੋਂ ਜਿਹੜਾ ਪੋਸਟ ਅਨੁਭਵ ਹੈ, ਜਾਣੀ ਕਿ ਬਾਅਦ ਵਾਲਾ ਅਨੁਭਵ ਹੈ, ਅਖੀਰ ਵਾਲੇ ਅਨੁਭਵ ਦੇ ਵਿੱਚ ਇੱਕ ਅਨੁਭਵ ਇਹ ਹੁੰਦਾ ਆ ਕਿ ਪਾਇਓ ਬਾਲ ਬੁੱਧ ਸੁਖ ਰੇ, ਹਰਖ ਸੋਗ, ਹਰਖ ਅਤੇ ਸੋਗ ਉੱਥੇ ਮਿਟ ਜਾਂਦਾ ਆ, ਹਾਨੀ ਵੀ ਮਿਟ ਜਾਂਦੀ ਹੈ, ਜਿਹੜਾ ਮਰਨਾ ਜੰਮਣਾ ਇਹ ਜਿਹੜੇ ਦੁੱਖ ਸੁੱਖ ਚਿੱਤ ਦੇ ਵਿੱਚ ਇਹ ਬਰਾਬਰ ਹੋ ਜਾਂਦੇ ਨੇ ਸਾਰੇ ਗੁਰ ਮਿਲੇ ਗੁਰੂ ਦੇ ਮਿਲਣ ਦੇ ਨਾਲ ਅਤੇ ਉਦੋਂ ਬਾਲ ਬੁੱਧ ਹੋ ਜਾਂਦੀ ਆ। ਹੁਣ ਆਪਾਂ ਇਹ 'ਤੇ ਅੱਜ ਚਿੰਤਨ ਕਰਨਾ ਕਿ ਬਾਲ ਬੁੱਧ ਅਸੀਂ ਸਾਰੇ ਪਰਿਵਾਰਾਂ ਵਾਲੇ ਹਾਂ ਬੜੇ ਨੌਜਵਾਨ ਨੇ ਜਿਨ੍ਹਾਂ ਦੇ ਹਜੇ ਫੈਮਿਲੀ ਸਟਾਰਟ ਹੋ ਰਹੀਆਂ ਨੇ ਜਿਨ੍ਹਾਂ ਦੇ ਬੱਚੇ ਨੇ ਕਈ ਪੋਤੇ ਪੋਤੀਆਂ ਵਾਲੇ ਨੇ ਦੋਤੇ ਦੋਤੀਆਂ ਵਾਲੇ ਨੇ ਸਾਨੂੰ ਇਹ ਗੱਲ ਸਮਝਣੀ ਬੜੀ ਅਤ ਜ਼ਰੂਰੀ ਹੈ ਕਿ ਇਹ ਜਿਹੜੀ ਬਾਲ ਬੁੱਧ ਹੈ ਇੱਕ ਤਾਂ ਮਨੁੱਖ ਮਚਿਓਰ ਹੋ ਕੇ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਦੇ ਮਿਲਣ ਦੇ ਨਾਲ ਇਹ ਬਾਲ ਬੁੱਧ ਪਾਉਂਦਾ ਆ ਪਰ ਇੱਕ ਬਾਲ ਬੁੱਧ ਪਰਮਾਤਮਾ ਆਪ ਹੀ ਸਾਨੂੰ ਬਖਸ਼ਦਾ ਆ। ਕੁਦਰਤੀ ਤੌਰ 'ਤੇ ਇੱਕ ਸੀਕੁਐਂਸ 'ਚ ਆਉਂਦੀ ਆ ਜਿੱਥੇ ਪਿਛਲੀ ਵਾਰੀ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਪਹਿਲੇ ਪਾਤਸ਼ਾਹ ਸ਼੍ਰੀ ਰਾਗ 'ਚ ਕਹਿੰਦੇ ਨੇ ਪਹਿਲੇ ਪੈਰੇ ਰਹਿਣ ਕੇ ਬੰਜਾਰਿਆ ਮਿੱਤਰਾ ਬਾਲਕ ਬੁੱਧ ਅਚੇਤ। ਪਹਿਲਾ ਪੈਰ ਜਾਣੀ ਕਿ ਫਸਟ ਸਟੇਜ ਦੇ ਉੱਤੇ ਜਦੋਂ ਬੱਚਾ ਜਨਮਦਾ ਆ ਤਾਂ ਵਣਜਾਰਿਆ ਮਿੱਤਰਾ ਇੱਕ ਸੰਬੋਧਨ ਕਰਨ ਦੇ ਲਈ ਵਰਤਿਆ ਗਿਆ ਕਿ ਵਣਜਾਲ ਦਾ ਮਤਲਬ ਹੁੰਦਾ ਤੁਰਨ ਫਿਰਨ ਵਾਲਾ ਰਾਹੀ ਵੀ ਅਸੀਂ ਰਾਹੀ ਹਾਂ ਸਾਰੇ ਅਸੀਂ ਟਰੈਵਲ ਕਰ ਰਹੇ ਹਾਂ ਇਸ ਧਰਤੀ ਦੇ ਉੱਤੇ ਉਹ ਸਾਨੂੰ ਵਣਜਾਰੇ ਕਹਿ ਰਹੇ ਨੇ ਕਿ ਵਣਜ ਅਸੀਂ ਕਰਨਾ ਆ ਸੌਦਾ ਕਰਨਾ ਇੱਕ ਅਤੇ ਸਮਝਾਉਂਦੇ ਨੇ ਕਿ ਪਹਿਲੇ ਪੈਰ ਦੇ ਵਿੱਚ ਜਿਹੜਾ ਬਾਲਕ ਹੁੰਦਾ ਆ ਉਹਦੀ ਬੁੱਧ ਜਿਹੜੀ ਆ ਅਚੇਤ ਹੁੰਦੀ ਆ ਬਲੈਂਕ ਹੁੰਦੀ ਆ ਖਾਲੀ ਹੁੰਦੀ ਆ। ਹੁਣ ਇਹੀ ਬੁੱਧ ਜਿਹੜੀ ਆ ਖਾਲੀ ਕਰਨੀ ਆ ਅਸੀਂ ਬਾਅਦ ਦੇ ਵਿੱਚੋਂ ਮਚਿਓਰ ਕਰਕੇ ਜਦੋਂ ਗੁਰੂ ਮਿਲਦਾ ਆ ਉਦੋਂ ਬਾਲਕ ਨੂੰ ਆਪਾਂ ਦੇਖੀਏ ਪਹਿਲਾਂ ਪਹਿਲੇ ਸਟੇਜ ਦੇ ਵਿੱਚ ਤਾਂ ਉਸ ਨੂੰ ਕੋਈ ਫਿਕਰ ਨਹੀਂ ਹੁੰਦਾ ਉਹਨੇ ਕੀ ਕੱਪੜੇ ਪਾਉਣੇ ਆ ਸੀਣੇ ਆ ਹੈ ਨਾ ਅਤੇ ਖਾਣਾ ਕਿੱਥੋਂ ਲਿਆਉਣਾ ਸ਼ੋਪਿੰਗ ਜਾਣਾ ਉਹਨੂੰ ਕੋਈ ਫਿਕਰ ਨਹੀਂ ਹੁੰਦਾ ਉਹ ਉੱਠਦਾ ਆ ਖਾਂਦਾ ਪੀਂਦਾ ਆ ਹੱਸਦਾ ਖੇਡਦਾ ਸੌਂ ਜਾਂਦਾ ਆ। ਅਕਸਰ ਸਿਆਣੇ ਕਹਿੰਦੇ ਹੁੰਦੇ ਕਿ ਇਹ ਰਾਜਿਆਂ ਵਾਲੀ ਸਟੇਜ ਹੈ ਕੋਈ ਫਿਕਰ ਨਹੀਂ ਫਾਕਾ ਨਹੀਂ ਆਨੰਦ ਲੈ ਰਿਹਾ ਫਿਰ ਉਹ ਨੱਠਦਾ ਭੱਜਦਾ ਵੀ ਆ ਖੇਡੀ ਜਾਂਦਾ ਜੋ ਮਨ ਆਈਆਂ ਉਹ ਕਰਦਾ ਆ। ਉਸਨੂੰ ਇਹ ਜਿਹੜੇ ਦੁਨਿਆਵੀ ਆਪਾਂ ਫਿਰ ਜੰਜਾਲਾਂ 'ਚ ਪੈਂਦੇ ਹਾਂ ਫਿਰ ਆਪਾਂ ਗ੍ਰਸਤੀ 'ਚ ਵੀ ਪੈਂਦੇ ਹਾਂ ਫਿਰ ਰੋਟੀ ਰੋਜ਼ੀ ਦਾ ਵੀ ਸਾਰਾ ਸਾਡਾ ਚੱਲਦਾ ਹੈ ਕਾਰਜ ਹੈ ਨਾ ਜੋਬਸ ਦਾ ਚੱਲਦਾ ਆ ਫਿਰ ਸਾਡੇ ਅਸੀਂ ਦੁਸ਼ਮਣ ਵੀ ਬਣਾ ਲੈਂਦੇ ਹਾਂ ਅਸੀਂ ਮਿੱਤਰ ਵੀ ਬਣਾ ਲੈਂਦੇ ਹਾਂ। ਇਹਦੇ ਵਿੱਚ ਉਹ ਬਾਲ ਅਵਸਥਾ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਬਹੁਤ ਮਿਨੀਮਮ ਹੁੰਦੀਆਂ। ਸੋ ਇਸ ਅਵਸਥਾ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹਾ ਮਾਹੌਲ ਦੇਣਾ ਆ ਉਹ ਸਾਡੇ 'ਤੇ ਨਿਰਭਰ ਕਰਦਾ ਆ ਕਿ ਅਸੀਂ ਘਰ ਦੇ ਵਿੱਚ ਕਲੇਸ਼ ਰੱਖਦੇ ਹਾਂ ਕਿ ਅਸੀਂ ਉਹਨਾਂ ਨੂੰ ਸਹੀ ਐਜੂਕੇਸ਼ਨ ਦਿੰਦੇ ਹਾਂ। ਹੁਣ ਐਜੂਕੇਸ਼ਨ 'ਤੇ ਵੀ ਦੋ ਪਾਸੇ ਹੋ ਜਾਂਦੇ ਨੇ ਇੱਕ ਹੈ ਕਿ ਦੁਨਿਆਵੀ ਐਜੂਕੇਸ਼ਨ ਜਿਹੜੀ ਜੋਬਸ ਰਿਲੇਟਡ ਹੁੰਦੀਆਂ ਨੇ ਜਿਹੜੀਆਂ ਸਕੂਲਾਂ ਦੇ ਵਿੱਚ ਜਾ ਕੇ ਕਾਲਜਾਂ ਦੇ ਵਿੱਚ ਜਾ ਕੇ ਯੂਨੀਵਰਸਿਟੀਆਂ 'ਚ ਮਿਲਣੀਆਂ। ਇੱਕ ਹੁੰਦੀ ਹੈ ਮੋਰਲ ਵੈਲਿਊਸ ਸਿਧਾਂਤ ਧਰਮ ਕਿ ਉਹ ਅਸੀਂ ਦਿੰਦੇ ਹਾਂ ਉਹ ਅਸੀਂ ਤਾਂ ਦੇਵਾਂਗੇ ਮੋਰਲ ਵੈਲਿਊ ਜੇ ਸਾਡੇ ਕੋਲ ਹੋਣਗੀਆਂ ਉਹ ਮਾਹੌਲ ਅਸੀਂ ਤਾਂ ਸਿਰਜਾਂਗੇ ਬੱਚਿਆਂ ਦਾ ਜੇ ਸਾਨੂੰ ਪਤਾ ਹੋਵੇ ਕਿ ਇਹ ਬਾਲਕ ਦੀ ਬੁੱਧ ਅਚੇਤ ਹੈ ਇਹ ਕੋਰਾ ਕਾਗਜ਼ ਹੈ ਇਹਨੇ ਜੋ ਦੇਖਣਾ ਉਹੀ ਲਰਨ ਕਰਨਾ ਹੈ। ਅਗਰ ਮਾਂ ਬਾਪ ਮਿਹਨਤ ਕਰ ਰਹੇ ਨੇ ਕੰਮ ਕਰ ਰਹੇ ਨੇ ਤਾਂ ਬੱਚੇ ਵੀ ਮੋਸਟ ਲਾਈਕਲੀ ਉਸ ਕਲਚਰ ਦੇ ਵਿੱਚ ਜਾਣਗੇ। ਅਗਰ ਨਹੀਂ ਕਰ ਰਹੇ ਐਸ਼ਪ੍ਰਸਤੀ ਕਰ ਰਹੇ ਆ ਜਾਂ ਪੈਸਾ ਹੀ ਆਵਾਗਾਉਣ ਹੈਗਾ ਆ ਅਤੇ ਕੰਮ ਕਰਨ ਦੀ ਲੋੜ ਹੀ ਨਹੀਂ ਤਾਂ ਬੱਚਿਆਂ ਨੇ ਵੀ ਨਹੀਂ ਕਰਨਾ। ਹੁਣ ਜ਼ਿਆਦਾਤਰ ਪ੍ਰੋਬਲਮਸ ਜਿਹੜੀਆਂ ਆਉਂਦੀਆਂ ਨੇ ਵਿਦੇਸ਼ਾਂ ਦੇ ਵਿੱਚ ਬੱਚੇ ਆਉਂਦੇ ਨੇ ਉਹਨਾਂ ਨੂੰ ਕੀ ਸਮੱਸਿਆ ਆ ਸਾਰਿਆਂ ਨੂੰ ਵੱਡੀ ਸਮੱਸਿਆ ਆ ਕਿ ਪੰਜਾਬ ਦੇ ਵਿੱਚੋਂ ਉਹਨਾਂ ਘਰਾਂ 'ਚੋਂ ਆਉਂਦੇ ਨੇ ਸਟੂਡੈਂਟਸ ਵੀਰ ਮੇਰੇ ਕੁੜੀਆਂ ਜਿਨ੍ਹਾਂ ਦੇ ਘਰ ਨੌਕਰ ਕਲਚਰ ਵੀ ਹੁੰਦਾ ਹੈ ਉਹ ਇੱਥੇ ਆ ਕੇ ਜ਼ਿਆਦਾ ਸਟਰਗਲ ਕਰਦੇ ਨੇ ਪਰ ਜਿਹੜੇ ਘਰਾਂ ਦੇ ਵਿੱਚ ਤੰਗੀਆਂ ਹੁੰਦੀਆਂ ਨੇ ਜਾਂ ਕੰਮ ਕਰਦਾ ਹੁੰਦਾ ਸਾਰਾ ਪਰਿਵਾਰ, ਇੱਕ ਲੋੜ ਹੁੰਦੀ ਹੈ ਬਾਹਰ ਆਉਣ ਦੀ, ਸੈਟਲ ਹੋਣ ਦੀ, ਕੁਛ ਕਰਨ ਦੀ, ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ। ਉਹ ਆਪਣਾ ਖਾਣਾ ਵੀ ਬਣਾਉਂਦੇ ਨੇ, ਕੱਪੜੇ ਵੀ ਧੋਂਦੇ ਨੇ, ਬੜਾ ਵਧੀਆ ਰਹਿੰਦੇ ਵੀ ਨੇ। ਪਰ ਜਿਹੜੇ ਬੋਰਨ ਵਿਦ ਗੋਲਡਨ ਸਪੂਨ, ਚਾਂਦੀ ਦੇ ਭਾਂਡਿਆਂ 'ਚ ਖਾਂਦੇ ਨੇ, ਹਰ ਗੱਲ 'ਤੇ ਨੌਕਰ ਹੈ, ਕੱਪੜੇ ਧੋਣ ਨੂੰ ਨੌਕਰ ਹੈ, ਪੋਚੇ ਲਾਉਣ ਨੂੰ ਨੌਕਰ ਹੈ, ਉਹਨਾਂ ਦਾ ਇੱਥੇ ਸੈਟਲ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਹ ਮਾਂ ਬਾਪ ਦਾ ਉੱਥੇ ਥੋੜ੍ਹਾ ਜਿਹਾ ਕਸੂਰ ਹੁੰਦਾ ਹੈ, ਥੋੜ੍ਹਾ ਨਹੀਂ ਕਾਫੀ ਹੁੰਦਾ, ਕਿ ਉਹ ਇੱਕ ਮਾਹੌਲ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਸਮਾਜ ਦੇ ਵਿੱਚ ਰਹਿਣ ਦਾ। ਫਿਰ ਛੋਟੇ ਹੁੰਦੇ ਬੱਚਿਆਂ ਦੇ ਸਾਹਮਣੇ ਲੜਾਈ ਝਗੜੇ, ਬੱਚਿਆਂ ਦੇ ਸਾਹਮਣੇ ਨਿੰਦਿਆ ਚੁਗਲੀ ਕਿਸੇ ਦੀ, ਉਹੀ ਫਿਰ ਬੱਚਿਆਂ ਦੀ ਆਦਤ ਬਣਦੀ ਆ। ਮੈਂ ਕਈ ਪਰਿਵਾਰ ਦੇਖੇ ਆਪਣੇ ਜੀਵਨ ਕਾਲ ਦੇ ਵਿੱਚ, ਬੜੇ ਵਧੀਆ ਘੁੱਗ ਵੱਸਦੇ, ਉਹਨਾਂ ਦੇ ਬੱਚੇ ਮੈਂ ਦੇਖੇ, ਅਤੇ ਕਲੇਸ਼ ਪਾ ਕੇ ਰੱਖਣਾ ਉਹ ਨਹੀਂ ਸਮਾਜ ਦੇ ਵਿੱਚ, ਬੱਚਿਆਂ ਨੇ ਨਹੀਂ, ਮਾਂ ਬਾਪ ਨੇ। ਕਦੇ ਉਹਨੇ ਉਹ ਕਹਿਤਾ, ਉਹਨੇ ਉਹ ਕਹਿਤਾ, ਉੱਥੇ ਮਤਲਬ ਡਿਸਅਗਰੀਮੈਂਟ, ਉਹਨੂੰ ਮਾੜਾ ਕਹੀ ਜਾਣਾ, ਜਿੱਥੇ ਮਹਿਫਿਲ 'ਚ ਬਹਿਣਾ ਜਾਂ ਸਭਾ 'ਚ ਬਹਿਣਾ ਉੱਥੇ ਕਲੇਸ਼ ਕਰੀ ਜਾਣਾ, ਉਹੀ ਗੱਲਾਂ ਕਰੀ ਜਾਣੀਆਂ। ਅਤੇ ਬਹੁਤ ਦੇਰ ਦੀ ਗੱਲ ਹੈ, ਤਕਰੀਬਨ 25 ਸਾਲ ਪਹਿਲਾਂ ਦੀ ਗੱਲ ਹੈ, ਸਾਡੇ ਨਾਲ ਇੱਦਾਂ ਹੋਇਆ, ਇੱਕ ਦੋ ਪਰਿਵਾਰ ਕਲੇਸ਼ੀ ਸੀਗੇ। ਅਤੇ ਉਦੋਂ ਮੈਂ ਆਪਣੀ ਵਾਈਫ ਨੂੰ ਕਿਹਾ, ਮੇਰੇ ਬੱਚੇ ਬਹੁਤ ਛੋਟੇ ਸੀਗੇ ਉਦੋਂ, ਅਤੇ ਮੈਂ ਉਹਨੂੰ ਕਿਹਾ, ਮੈਨੂੰ ਚੰਗਾ ਨਹੀਂ ਲੱਗਿਆ ਇਹ ਕੰਮ, ਇਹਨਾਂ ਦੇ ਜਿਹੜੇ ਬੱਚੇ ਆ ਇਹ ਉਹਨਾਂ ਦੇ ਮੋਹਰੇ ਬਦਖੋਈਆਂ ਕਰੀ ਜਾਂਦੇ, ਲੋਕਾਂ ਦੀਆਂ ਨਿੰਦਿਆ ਚੁਗਲੀ ਕਰੀ ਜਾਂਦੇ ਆ, ਇਹਨਾਂ ਦਾ ਵਿਸ਼ਵਾਸ ਉੱਠ ਜਾਣਾ ਸਾਡੇ ਸਮਾਜ ਤੋਂ ਬੱਚਿਆਂ ਦਾ, ਇਹਨਾਂ ਨੂੰ ਭੁਗਤਣੀਆਂ ਪੈਣੀਆਂ ਨੇ, ਇਹ ਗੱਲ ਸਹੀ ਨਹੀਂ ਹੈਗੀ, ਇੱਕ ਚੰਗਾ ਮਾਹੌਲ ਨਹੀਂ ਸਿਰਜ ਰਹੇ ਆਪਣੇ ਘਰ। ਉੱਠਦੇ ਬਹਿੰਦੇ ਇਹੀ ਗੱਲਾਂ ਕਰਦੇ ਹੋਣੇ ਆ, ਉਹ ਫਲਾਨੇ ਨੇ ਆਹ ਕਹਿਤਾ, ਫਲਾਨੇ ਨੇ ਉਹ ਕਹਿਤਾ, ਇਹਨੂੰ ਐਂ ਨਹੀਂ ਕਰਨਾ। ਅਖੀਰ ਨੂੰ ਕੀ ਆ, ਬੱਚੇ ਨਹੀਂ ਚਾਹੁੰਦੇ, ਉਹਨਾਂ ਦਾ ਕੋਰਾ ਮਨ ਹੁੰਦਾ ਆ, ਉਹਨਾਂ ਦੇ ਦੋਸਤ ਹੁੰਦੇ ਉਹਨਾਂ ਪਰਿਵਾਰਾਂ 'ਚ ਹੀ, ਅਤੇ ਉਹਨਾਂ ਪਰਿਵਾਰਾਂ ਦੇ ਨਾਲ ਹੀ ਦੁਸ਼ਮਣੀਆਂ ਪਾ ਕੇ ਬੈਠੇ ਹੁੰਦੇ ਆ, ਨਿੰਦਾ ਚੁਗਲੀ ਕਰਦੇ ਹੁੰਦੇ ਆ, ਅਣਹੋਈਆਂ ਹੀ ਗੱਲਾਂ ਕਰੀ ਜਾਂਦੇ ਆ। ਚਲੋ ਜੇ ਗੱਲ ਸਹੀ ਵੀ ਹੈ ਕਿਸੇ ਦੀ ਕਿ ਉਹਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਊਣਤਾਈ ਹੈਗੀ ਆ, ਤਾਂ ਉਹਨੂੰ ਸੁਲਝਾਉਣ ਦੀ ਬਜਾਏ ਉਹਨੂੰ ਉਜਾਗਰ ਕਰ ਕਰਕੇ ਚਟਕਾਰੇ ਲੈਂਦੇ ਨੇ ਲੋਕ, ਅਤੇ ਉਹ ਬੱਚਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਉਹਨਾਂ ਦੇ ਦੋਸਤਾਂ ਦੇ ਉਹ ਮਾਂ ਬਾਪ ਹੁੰਦੇ ਨੇ। ਉਹੀ ਗੱਲ ਹੋਈ, ਉਹ ਦੋ ਤਿੰਨ ਪਰਿਵਾਰ ਜਿਹੜੇ ਨੇ ਉਹਨਾਂ ਦਾ ਮਾਹੌਲ ਹੀ ਸਾਰਾ ਖਰਾਬ ਹੋ ਗਿਆ, ਬੱਚੇ ਜਿਹੜੇ ਆ ਟੋਟਲੀ ਸਮਾਜ ਤੋਂ ਬਾਹਰ ਹੋ ਗਏ ਆਪਣੇ ਤੋਂ। ਉਹ ਕਹਿੰਦੇ ਅਸੀਂ ਇਸ ਚੱਕਰ 'ਚ ਪੈਣਾ ਨਹੀਂ, ਕਿਉਂਕਿ ਸਾਡਾ ਸਮਾਜ ਬੁਰਾ ਬਹੁਤ ਹੈ। ਉਹ ਬੁਰਾ ਇਸ ਕਰਕੇ ਕਿਉਂਕਿ ਉਹਨਾਂ ਨੂੰ ਦਰਸਾਇਆ ਹੀ ਇਸ ਤਰ੍ਹਾਂ ਗਿਆ ਸੀ ਉਹਨਾਂ ਦੇ ਮਾਂ ਬਾਪ ਵੱਲੋਂ ਕਿ ਸਾਰੇ ਹੀ ਖਰਾਬ ਹੈ, ਅਸੀਂ ਚੰਗੇ ਹਾਂ। ਉਹ ਕਹਿੰਦੇ ਠੀਕ ਹੈ, ਅਸੀਂ ਖਰਾਬਾਂ ਨਾਲ ਮਿਲਣਾ ਹੀ ਨਹੀਂ ਫਿਰ। ਸੋ ਇਹ ਨੁਕਸਾਨ ਅਸੀਂ ਕਰ ਲਈਦਾ ਹੈ ਆਪਣਾ, ਬੱਚਿਆਂ ਦੇ ਸਾਹਮਣੇ ਨਿੰਦਿਆ ਚੁਗਲੀ ਕਰੀ ਜਾਈਦੀ ਹੈ, ਬੇਕਾਰ, ਬਿਨਾਂ ਕਿਸੇ ਗੱਲ ਤੋਂ ਚਟਕਾਰੇ ਲੈਂਦੇ ਹਾਂ, ਅਸੀਂ ਆਪਣੇ ਹਉਮੈ ਨੂੰ ਪੱਠੇ ਪਾਉਂਦੇ ਹਾਂ। ਸੋ ਉਹਨਾਂ ਦੀ ਜਿਹੜੀ ਬਾਲ ਬੁੱਧ ਹੈ ਉਦੋਂ ਅਸੀਂ ਕਰਪਟ ਕਰੀ ਜਾਂਦੇ ਹਾਂ, ਇੱਕ ਤਰ੍ਹਾਂ ਨਾਲ ਵਾਇਰਸ ਉਹਨਾਂ ਦੇ ਵਿੱਚ ਪਾਈ ਜਾਂਦੇ ਹਾਂ। ਬੱਚਿਆਂ ਦੇ ਨਾਲ ਸਾਨੂੰ ਬੱਚੇ ਬਣਨਾ ਪੈਣਾ ਹੈ, ਸਾਨੂੰ ਵੀ ਬਾਲ ਬੁੱਧ ਅਪਣਾਉਣੀ ਪੈਣੀ ਹੈ, ਤਾਂ ਉਹ ਸਾਡੇ ਨਾਲ ਖੇਡਣਗੇ, ਤਾਂ ਉਹ ਸਾਡੀ ਗੱਲ ਸੁਣਨਗੇ। ਬੜੇ ਤਰੀਕੇ ਨੇ, ਐਟੀਕੇਟ ਸਿਖਾਲਣੇ ਆ, ਧਰਮ ਸਿਖਾਲਣਾ, ਸਿਵਲ ਲਿਵਿੰਗ ਸਿਖਾਲਣੀ ਆ, ਸਿਵਿਕ ਸਿਖਾਲਣੀ ਆ, ਬਹੁਤ ਕੁਛ ਹੈ, ਵੈਲਿਊਜ਼ ਅਤੇ ਮੋਰਲ ਐਥਿਕਸ। ਇੱਕ ਹੋਰ ਤਜਰਬਾ ਤੁਹਾਡੇ ਨਾਲ ਮੈਂ ਸਾਂਝਾ ਕਰਦਾ। ਪਿਛਲੇ ਹਫ਼ਤੇ ਸਾਡੇ ਬੇਟੀ ਇੱਥੇ ਆਈ, ਛੋਟੀ ਬੱਚੀ, ਅਤੇ ਉਹਦੇ ਮੰਮੀ ਡੈਡੀ ਵੀ ਨਾਲ ਆਏ, ਅਤੇ ਉਹ ਮੇਰੀ ਵਾਈਫ ਦੀ ਭਤੀਜੀ ਲੱਗਦੀ ਆ, ਤਾਂ ਬਹੁਤ ਕਿਊਟ। ਉਹ ਮੇਰੀ ਵਾਈਫ ਦਾ ਨਾਂ ਲੈ ਰਹੀ ਸੀ, ਫੁਲਵਿੰਦਰ, ਫੁਲਵਿੰਦਰ, ਅਤੇ ਉਹਦੀ ਮੰਮੀ ਕਹੀ ਜਾ ਰਹੀ ਸੀ, ਮਾਸੀ ਜੀ ਕਹਿਣਾ, ਮਾਸੀ ਜੀ ਕਹਿਣਾ ਆ। ਉਹ ਕਹਿੰਦੀ ਨਹੀਂ, ਫੁਲਵਿੰਦਰ ਕਹਿਣਾ। ਫਿਰ ਉਹ ਸੰਗ ਦੀ ਫੁਲਵਿੰਦਰ ਮਾਸੀ ਜੀ ਵੀ ਕਹਿ ਰਹੀ ਸੀ, ਅਤੇ ਮੈਂ ਕਿਹਾ ਕੋਈ ਗੱਲ ਨਹੀਂ ਨਹੀਂ, ਕਹਿੰਦੇ ਸਾਡੇ ਹੈ ਨਹੀਂ ਇਹ ਸੱਭਿਆਚਾਰ ਦੇ ਵਿੱਚ ਇਸ ਤਰ੍ਹਾਂ ਕਹਿਣਾ। ਪਰ ਕਹਿੰਦੇ ਭਾਅ ਜੀ ਕੀ ਕਰੀਏ, ਸਕੂਲ ਦੇ ਵਿੱਚ ਟੀਚਰ ਕਹਿੰਦੇ ਨੇ ਕਿ ਨਾਂ ਲੈਣਾ। ਉਹ ਫਿਰ ਮੈਂ ਕਿਹਾ ਬੇਟਾ ਇੱਦਾਂ ਇੱਦਾਂ ਸਿਖਾਲਦੇ ਨੇ ਤੁਹਾਨੂੰ? ਕਹਿੰਦੇ ਹਾਂ, ਸਾਨੂੰ ਇੱਦਾਂ ਕਹਿੰਦੇ ਨੇ ਕਿ ਜਿਹੜਾ ਵੀ ਕਿਸੇ ਵੀ ਏਜ ਦਾ ਬੰਦਾ ਆ, ਕੋਈ ਵੀ ਲੇਡੀ ਆ, ਉਹਦਾ ਨਾਂ ਲਓ। ਅਤੇ ਮੈਨੂੰ ਬੜਾ ਅਚੰਭਾ ਜਿਹਾ ਲੱਗਿਆ, ਕਿਉਂਕਿ ਅਸੀਂ ਵੀ ਇੱਥੇ ਪੜ੍ਹੇ ਹਾਂ ਸਕੂਲਾਂ 'ਚ ਆਸਟ੍ਰੇਲੀਆ 'ਚ, ਉਦੋਂ ਇਹੋ ਜਿਹੀ ਮੱਤ ਨਹੀਂ ਸੀ ਦਿੰਦੇ ਹੁੰਦੇ। ਉਦੋਂ ਸੀਨੀਅਰਸ ਦੀ ਰਿਸਪੈਕਟ ਕਰਨੀ, ਅੰਕਲ ਆਂਟੀ ਰਿਸਪੈਕਟਡ ਕਹਿਣਾ, ਸਰ ਕਹਿਣਾ, ਇਹੋ ਜਿਹੇ ਸਾਨੂੰ ਸਿਖਾਲਦੇ ਹੁੰਦੇ ਸੀਗੇ। ਪਰ ਹੁਣ ਸਕੂਲਾਂ ਦੇ ਵਿੱਚ ਬਿਲਕੁਲ ਵਿਰੋਧਾਭਾਸ ਸਾਡੇ ਕਲਚਰ ਦੇ। ਸਾਡੇ ਤਾਂ ਮਾਸੀਆਂ ਆ, ਮਾਸੀ ਵੀ ਨਹੀਂ ਕਹਿਣਾ, ਮਾਸੀ ਜੀ ਕਹਿਣਾ ਆ, ਮਾਸੜ ਜੀ, ਫੁੱਫੜ ਜੀ, ਭੂਆ ਜੀ, ਤਾਇਆ ਜੀ, ਮਾਮਾ ਜੀ, ਮਾਮੀ ਜੀ, ਚਾਚਾ ਜੀ, ਚਾਚੀ ਜੀ, ਕਿੰਨੇ ਰਿਲੇਸ਼ਨ ਹੈ। ਉੱਥੋਂ ਸਾਡੇ ਬੱਚੇ ਵਾਂਝੇ ਹੋ ਰਹੇ ਨੇ। ਹੁਣ ਇੱਥੇ ਵਿਰੋਧ ਪਾਸ ਇਹ ਹੁੰਦਾ ਆ ਕਿ ਜਦੋਂ ਅਸੀਂ ਜਾਂ ਸਾਡਾ ਕਲਚਰ ਇੱਕ ਮਾਪਦੰਡ ਦੇ ਉੱਤੇ, ਇੱਕ ਬਾਰ 'ਤੇ ਖੜ੍ਹਾ ਆ ਵੀ ਆਹ ਸਾਡਾ ਮਾਪਦੰਡ ਆ, ਆਹ ਸਾਡਾ ਬੈਂਚਮਾਰਕ ਹੈ, ਅਤੇ ਉਹਦੇ ਬਿਲਕੁਲ ਉਲਟ ਸਾਡਾ ਐਜੂਕੇਸ਼ਨ ਸਿਸਟਮ ਸਾਨੂੰ ਸਿਖਾ ਰਿਹਾ ਆ ਬੱਚਿਆਂ ਨੂੰ, ਸੋ ਬੱਚੇ ਕਿੱਧਰ ਜਾਣ। ਉਹਦਾ ਇਲਾਜ ਇਹ ਹੈ ਕਿ ਠੀਕ ਹੈ ਜੋ ਸਕੂਲੇ ਸਿਖਾਲਦੇ ਆ ਉਹ ਵਧੀਆ ਗੱਲ ਹੈ, ਉਹ ਵੀ ਸਿੱਖੋ, ਪਰ ਮਾਂ ਬਾਪ ਨੂੰ ਥੋੜ੍ਹੇ ਆਪ ਐਜੂਕੇਟ ਕਰਨਾ ਪੈਣਾ ਬੱਚਿਆਂ ਨੂੰ ਕਿ ਸਾਡਾ ਕਲਚਰ ਇਹ ਕਹਿੰਦਾ ਹੈ, ਇਹ ਰਿਸਪੈਕਟਡ ਹੈ, ਇਹਦੇ ਨਾਲ ਇੱਜ਼ਤ ਬਣਦੀ ਹੈ, ਤੁਹਾਡੀ ਪਰਸਨੈਲਿਟੀ ਬਣਦੀ, ਤਾਂ ਬੱਚੇ ਜ਼ਰੂਰ ਫੋਲੋ ਕਰਨਗੇ। ਸਾਨੂੰ ਬੱਚਿਆਂ ਨਾਲ ਗੱਲਬਾਤ ਦਾ ਚੈਨਲ ਖੁੱਲ੍ਹਾ ਰੱਖਣਾ ਚਾਹੀਦਾ, ਖੋਲ੍ਹਣਾ ਚਾਹੀਦਾ, ਹਰ ਰੋਜ਼ ਇੱਕ ਘੰਟਾ ਸਾਨੂੰ ਬੱਚਿਆਂ ਨੂੰ ਦੇਣਾ ਚਾਹੀਦਾ, ਘਲਾਉਣਾ ਚਾਹੀਦਾ, ਪਾਰਕ 'ਚ ਘੁਮਾਉਣਾ ਚਾਹੀਦਾ, ਉਹਨਾਂ ਨਾਲ ਬੈਠ ਕੇ ਹੋਮਵਰਕ ਕਰਨਾ ਚਾਹੀਦਾ, ਇੱਥੋਂ ਤੱਕ ਕਿ ਬੱਚਿਆਂ ਨਾਲ ਬੈਠ ਕੇ ਕਾਰਟੂਨ ਵੀ ਦੇਖਣੇ ਚਾਹੀਦੇ ਆ। ਅਸੀਂ ਕਰਦੇ ਰਹੇ ਹਾਂ, ਮੈਨੂੰ ਸਾਰੇ ਕਾਰਟੂਨ ਯਾਦ ਹੈ, ਜਿਹੜੇ ਮੇਰੇ ਬੱਚਿਆਂ ਨੇ ਕਾਰਟੂਨ ਦੇਖੇ ਮੈਨੂੰ ਸਾਰੇ ਯਾਦ ਨੇ, ਅਤੇ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਉਹਦਾ ਰੈਫਰੈਂਸ ਦਿੰਦੇ ਆ ਤਾਂ ਮੈਨੂੰ ਵੀ ਪਤਾ ਹੁੰਦਾ ਕਿ ਇਹਦੀ ਗੱਲ ਕਰ ਰਹੇ ਨੇ। ਸੋ ਇਹ ਜਿਹੜੀਆਂ ਨੁਕਤੇ ਨੇ ਨਾ, ਆਪਾਂ ਟਾਈਮ ਸਪੈਂਡ ਕਰਨਾ, ਅਤੇ ਪ੍ਰੋਬਲਮ ਅੱਜ ਇਹ ਆ ਰਹੀ ਹੈ ਕਿ ਟਾਈਮ ਅੱਜ ਕੱਲ੍ਹ ਮਾਂ ਬਾਪ ਕੋਲ ਹੈ ਨਹੀਂ, ਅਤੇ ਉਹ ਉਸਨੂੰ ਡੈਲੀਗੇਟ ਕਰ ਰਹੇ ਨੇ, ਚਾਈਲਡ ਕੇਅਰ ਸੈਂਟਰਾਂ ਦੇ ਵਿੱਚ ਭੇਜ ਰਹੇ ਨੇ ਬੱਚਿਆਂ ਨੂੰ, ਆਪ ਨਹੀਂ ਟਾਈਮ ਸਪੈਂਡ ਕਰਨਾ ਚਾਹੁੰਦੇ, ਅਤੇ ਫਿਰ ਕਹਿੰਦੇ ਨੇ ਕਿ ਬੱਚਿਆਂ ਦਾ ਸਾਡੇ ਨਾਲ ਮੋਹ ਪਿਆਰ ਨਹੀਂ ਹੈਗਾ, ਸਾਡੀ ਉਹ ਐਜੂਕੇਸ਼ਨ ਨਹੀਂ ਲੈ ਰਹੇ, ਟਾਈਮ ਹੈ ਨਹੀਂ। ਟਾਈਮ ਕਿੱਥੇ ਵੇਸਟ ਹੋ ਰਿਹਾ? ਯੂਟਿਊਬ 'ਤੇ, ਵਟਸਐਪ 'ਤੇ, ਟਿਕਟੋਕ 'ਤੇ, ਹਜੇ ਸਾਡੀ ਆਪਣੀ ਐਂਟਰਟੇਨਮੈਂਟ ਹੀ ਨਹੀਂ ਮੁੱਕੀ, ਅਤੇ ਇੱਧਰ ਨੂੰ ਅਸੀਂ ਟਾਈਮ ਅਸੀਂ ਵੇਸਟ ਕਰ ਰਹੇ ਹਾਂ, ਅਤੇ ਫਿਰ ਅਖੀਰ ਨੂੰ ਕੀ ਆ, ਇਹ ਜਨਰੇਸ਼ਨ ਬੜੀ ਮਾੜੀ ਆ ਜੀ, ਕਿਸੇ ਦੀ ਸੁਣਦੀ ਨਹੀਂ, ਸੁਣਨੀ ਗੱਲ ਹੀ ਆ, ਤੁਸੀਂ ਮਾਹੌਲ ਹੀ ਨਹੀਂ ਸੁਣਨ ਵਾਲਾ ਅਸੀਂ ਪੈਦਾ ਕੀਤਾ ਉਹਨਾਂ ਵਾਸਤੇ, ਉਹਨਾਂ ਦੀ ਗੱਲ ਅਸੀਂ ਸੁਣੀ ਨਹੀਂ, ਨਾ ਅਸੀਂ ਆਪਣੀ ਦੱਸੀ ਆ, ਕਿਉਂਕਿ ਸਾਡੇ ਕੋਲ ਟਾਈਮ ਹੈ ਨਹੀਂ ਸੋਸ਼ਲ ਮੀਡੀਆ ਤੋਂ। ਦਿਹਾੜੀ ਦਾ 8-8 ਘੰਟੇ ਅਸੀਂ ਫੇਸਬੁੱਕ, ਯੂਟਿਊਬ, ਫੋਨਾਂ ਦੇ ਨਾਲ ਖੇਡਦੇ ਹਾਂ। ਹੁਣ ਇਸੇ ਸੰਦਰਭ ਦੇ ਵਿੱਚ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ, ਇਹ ਖਬਰ ਬਣਦੀ ਹੈ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਦੇ ਵਿੱਚ ਐਲਬਨੀਜ਼ੀ ਸਰਕਾਰ 16 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਾਉਣ ਦੀ ਸੋਚ ਰਹੀ ਆ, ਅਤੇ ਕਈ ਦੇਸ਼ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਇਹ ਪਾਬੰਦੀਆਂ ਲਾਈਆਂ ਪਰ ਉਹ ਸਫਲ ਨਹੀਂ ਹੋ ਪਾਏ। ਪਾਬੰਦੀਆਂ ਲਾਉਣ ਦੇ ਨਾਲ ਜਿਹੜਾ ਸੋਸ਼ਲ ਮੀਡੀਆ ਆ, ਤੁਸੀਂ ਦੇਖੋਗੇ ਪਲੈਟਫਾਰਮ ਹੈ, ਉਹ ਉਹਦੇ ਲਈ ਬਹੁਤ ਮੁਸ਼ਕਲ ਹੋ ਜਾਂਦੀ ਹੈ ਇਹਨੂੰ ਲਾਗੂ ਕਰਨ ਦੇ ਲਈ। ਉਮਰ 16 ਸਾਲ ਤੋਂ ਘੱਟ ਰੱਖੀ ਗਈ ਹੈ, ਅਤੇ 16 ਸਾਲ ਤੋਂ ਘੱਟ ਉਮਰ ਦੇ ਲਈ ਜਿਹੜੇ ਮਾਪਦੰਡ ਹੈ, ਕਿਸ ਤਰ੍ਹਾਂ ਇਹਨਾਂ ਨੂੰ ਮੋਨੀਟਰ ਕਰਨਾ, ਕਿਸ ਤਰ੍ਹਾਂ ਇਹਨਾਂ ਨੂੰ ਮਤਲਬ ਦੇਖਣਾ ਆ, ਇਹ ਬੜਾ ਮੁਸ਼ਕਲ ਹੋ ਜਾਂਦਾ ਆ ਸੋਸ਼ਲ ਮੀਡੀਆ ਕੰਪਨੀ ਵਾਸਤੇ, ਅਤੇ ਉਹ ਬੈਨ ਹੀ ਕਰ ਦਿੰਦੇ ਨੇ ਸਾਰੇ। ਪਰ ਇਹਦੇ ਨੁਕਸਾਨ ਵੀ ਆ, ਫਾਇਦੇ ਜ਼ਿਆਦਾ ਨੇ। ਨੁਕਸਾਨ ਦੇ ਵਿੱਚ ਇਹ ਹੈ ਕਿ ਉਹ ਲੇਟ ਉਹਨਾਂ ਨੂੰ ਸੋਸ਼ਲ ਮੀਡੀਆ ਦਾ ਸਮਝ ਆਉਂਦਾ, ਫਿਰ ਉਹਨਾਂ ਦੇ ਦੋਸਤ ਜਿਹੜੇ ਘੱਟ ਬਣਦੇ ਨੇ, ਇਨਫੋਰਮੇਸ਼ਨ ਅੱਜ ਕੱਲ੍ਹ ਕਾਫੀ ਸੋਸ਼ਲ ਮੀਡੀਆ 'ਤੇ ਹੁੰਦੀ ਆ, ਸਾਰਥਕ ਹੁੰਦੀ ਆ ਪੋਜ਼ਿਟਿਵ ਜੇ ਦੇਖਣੀ ਹੋਵੇ। ਅਤੇ ਲੋੜ ਤਾਂ ਸਾਰੇ ਹੀ ਸਮਝਦੇ ਆ ਇਸ ਚੀਜ਼ ਦੀ, ਵੀ ਸਾਨੂੰ ਇਸ ਚੀਜ਼ ਦੀ ਲੋੜ ਹੈ ਕਿ ਸੋਸ਼ਲ ਮੀਡੀਆ 'ਤੇ ਲੋਕ ਘੱਟ ਹੋਣ, ਪਰ ਉਹਦਾ ਬਦਲ ਕੀ ਆ? ਮੈਂ ਇਹ ਸੋਚਦਾ ਕਿ ਅਮਰੀਕ ਭਾਅ ਜੀ ਨਾਲ ਗੱਲ ਕਰਾਂਗੇ, ਇੱਕ ਨੁਕਤਾ ਇਹਦਾ ਹੱਲ ਕੱਢਾਂਗੇ। ਖੈਰ ਇਹ ਆਪਾਂ ਬਾਅਦ 'ਚੋਂ ਕਰਦੇ ਹਾਂ ਗੱਲ ਕਿ ਇਹਦਾ ਹੱਲ ਕੀ ਹੋ ਸਕਦਾ ਹੈ। ਉਹਦੇ ਨਾਲ ਕਈ ਹੋਰ ਵੀ ਇਫੈਕਟ ਪੈਣਗੇ, ਹੁਣੇ ਹੁਣੇ ਫੁਰਨਾ ਆਇਆ ਅਤੇ ਆਪਾਂ ਬਾਅਦ ਦੇ ਵਿੱਚ ਡਿਸਕਸ਼ਨ ਕਰਦੇ ਹਾਂ ਇਹਦੇ ਬਾਰੇ। ਖੈਰ ਪਿਆਰਿਓ, ਇਹ ਸੀ ਅੱਜ ਦਾ ਵਿਚਾਰ, ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ, ਔਰ ਸਭ ਦਾ ਸਵਾਗਤ ਜੀ ਆਇਆਂ ਨੂੰ ਜਿੱਥੋਂ ਵੀ ਉਹ ਸਾਡੇ ਨਾਲ ਜੁੜਦੇ ਨੇ, ਵੈਲਕਮ ਜੀ। ਤੇ ਗਾਣਾ ਗੀਤ ਆਪਾਂ ਲਾਉਣਾ ਆ, ਗੀਤ ਅੱਜ ਤੁਹਾਨੂੰ ਸੁਣਾਈਏ ਫਿਰ ਸਤਿੰਦਰ ਸਰਤਾਜ ਦਾ। ਸ਼ੁਰੂ 'ਚ ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਅਸੀਂ ਗੀਤ ਚਲਾਇਆ ਕਰਾਂਗੇ ਆਪਣੇ ਸਰੋਤਿਆਂ ਦੇ, ਅਤੇ ਸਾਡੇ ਕੋਲ ਕੁਛ ਗੀਤ ਪਹੁੰਚੇ ਨੇ, ਬਹੁਤ ਖੂਬਸੂਰਤ ਗੀਤ, ਅਤੇ ਉਹ ਆਪਾਂ ਸਾਰੇ ਆਪਾਂ ਹੌਲੀ ਹੌਲੀ ਚਲਾਉਣੇ ਆ। ਤਾਂ ਮੈਂ ਇੱਕ ਫਿਰ ਬੇਨਤੀ ਕਰਦਾ ਕਿ ਅਗਰ ਤੁਸੀਂ ਗਾਣਾ ਗਾਉਣ ਦਾ ਸ਼ੌਂਕ ਰੱਖਦੇ ਹੋ ਵਿਦ ਮਿਊਜ਼ਿਕ ਜਾਂ ਵਿਦਆਊਟ ਮਿਊਜ਼ਿਕ, ਆਪਣਾ ਜਾਂ ਕਿਸੇ ਦਾ ਗਾਇਆ ਹੋਇਆ, ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। ਅਸੀਂ ਚਾਹਾਂਗੇ ਕਿ ਤੁਹਾਡੇ ਗੀਤ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਲਾਇਆ ਕਰਨਾ ਹੈ, ਸੈਟਰਡੇ ਸੰਡੇ ਇੱਕ ਇੱਕ ਗੀਤ, ਅਤੇ ਅਸੀਂ ਵਾਰੀ ਵਾਰੀ ਜ਼ਰੂਰ ਮੌਕਾ ਦੇਵਾਂਗੇ ਜਾਂ ਲਵਾਂਗੇ। ਸੋ ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਇਨ ਦਾ ਮੀਨ ਟਾਈਮ ਆ ਜਿਹੜਾ ਗੀਤ ਸੁਣਾਉਣਾ ਸਤਿੰਦਰ ਸਰਤਾਜ ਦਾ, ਉਹ ਯੂਟਿਊਬ ਅਤੇ ਫੇਸਬੁੱਕ 'ਤੇ ਨਹੀਂ ਚੱਲੇਗਾ, ਇਹ ਮੈਸੇਜ ਆਏਗਾ ਅਤੇ ਇੱਕ ਮਿਊਜ਼ਿਕ ਤੁਹਾਨੂੰ ਹੋਰ ਸੁਣਾਇਆ ਜਾਏਗਾ, ਜਿਹਦੇ ਵਿੱਚ ਇੱਕ ਜਨਰਲ ਮਿਊਜ਼ਿਕ ਹੋਏਗਾ ਜਿਹੜਾ ਫੇਸਬੁੱਕ ਯੂਟਿਊਬ ਐਕਸੈਪਟ ਕਰਦੀ ਹੈ। 3-4 ਮਿੰਟ ਦਾ ਗੀਤ ਹੈ, ਜਾਣਾ ਕਿਤੇ ਨਹੀਂ, ਔਰ ਅਸੀਂ ਉਸ ਗੀਤ ਤੋਂ ਬਾਅਦ ਫਿਰ ਅਮਰੀਕ ਭਾਅ ਜੀ ਨਾਲ ਜੁੜਾਂਗੇ, ਔਰ ਗਹਿਰਾ ਚਿੰਤਨ ਹਾਸਾ ਮਜ਼ਾਕ ਵੀ ਹੋਏਗਾ, ਅੱਜ ਪੂਛ ਵਾਲਾ ਵੀ ਆਏਗਾ ਪ੍ਰੋਗਰਾਮ ਦੇ ਵਿੱਚ, ਅਤੇ ਉਹਨਾਂ ਨਾਲ ਵੀ ਗੱਲਾਂ ਹੋਣਗੀਆਂ। ਅਤੇ ਆਓ ਗੀਤ ਸੁਣਦੇ ਹਾਂ, ਗੀਤ ਦੇ ਉਸ ਪਾਰ ਫਿਰ ਮਿਲਦੇ ਹਾਂ ਜੀ।
ਪਲਕ ਜ਼ਮੀਨਾਂ ਸਾਗਰਾਂ ਨਾਲ ਮਸ਼ਵਰੇ ਫੋਲ, ਇਹ ਸ਼ਾਹਿਦ ਨੇ ਵਕਤ ਦੇ ਦੱਸ ਦੇਣਗੇ ਕੁਛ ਖੋਲ। ਛੇ ਸੱਤ ਵਾਰੀ ਸੋਚ ਕੇ ਲਫ਼ਜ਼ ਦੇ ਛੱਡੀ ਤੀਰ, ਕਿਉਂਕਿ ਇਹੀ ਫੈਸਲੇ ਬਦਲਣਗੇ ਤਕਦੀਰ। ਤਮਗਾ ਮਿਲਦਾ ਉਸ ਨੂੰ ਜੋ ਹੋਵੇ ਕੁਰਬਾਨ, ਇਹ ਬਾਜ਼ੀ ਏ ਇਸ਼ਕ ਦੀ ਇਹ ਮੰਗਦੀ ਈਮਾਨ। ਉਹ ਖੁਦ ਮੁਖਤਾਰੀ ਕਲਬ ਦੀ ਹੁੰਦੀ ਬੜੀ ਹਸੀਨ, ਖੁਦ ਮੁਖਤਾਰੀ ਕਲਬ ਦੀ ਹੁੰਦੀ ਬੜੀ ਹਸੀਨ, ਕਰੋ ਦੁਆਵਾਂ ਸ਼ਾਇਰੋ ਦਿਲਬਰ ਹੋ ਜਾਏ ਦੀਨ। ਇੱਕ ਪਲ ਨਾ ਮੌਜੂਦਗੀ ਵੀ ਨਹੀਂ ਏ ਮਨਜ਼ੂਰ, ਅਜਬ ਹੀ ਕਾਰੋਬਾਰ ਨੇ ਅਜਬ ਜਿਹੇ ਦਸਤੂਰ। ਅਸਲਨ ਮਸਲਨ ਕੁਛ ਨਹੀਂ ਏ ਛੋਟੀ ਜਿਹੀ ਗੱਲ, ਫਿਤਰਤ ਵਿੱਚ ਪਾਕੀਜ਼ਗੀ ਹਰ ਮਸਲੇ ਦਾ ਹੱਲ। ਚਾਰ ਕਿਤਾਬਾਂ ਫੋਲ ਕੇ ਤੂੰ ਬਣਿਆ ਸਰਤਾਜ, ਹਾਲੇ ਅਸਲੀ ਸਫ਼ਰ ਦਾ ਹੋਇਆ ਨਹੀਂ ਆਗਾਜ਼। ਓ ਖੁਸ਼ਕਿਸਮਤ ਨੇ ਜਿਨ੍ਹਾਂ ਦੇ ਨਿਭਦੇ ਕੌਲ ਕਰਾਰ, ਜਾਂ ਜੋ ਕਿਸਮਤ ਘੜਨ ਦਾ ਕਰ ਲੈਂਦੇ ਇਸਰਾਰ। ਜ਼ਿੰਦਗੀ ਜੇਕਰ ਸਮਝਣੀ ਸਮਝ ਨੂੰ ਪਹਿਲਾਂ ਛੱਡ, ਕਾਦਰ ਕੁਦਰਤ ਕੌਣ ਹੈ ਤੂੰ ਕੀ ਕਣ ਹੈ ਅੱਡ। ਕਦੀ ਕਦੀ ਅਫਸੁਰਦਗੀ ਦਿੰਦੀ ਬੜਾ ਸਕੂਨ, ਲਿਖਣਾ ਹੋਵੇ ਜਦ ਕਦੇ ਮਹਿਰਮ ਦਾ ਮਜ਼ਮੂਨ। ਲਿਖ ਮਿਸਰਾ ਮਹਿਬੂਬ ਦਾ ਲਿਖ ਮਿਸਰਾ ਮਹਿਬੂਬ ਦਾ ਫਿਰ ਮਾਰ ਦੇਈਂ ਲੀਕ ਖੁਦ ਫਿਰ ਆ ਕੇ ਸ਼ਾਇਰੀ ਬਖਸ਼ੇਗੀ ਤੋਫੀਕ ਗਮਜ਼ਾ ਕਤਾ ਰੁਬਾਈਆਂ ਨਜ਼ਮ ਗਜ਼ਲ ਤੇ ਗੀਤ ਸਤਿੰਦਰ ਸਰਤਾਜ ਦੀ ਇਹਨਾਂ ਨਾਲ ਪ੍ਰੀਤ ਸਤਿੰਦਰ ਸਰਤਾਜ ਦੀ ਇਹਨਾਂ ਨਾਲ ਪ੍ਰੀਤ
ਜੀ ਗੀਤ ਸੁਣ ਰਹੇ ਸੀ ਸਤਿੰਦਰ ਸਰਤਾਜ ਦਾ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਔਰ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਅਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਦੇਸ਼ ਵਿਦੇਸ਼ ਤੋਂ ਸਭ ਦਾ ਸਵਾਗਤ ਹੈ ਜਿੱਥੋਂ ਵੀ ਤੁਸੀਂ ਸ਼ਾਮਿਲ ਹੁੰਦੇ ਹੋ ਔਰ ਸੁਨੇਹੇ ਵੀ ਕਾਫੀ ਆ ਰਹੇ ਨੇ ਉਹ ਵੀ ਅਸੀਂ ਸ਼ੇਅਰ ਕਰਨੇ ਆ ਅਤੇ ਬਸ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਅਤੇ ਸੁਨੇਹੇ ਵੀ ਭੇਜੀ ਜਾਣੇ ਕਿਉਂਕਿ ਅਸੀਂ ਬਹੁਤ ਸਾਰੀਆਂ ਗੱਲਾਂ ਕਰਨ ਵਾਲੇ ਹਾਂ ਬਹੁਤ ਸਾਰੇ ਮਸਲੇ ਸਾਂਝੇ ਕਰਨੇ ਹਾਂ ਖਬਰਾਂ ਵੀ ਆ ਰਹੀਆਂ ਨੇ ਅਤੇ ਦਿਨ ਐਤਵਾਰ ਕਿਹੋ ਜਿਹਾ ਚੱਲ ਰਿਹਾ ਇਹ ਵੀ ਸਾਡੇ ਨਾਲ ਤੁਸੀਂ ਸ਼ੇਅਰ ਜ਼ਰੂਰ ਕਰਿਓ ਅਤੇ ਕੁਆਲਿਟੀ ਦੇ ਬਾਰੇ ਜ਼ਰੂਰ ਦੱਸਿਓ ਕਿ ਅੱਜ ਕਿਹੋ ਜਿਹਾ ਲੱਗ ਰਿਹਾ ਕਿਉਂਕਿ ਇਹਦੇ ਬਾਰੇ ਅਸੀਂ ਥੋੜ੍ਹੀ ਗੱਲ ਕਰਨੀ ਆ। ਕੱਲ੍ਹ ਸਮੱਸਿਆ ਆ ਰਹੀ ਸੀ ਸਾਨੂੰ ਅਤੇ ਅੱਜ ਫਿਲਹਾਲ ਠੀਕ ਚੱਲ ਰਿਹਾ ਮੈਨੂੰ ਤਾਂ ਲੱਗਦਾ ਕਿਉਂਕਿ ਮੈਸੇਜ ਆ ਰਹੇ ਨੇ ਕੋਈ ਇਹੋ ਜਿਹੀ ਗੱਲ ਨਹੀਂ ਨਜ਼ਰ ਆ ਰਹੀ। ਖੈਰ ਮੈਂ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ ਲਈ ਆਗਰਾ ਕਰਦਾ ਕਿ ਬਸ 20 ਸੈਕਿੰਡ ਦੇ ਵਿੱਚ ਉਹਨਾਂ ਨੂੰ ਮੈਂ ਪ੍ਰੋਗਰਾਮ 'ਚ ਲੈ ਰਿਹਾ ਅਤੇ ਤਿਆਰ ਰਹਿਣ ਅਤੇ ਅਮਰੀਕ ਭਾਅ ਜੀ ਦਾ ਇੰਤਜ਼ਾਰ ਰਹਿੰਦਾ ਹੈ। ਕਾਫੀ ਗੱਲਾਂ ਬਾਤਾਂ ਡੂੰਘੀਆਂ ਕਰਦੇ ਆ ਸਕੂਲ ਦੇ ਟੀਚਰ ਨੇ ਅਤੇ ਲਓ ਜੀ ਆਪਾਂ ਫਿਰ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਅਤੇ ਸਿਡਨੀ ਤੋਂ ਸ਼ਾਮਿਲ ਹੈ ਅਮਰੀਕ ਭਾਅ ਜੀ। ਸਤਿ ਸ਼੍ਰੀ ਅਕਾਲ ਜੀਆਂ ਨੂੰ, ਕਿਆ ਬਾਤ ਹੈ, ਵੈਲਕਮ।
ਸਤਿ ਸ਼੍ਰੀ ਅਕਾਲ ਅਮਨਦੀਪ, ਤੁਹਾਡੀ ਫੋਟੋ ਨੀ ਮੈਨੂੰ ਦੇਖ ਰਹੀ।
ਅੱਛਾ,
ਮੈਂ ਆਪਣੀ ਫੋਟੋ ਦੇਖ ਰਿਹਾ ਸਕਰੀਨ ਤੇ,
ਠੀਕ ਹੈ।
ਤੁਹਾਡੀ ਬਲੈਕ ਆ ਰਹੀ ਹੈ, ਇਹਦੇ ਵਿੱਚ ਕੁਝ ਆ ਨਹੀਂ ਰਿਹਾ।
ਅੱਛਾ ਅੱਛਾ, ਚਲੋ ਕੋਈ ਨਹੀਂ।
ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਸ ਕਰਦੇ ਹਾਂ ਕਿ ਉਹ ਬਹੁਤ ਵਧੀਆ ਐਟਮੋਸਫੇਅਰ ਵਿੱਚ ਹੋਣਗੇ, ਪਿੱਛਿਆਂ ਖੇੜੇ ਮਾਣ ਰਹੇ ਹੋਣਗੇ ਜਿੱਥੇ ਵੀ ਉਹ ਇਸ ਵੇਲੇ ਇਸ ਪ੍ਰੋਗਰਾਮ ਦੇਖ ਰਹੇ ਆ ਤੇ ਸੁਣ ਰਹੇ ਆ ਅਤੇ ਬਾਅਦ ਵਿੱਚ ਪੋਡਕਾਸਟ ਤੇ ਵੀ ਸੁਣਨਗੇ
ਜੀ।
ਅਮਨਦੀਪ, USA ਦੀ ਇਲੈਕਸ਼ਨ ਖਤਮ ਹੋ ਗਈ ਆ
ਜੀ
ਤੇ ਇੱਕ ਵਾਰੀ ਫਿਰ 47ਵੇਂ ਰਾਸ਼ਟਰਪਤੀ ਡੋਨਲਡ ਟਰੰਪ ਬਣ ਗਏ ਆ। ਤੁਹਾਡੀ ਪੇਸ਼ਨ ਗੋਈ ਨੇ ਵੀ ਕਾਫੀ ਰੰਗ ਲਾਏ ਆ। ਅਸੀਂ ਇੱਕ ਵਾਰੀ ਪ੍ਰੋਗਰਾਮ ਵੀ ਪੇਸ਼ ਕੀਤਾ ਸੀ ਅੱਜ ਤੋਂ ਡੇਢ ਮਹੀਨਾ ਪਹਿਲਾਂ, ਇੱਕ ਮਹੀਨਾ ਪਹਿਲਾਂ ਜਾਂ ਉਸ ਤੋਂ ਵੀ ਪਹਿਲਾਂ, ਕਿ ਉਹਦੀਆਂ ਪੋਲਿਸੀਆਂ ਬਾਰੇ ਡਿਸਕਸ ਕੀਤਾ ਸੀ ਕਿਹੜੀਆਂ ਕਿਹੜੀਆਂ ਪੋਲਿਸੀਆਂ ਉਹਨੂੰ ਲੈ ਕੇ ਆਣਗੀਆਂ ਸਿਨੈਰੀਓ ਦੇ ਵਿੱਚ ਜਾਂ ਉਹ ਰਾਸ਼ਟਰਪਤੀ ਬਣਨਗੇ। ਤੇ ਇਹ ਵੀ ਸਮੱਸਿਆ ਹੱਲ ਹੋ ਗਈ ਸੀ ਕਿ ਉਹ ਦੋ ਵਾਰੀ ਹੀ ਅਮਰੀਕਾ ਦੇ ਰਾਸ਼ਟਰਪਤੀ ਬਣ ਸਕਦੇ ਆ ਤੇ ਉਹ ਬਣ ਗਏ ਆ ਤੇ ਤੀਜੀ ਵਾਰ ਇਹ ਅਸੀਂ ਸਾਨੂੰ ਇਹ ਭਰਮ ਸੀ ਜਾਂ ਭੁਲੇਖਾ ਸੀ ਕਿ ਜਿਹੜਾ ਰਾਸ਼ਟਰਪਤੀ ਅਮਰੀਕਾ ਦਾ ਦੋ ਵਾਰੀ ਅਗਰ ਲਗਾਤਾਰ ਚੋਣ ਲੱਗਦਾ ਤਾਂ ਤੀਜੀ ਵਾਰੀ ਵੀ ਬਣ ਸਕਦਾ ਜੇ ਉਹਦੇ 'ਚ ਗੈਪ ਹੋਵੇ। ਪਰ ਸਾਡੇ ਸੂਝਵਾਨ ਜਿਹੜੇ ਸਾਡੇ ਰਿਪੋਰਟਰ ਆ ਉਹਨਾਂ ਨੇ ਸਾਨੂੰ ਦੱਸਿਆ, ਉਹਨਾਂ ਦਾ ਨਾਂ
ਜੀ ਐਸ ਚਾਲ ਸਾਹਿਬ, ਚਾਲ ਸਾਹਿਬ,
ਜੀ ਐਲ ਸਾਹਿਬ, ਚਾਲ ਸਾਹਿਬ, ਚੇਤਾ ਭੁੱਲ ਜਾਂਦਾ ਹੁਣ ਉਮਰ ਜ਼ਿਆਦਾ ਹੋਈ ਨਾ। ਤੇ ਜੀ ਐਲ ਚਾਲ ਸਾਹਿਬ ਨੇ ਵੀ ਦੱਸਿਆ ਸੀ ਕਿ ਉਹ ਦੋ ਵਾਰੀ ਬਣ ਸਕਦੇ ਆ, ਚਾਹੇ ਉਹ ਸਿੱਧੇ ਬਣ ਗਏ ਚਾਹੇ ਉਹ ਸਿੱਧੇ ਬਣ ਗਏ, ਲੇਕਿਨ ਬਣ ਗਏ ਆ।
ਠੀਕ
ਹੈ ਮਨਦੀਪ, ਇਸ ਗੱਲ ਤੇ ਵੀ ਚਰਚਾ ਬਣਦੀ ਆ ਕਿ ਜਿਸ ਵੇਲੇ ਰਾਸ਼ਟਰਵਾਦ ਦੀ ਤੁਸੀਂ ਗੱਲ ਕਰਦੇ ਆ, ਆਪਣੇ ਦੇਸ਼ ਦੀ ਗੱਲ ਕਰਦੇ ਆ ਤੇ ਛੋਟੇ ਮੋਟੇ ਮੁੱਦੇ ਆ ਨਾ, ਉਹਨਾਂ ਨੂੰ ਲੋਕ ਭੁਲਾ ਕੇ ਆਪਣੇ ਦੇਸ਼ ਦੀ ਗੱਲ ਜ਼ਿਆਦਾ ਸੁਣਨਾ ਚਾਹੁੰਦੇ ਆ ਅਤੇ ਕਰਨਾ ਚਾਹੁੰਦੇ ਆ। ਇਹ ਇਸੇ ਕਰਕੇ ਕੱਲ੍ਹ ਮੈਨੂੰ ਇੱਕ ਵਾਰ ਬਹੁਤ ਸੋਹਣੀ ਗੱਲ ਲੱਗੀ, ਆਪਣੇ ਗੁਰਪ੍ਰੀਤ ਗਿੱਲ ਜੀ ਨੇ ਦੱਸਿਆ ਕਿ ਉਹ ਕੱਟੜਵਾਦੀ ਨਹੀਂ ਆ, ਜਿੱਦਾਂ ਅਸੀਂ ਕਹਿੰਦੇ ਹਾਂ ਨਾ ਉਹ ਇੱਕ ਪਾਸੜ ਚੱਲਦੇ ਆ, ਇੱਦਾਂ ਨਹੀਂ ਆ। ਉਹਨਾਂ ਦੇ ਵਿੱਚ ਨੈਸ਼ਨਲਿਜ਼ਮ ਆ, ਉਹ ਜਿੱਦਾਂ ਨੈਸ਼ਨਲਿਜ਼ਮ ਹੁੰਦਾ ਨਾ, ਆਪਣੇ ਦੇਸ਼ ਨੂੰ ਪ੍ਰੇਮ ਕਰਨਾ, ਆਪਣੇ ਦੇਸ਼ ਨੂੰ ਉੱਚਾ ਚੁੱਕਣਾ, ਉਹਦੇ ਬਾਰੇ ਉਹਨਾਂ ਦੀਆਂ ਜਿਹੜੀਆਂ ਪੋਲਿਸੀਆਂ ਉਹਨਾਂ 'ਚੋਂ ਵੀ ਇੱਕ ਝਲਕ ਪੈਂਦੀ ਆ। ਜਿੱਦਾਂ ਮਾਈਗ੍ਰੇਸ਼ਨ ਦੇ ਹੱਕ ਦੇ ਵਿੱਚ ਤਾਂ ਹੈਗੇ ਆ, ਲੇਕਿਨ ਸਕਿੱਲਡ ਮਾਈਗ੍ਰੇਸ਼ਨ ਦੇ, ਇੱਕ ਲੈਜੀਟੀਮੇਟ ਮਾਈਗ੍ਰੇਸ਼ਨ ਦੇ ਹੱਕ ਦੇ ਵਿੱਚ ਹੈਗੇ ਆ ਉਹ, ਡੋਨਲਡ ਟਰੰਪ ਤੇ ਜਿਹੜੀ ਅਵਾਗੋਨ ਮਾਈਗ੍ਰੇਸ਼ਨ ਹੋ ਰਹੀ ਆ ਜਿਹਦੇ ਨਾਲ ਕਿ ਤੁਹਾਡੀ ਇਕਾਨਮੀ ਨੂੰ ਕਾਫੀ ਘਾਟਾ ਪੈਂਦਾ, ਡੈਂਟ ਲੱਗਦੇ ਆ, ਤੇ ਉਹਨਾਂ ਦੇ ਖਿਲਾਫ ਉਹ ਹੈਗੇ ਆ। ਇੱਦਾਂ ਹੋਣਾ ਵੀ ਚਾਹੀਦਾ। ਇਹ ਪੰਜਾਬ ਦੇ ਸੰਦਰਭ ਵਿੱਚ ਵੀ ਅਸੀਂ ਗੱਲ ਕਰ ਸਕਦੇ ਹਾਂ ਕਿ ਮਾਈਗ੍ਰੇਸ਼ਨ ਤਾਂ ਐਕਸੈਪਟੇਬਲ ਆ, ਪਰ ਜਿਹੜੀ ਮਾਈਗ੍ਰੇਸ਼ਨ ਆ ਉਹ ਇੱਕ ਰੂਲ ਰੈਗੂਲੇਸ਼ਨ ਦੇ ਅਨੁਸਾਰ ਹੋਣੀ ਚਾਹੀਦੀ ਆ, ਤੇ ਇਹਦੇ ਬਾਰੇ ਵੀ ਉਹਨਾਂ ਦੀਆਂ ਪਾਲਿਸੀਆਂ ਆਉਣਗੀਆਂ। ਬਾਕੀ ਟੈਰਿਫ ਦੀ ਗੱਲ ਤੇ ਵੀ ਲੋਕਾਂ ਨੇ ਮੋਹਰ ਲਾਈ ਆ ਕਿ ਟੈਰਿਫ ਜ਼ਿਆਦਾ ਹੋਣਾ ਚਾਹੀਦਾ, ਜਿਹੜੀਆਂ ਚੀਜ਼ਾਂ ਅਸੀਂ ਬਾਹਰੋਂ ਮੰਗਾਉਂਦੇ ਹਾਂ, ਇੰਪੋਰਟ ਕਰਦੇ ਹਾਂ, ਉਹਨਾਂ 'ਤੇ ਟੈਰਿਫ ਜ਼ਿਆਦਾ ਹੋਣਾ ਚਾਹੀਦਾ। ਉਹਦੇ ਨਾਲ ਫਿਰ ਤੁਹਾਡਾ ਜਿਹੜਾ ਲੋਕਲ ਬਿਜ਼ਨਸ ਆ, ਲੋਕਲ ਕੰਟੈਂਟ ਆ, ਉਹਨੂੰ ਬੜਾ ਬੜਾਵਾ ਮਿਲਦਾ ਕਿ ਤੁਸੀਂ ਮੇਡ ਇਨ ਅਮੈਰੀਕਨ ਚੀਜ਼ਾਂ ਖਰੀਦੋਗੇ। ਹਾਂਜੀ,
ਇਹ ਤਾਂ ਠੀਕ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ ਇਹਨਾਂ ਗੱਲਾਂ 'ਤੇ। ਇਹਨਾਂ 'ਤੇ ਆਪਾਂ ਹੋਰ ਚਿੰਤਨ ਵੀ ਕਰਾਂਗੇ, ਕਿਉਂਕਿ ਇਹਦਾ ਇਫੈਕਟ ਸਾਰੀ ਦੁਨੀਆ 'ਚ ਪੈਣ ਵਾਲਾ। ਪਰ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਸੀਂ ਅੱਜ ਰੰਗ ਵੀ ਤੁਹਾਡਾ ਉੱਦਾਂ ਦਾ ਅਤੇ ਸ਼ਰਟ ਵੀ ਤੁਸੀਂ ਉੱਦਾਂ ਦੀ ਪਾ ਲਈ ਆ ਪਿੰਕ।
ਮੈਂ ਹੁਣ ਅਮਨਦੀਪ ਬਲੱਡ ਪ੍ਰੈਸ਼ਰ ਵੀ ਚੈੱਕ ਕਰਾ ਕੇ ਆਇਆ,
ਠੀਕ ਹੈ।
ਮੈਨੂੰ ਤਾਂ ਨਿਆਣੇ ਵੀ ਜਿੱਦਾਂ ਮੇਰੇ ਆਪਣੇ ਨਿਆਣੇ ਫਿਰ ਕਈ ਵਾਰੀ ਦੇਖਦੇ ਟੀਵੀ ਤਾਂ ਉਹ ਤਾਂ ਮੈਨੂੰ ਛੇੜਨ ਲੱਗ ਪਏ, ਕਹਿੰਦੇ ਤੂੰ ਤਾਂ ਜਿੱਦਾਂ ਨਾ ਭੱਖਦਾ ਤੰਦੂਰੇ ਲੱਗਦਾ, ਤੇ ਕਹਿੰਦਾ ਜਿੱਦਾਂ ਕਸ਼ਮੀਰ ਚੋਂ ਕੇ ਆ ਦੇਖਦੇ ਸੀ ਨਾ
ਸੇਬ
ਲੱਕੜਾ ਪਾਉਣ ਵਾਲੇ, ਤੇ ਕਹਿੰਦੇ ਉੱਦਾਂ ਦਾ ਵੀ ਕਈ ਵਾਰੀ ਸਾਨੂੰ ਲੱਗਦਾ ਇਹ ਕੀ ਆ। ਮੈਂ ਕਿਹਾ ਚਲੋ ਹੁਣ ਕੋਈ ਇਹਦਾ ਇਲਾਜ ਕਰਾਂਗੇ, ਮੇਕਅਪ ਇੱਦਾਂ ਦੀ ਕਰਾਂਗੇ ਜਿਹਦੇ ਨਾਲ
ਮੇਰੇ ਫਾਦਰ ਸਾਹਿਬ ਨੇ ਵੀ ਜ਼ਿਕਰ ਕੀਤਾ, ਕਹਿੰਦੇ ਅਮਰੀਕ ਭਾਜੀ ਨੂੰ, ਅਮਰੀਕ ਸਿੰਘ ਉਹਨਾਂ ਨੂੰ ਕਿਹੋ ਵੀ ਉਹ ਪਹਿਲਾਂ ਬਲੱਡ ਪ੍ਰੈਸ਼ਰ ਚੈੱਕ ਕਰਨ। ਮੈਂ ਕਿਹਾ ਨਹੀਂ, ਉਹਨੇ ਕਰਾ ਲਿਆ। ਅਤੇ ਮੈਨੂੰ ਕੈਨਬਰਾ ਵੀ ਦੋਸਤ ਮਿਲੇ, ਉਹ ਕਹਿੰਦੇ ਵੀ ਸੱਚੀ ਭਾਜੀ ਦਾ ਰੰਗ ਬਹੁਤ ਲਾਲੀ ਮਾਰਦਾ ਆ। ਅਤੇ ਮੈਂ ਕਿਹਾ ਦੇਖੋ ਉੱਦਾਂ ਦਾ ਹੈ ਵੀ ਇੱਦਾਂ ਦਾ ਹੀ, ਐਡੀ ਗੱਲ ਨਹੀਂ ਹੈਗੀ, ਪਰ ਥੋੜ੍ਹਾ ਜਿਹਾ ਕੈਮਰਾ ਜ਼ਿਆਦਾ ਕਰ ਰਿਹਾ ਆ। ਉਹ ਮੰਗਦਾ ਸੀ, ਕਹਿੰਦਾ ਭਾਜੀ ਮੇਰਾ ਕੈਮਰਾ ਬਦਲਾ ਲਓ, ਮੇਰਾ ਕਹਿੰਦਾ ਚਿੱਟਾ ਨਹੀਂ ਹੁੰਦਾ ਰੰਗ,
ਕੈਮਰੇ ਬਦਲ।
ਠੀਕ ਹੈ,
ਫਿਰ ਠੀਕ ਹੋ ਜਾਣਾ ਸਾਰੇ। ਮੇਰੀ ਮੈਨੂੰ ਆਪਣੀ ਤੁਹਾਡੀ ਤਸਵੀਰ ਇਸ ਵੇਲੇ ਟੀਵੀ ਸਕਰੀਨ ਤੇ ਨਹੀਂ ਦਿਖ ਰਹੀ, ਆਪਣੀ ਥੱਲੇ ਡੱਬੀ ਦੇ ਵਿੱਚ ਦਿਖ ਰਹੀ ਆ। ਇਹਨੂੰ ਸੈਟਅਪ ਠੀਕ ਕਰੋ ਤਾਂ ਜਿਹੜੇ ਸਾਡੀਆਂ ਦੋਨਾਂ ਦੀਆਂ ਸਕਰੀਨ ਤੇ ਫੋਟੋ ਆਣ।
ਹਾਂਜੀ, ਉਹ ਕਰਦੇ ਆ, ਉਹ ਮੈਨੂੰ ਥੋੜਾ ਸੈਟਅਪ ਕਰਨਾ ਪੈਣਾ ਇਧਰੋਂ, ਤੇ ਉਹ ਫੇਰ ਹੁਣ ਤਾਂ ਨਹੀਂ ਹੋਣਾ ਕਿਉਂਕਿ ਚੱਲਦਾ ਪ੍ਰੋਗਰਾਮ ਹੈ, ਤੇ ਪਹਿਲਾਂ ਆਪਾਂ ਸੈੱਟ ਕਰਨਾ ਸੀਗਾ ਤੇ ਉਦੋਂ ਥੋੜਾ ਜਿਹਾ ਟਾਈਮ ਨਹੀਂ ਲੱਗਿਆ। ਖੈਰ, ਅਮਰੀਕ ਭਾਜੀ ਸੁਨੇਹੇ ਵੀ ਆਉਂਦੇ ਨੇ ਕਾਫੀ, ਤਾਂ ਉਹਨਾਂ ਬਾਰੇ ਵੀ ਆਪਾਂ ਜ਼ਿਕਰ ਕਰਨਾ ਆ। ਤੇ ਖੈਰ, ਤੁਹਾਡੇ ਵੱਲ ਵਾਕਿਆ ਹੀ ਨਹੀਂ ਜਾ ਰਿਹਾ, ਮੈਂ ਦੇਖ ਰਿਹਾ ਸਿਸਟਮ ਦੇ ਵਿੱਚ। ਕੋਈ ਨਹੀਂ, ਆਪਾਂ ਇਹਦੇ ਬਾਰੇ ਸੈੱਟ ਕਰਾਂਗੇ। ਤੇ ਅਸਲ ਦੇ ਵਿੱਚ
ਉੱਦਾਂ ਸਕਰੀਨ ਤੇ ਆ ਰਿਹਾ ਜਿੱਦਾਂ ਜਿਹੜੇ ਸਾਡੇ ਜਿਹੜੇ ਦਰਸ਼ਕ ਜਾਂ ਲਿਸਨਰ ਇਸ ਵੇਲੇ ਇਸ ਪ੍ਰੋਗਰਾਮ ਸੁਣ ਰਹੇ ਆ, ਉਹਨਾਂ ਨੂੰ ਇਹ ਜਾ ਰਹੇ ਆ ਕਿ ਉਹ ਵੀ ਇੱਦਾਂ ਬਲੈਕ ਸਕਰੀਨ?
ਨਹੀਂ ਜਾ ਰਹੇ ਆ। ਤੇ ਇਸ ਤਰ੍ਹਾਂ ਕਰਦੇ ਆ, ਤੁਸੀਂ ਇਹਨੂੰ ਸਿਸਟਮ ਨੂੰ ਕੱਟ ਕੇ ਨਾ ਫਿਰ ਦੁਬਾਰਾ ਫੇਰ ਲਾਓ, ਫੇਰ ਜੁੜੇਗਾ। ਤੇ ਇਹਨੂੰ ਮੈਂ ਕੱਟ ਦਿੰਦਾ ਜੀ, ਠੀਕ ਹੈ ਜੀ। ਤੇ ਅਮਰੀਕ ਭਾਜੀ ਸਾਡੇ ਨਾਲ ਜੁੜਦੇ ਨੇ ਬਸ ਥੋੜ੍ਹੀ ਦੇਰ ਬਾਅਦ, ਤੇ ਅਸੀਂ ਉਹ ਤਾਂ ਕਰਦੇ ਹਾਂ ਸਾਰਾ ਵਿਸਰਜਨ ਗੱਲਬਾਤ। ਤੇ ਪਿਆਰਿਓ, ਅੱਜ ਪ੍ਰੋਗਰਾਮ ਦੇ ਵਿੱਚ ਜਿਵੇਂ ਆਪਾਂ ਦੱਸਿਆ ਕਿ ਬਹੁਤ ਸਾਰੀਆਂ ਗੱਲਾਂ ਕਰਨੀਆਂ, ਚਿੰਤਨ ਵੀ ਕਰਨਾ ਹੈ, ਤੇ ਇਹ ਸਾਰੀਆਂ ਗੱਲਾਂ ਬਾਤਾਂ ਅੱਜ ਹੋਣਗੀਆਂ। ਤੁਸੀਂ ਵੀ ਕੋਈ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਓ ਜੀ। ਸੋ ਪਿਆਰਿਓ, ਅਮਰੀਕ ਭਾਜੀ ਆ ਗਏ ਨੇ ਸਾਡੇ ਨਾਲ, ਅਤੇ ਉਹਨਾਂ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ, ਅਤੇ ਦੇਖਦੇ ਹਾਂ ਕਿ ਹੁਣ ਸਮੱਸਿਆ ਸੋਲਵ ਹੁੰਦੀ ਹੈ ਕਿ ਨਹੀਂ। ਭਾਜੀ ਕਿੱਦਾਂ, ਠੀਕ ਠਾਕ ਹੈ ਜੀ?
ਬਿਲਕੁਲ ਅਮਨਦੀਪ, ਮੇਰੀ ਤੁਹਾਡੀ ਫੋਟੋ ਦੇ ਬਿਲਕੁਲ ਨਾਲ ਆ ਗਈ ਆ, ਹੁਣ ਫੇਰ ਚਲੇ ਗਈ ਆ, ਪਹਿਲਾਂ ਆਈ ਸੀ।
ਹਾਂਜੀ ਹਾਂਜੀ,
ਕੁਛ ਜਾਦੂ ਕੀਤਾ, ਮੁੰਡਾ ਜਿਹਾ ਆ ਗਿਆ, ਯੰਗ ਮੈਨ ਜਿਹਾ।
ਹਾਂਜੀ,
ਤੇ ਉਹ ਦੁਬਾਰਾ ਠੀਕ ਕਰੋ।
ਹਾਂ, ਉਹ ਥੋੜ੍ਹੀ ਜਿਹੀ ਸਮੱਸਿਆ ਚੱਲਦੀ ਹੈ ਕਿਉਂਕਿ ਸਾਡੇ ਲਈ, ਸਾਡੇ ਵਾਸਤੇ ਵੀ ਨਵੀਆਂ ਗੱਲਾਂ ਨੇ, ਤੇ ਹੌਲੀ ਹੌਲੀ। ਚਲੋ, ਐਨੀਵੇ ਆ ਗਈ ਆ ਫਿਰ, ਤੇ ਤੁਸੀਂ ਹੁਣ ਜਾਰੀ
ਨਹੀਂ, ਹੁਣ ਆ ਗਏ ਮੰਦੀ।
ਹਾਂਜੀ ਭਾਜੀ, ਕੁਝ ਸੁਨੇਹੇ ਲੈ ਲਈ।
ਕੈਮਰਾ ਫੇਫੜਾਟੇ ਮਾਰਦਾ, ਕੈਮਰਾ ਤੁਸੀਂ ਮੇਰਾ ਚੇਂਜ ਕਰੋ। ਤੇ ਮੈਨੂੰ ਜਿਹੜੇ ਕਮੈਂਟ ਆ ਰਹੇ ਆਪਣੀ ਫੈਮਿਲੀ ਦੇ ਵਿੱਚੋਂ ਵੀ ਜਾਂ ਹੋਰ ਵੀ, ਉਹਨਾਂ ਤੋਂ ਵੀ ਛੁਟਕਾਰਾ ਥੋੜਾ ਜਿਹਾ ਪਵਾ ਦਿਓ। ਤੁਹਾਡੀ ਤਾਂ ਵੈਸੇ ਬਹੁਤ ਪਰਸਨੈਲਿਟੀ ਅੱਛੀ ਲੱਗ ਰਹੀ ਆ, ਵੀ ਬਹੁਤ ਸੋਹਣੀ ਬਣੀ ਹੋ, ਬਣੀ ਹੋ ਤੇ ਜਿਹੜੇ ਆ ਫਟਿਆ ਨਾ ਇਹਦਾ ਪੱਗ ਦੇ, ਇਹ ਬਹੁਤ ਜਿਹੜੀਆਂ ਲੜੀਆਂ ਲਾਈਆਂ, ਇਹ ਬਹੁਤ ਸੋਹਣੀਆਂ ਲੱਗਦੀਆਂ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਕ
ਹਾਂਜੀ
ਅੱਜ ਕੱਲ੍ਹ ਪੰਜਾਬੀ ਫਿਲਮਾਂ ਦਾ ਨਾ ਬਾਲੀਵੁੱਡ ਦੇ ਵਿੱਚ ਬੜਾ ਬੜਾ ਚੜ੍ਹਤ ਆ
ਜੀ,
ਪੰਜਾਬੀਆਂ ਦੀ, ਖਾਸ ਤੌਰ ਤੇ ਸਰਦਾਰਾਂ ਦੀ। ਨਵੇਂ ਨਵੇਂ ਜਿਹੜੇ ਸਾਡੇ ਐਕਟਰ ਆ ਉਹ ਆਪਣੀ ਪੂਰੀ ਰੋਬ ਦੇ ਵਿੱਚ ਰਹਿੰਦੇ ਆ ਤੇ ਪੱਗ ਵੀ ਬਹੁਤ ਸੋਹਣੀ ਬੰਨਦੇ ਆ, ਤੇ ਕਈ ਹੋਰ ਕਰੈਕਟਰਸ ਨੂੰ ਵੀ ਪੱਗ ਬਣਾਈ ਜਾਂਦੀ ਆ। ਪਹਿਲਾਂ ਜਿੱਦਾਂ ਤੁਸੀਂ ਫਿਲਮਾਂ 'ਚ ਦੇਖਿਆ ਹੋਊਗਾ, ਪੱਗ ਜਿਹੜੀ ਸੀ ਇੰਨੀ ਵਧੀਆ ਨਹੀਂ ਬੰਨਦੇ ਹੁੰਦੇ ਸੀ, ਮਾਹੌਲ ਜਿਹੜਾ ਆਉਂਦੇ ਸੀ। ਲੇਕਿਨ ਅੱਜ ਜਿਹੜੀਆਂ ਪਟਿਆਲਾ ਸ਼ਾਹੀ ਪੱਗਾਂ ਬੰਨੀਆਂ ਜਾਂਦੀਆਂ, ਬੋਚਮੀਆਂ ਪੱਗੀਆਂ ਬੰਨੀਆਂ ਜਾਂਦੀਆਂ, ਉਹਦੇ ਨਾਲ ਜਿਸ ਵੇਲੇ ਸਾਡੇ ਸਰਦਾਰ ਮੁੰਡੇ ਆਉਂਦੇ ਆ ਸਕਰੀਨ ਦੇ ਉੱਪਰ, ਬਹੁਤ ਸੋਹਣਾ ਲੱਗਦਾ। ਇਹਦੇ ਨਾਲ ਇੱਕ ਹੋਰ ਇੰਡਸਟਰੀ ਵੀ ਅਮਦੀਪ ਚੱਲੀ ਹੈ,
ਕਿ
ਪੰਜਾਬ ਦੇ ਵਿੱਚੋਂ ਜਿਹੜੇ ਮੁੰਡੇ ਪੱਗ ਸੋਹਣੀ ਬੰਨ ਸਕਦੇ ਆ ਨਾ, ਮੈਂ ਕਿਤੇ ਪੜ੍ਹਿਆ, ਤੇ ਉਹਨਾਂ ਨੂੰ ਬੰਬੇ ਸੱਦਿਆ ਜਾਂਦਾ।
ਅੱਛਾ,
ਪੱਗ ਬੰਨਣ ਲਈ ਸਿਰਫ ਟਿਕਟ ਵੀ ਦਿੱਤੀ ਜਾਂਦੀ ਹੈ, ਹੋਟਲ ਦਾ ਖਰਚਾ ਵੀ ਦਿੱਤਾ ਜਾਂਦਾ, ਤੇ 15 to 20,000 ਰੁਪਇਆ ਇੱਕ ਦਿਨ ਦੀ ਤਨਖਾਹ ਦਿੱਤੀ ਜਾਂਦੀ ਆ ਸਿਰਫ ਪੱਗ ਬੰਨਣ ਦੇ ਲਈ। ਇੱਕ ਇਹ ਵੀ ਇੰਡਸਟਰੀ ਚੱਲ ਰਹੀ ਆ
ਜਿਹੜੀ, ਮਤਲਬ
ਮੇਰੇ ਖਿਆਲ ਚ ਤਾਂ ਬਹੁਤ ਵਧੀਆ ਗੱਲ ਆ।
ਜਿਹੜੀਆਂ ਫਿਲਮਾਂ ਵਗੈਰਾ ਚ
ਪੰਜਾਬ ਦੇ ਬੋਝਮੀਆਂ ਪੱਗਾਂ ਬੰਨਦੇ ਆ, ਉਦਾਂ ਹੀ ਪੱਗਾਂ ਫਿਲਮਾਂ ਦੇ ਵਿੱਚ ਜਾਂ ਐਕਚੁਅਲ ਸਰਦਾਰਾਂ ਦੀ ਜਿਹੜੀ ਇਮੇਜ ਆ ਉੱਥੇ ਆਵੇ, ਸੋਹਣਾ ਲੱਗਦਾ ਸੁਣ ਕੇ।
ਭਾਜੀ ਇੰਡਸਟਰੀ ਤਾਂ ਬਣ ਰਹੀ ਆ ਪੱਗਾਂ ਦੀ, ਕਿਉਂਕਿ ਪੱਗਾਂ ਦੀਆਂ ਦੁਕਾਨਾਂ ਨਵਾਂ ਸ਼ਹਿਰ ਦੇ ਵਿੱਚ ਇੱਕ ਹੁੰਦੀ ਸੀਗੀ, ਹੈ ਨਾ, ਜਾਂ ਦੁਕਾਨਾਂ ਵਾਲਿਆਂ ਨੇ ਥੋੜ੍ਹੀ ਥੋੜ੍ਹੀ ਪੱਗਾਂ, ਸੂਟਾਂ ਵਾਲਿਆਂ ਨੇ ਥੋੜ੍ਹੀ ਥੋੜ੍ਹੀ ਪੱਗਾਂ ਰੱਖੀਆਂ ਹੁੰਦੀਆਂ ਸੀਗੀਆਂ। ਪਰ ਹੁਣ ਦੇਖਣ ਆਇਆ ਕਿ ਸਾਡੇ ਆਪਣੇ ਸ਼ਹਿਰ ਨਵਾਂ ਸ਼ਹਿਰ ਦੇ ਵਿੱਚ ਕਈ ਜਿਹੜੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਨੇ। ਭਾਜੀ ਲਾਈਟ ਬੰਦ ਕਰ ਲਓ, ਤੁਹਾਡੀ ਲਾਈਟ ਹੋਰ ਕਰ ਰਹੀ ਹੈ, ਅਤੇ ਫੋਨ ਵੀ ਤੁਸੀਂ ਨਾ ਵਾਈਫਾਈ ਔਫ ਕਰ ਲਓ ਕਿਉਂਕਿ ਡਿਸਟਰਬੈਂਸ ਹੁੰਦੀ ਹੈ ਉਹਦੀ। ਅਤੇ ਖੈਰ
ਵਾਈਫਾਈ ਤਾਂ ਮੈਂ
ਲਾਇਆ ਹੀ ਨਹੀਂ, ਨਹੀਂ ਕੋਈ ਨਹੀਂ। ਹੁਣ ਆਪਾਂ ਗੱਲ ਪੱਗਾਂ ਦੀ ਕਰ ਰਹੇ ਸੀ, ਅਤੇ ਹੁਣ ਨਵਾਂ ਸ਼ਹਿਰ ਦੇ ਵਿੱਚ ਘੱਟੋ ਘੱਟ 4 ਦੁਕਾਨਾਂ ਡੈਡੀਕੇਟਡ ਪੱਗਾਂ ਵਾਲੀਆਂ ਨੇ, ਜਿਹੜੀਆਂ ਪੱਗਾਂ ਹੀ ਵੇਚਦੇ ਨੇ। ਅਤੇ ਇੱਕ ਹੋਰ ਇੰਡਸਟਰੀ ਜਿਹੜੀ NRI ਵੇਸਟ ਉੱਤੇ ਚੱਲ ਰਹੀ ਆ, ਉਹ ਭਾਜੀ ਇਹ ਹੈ ਵੀ ਜਿਹੜੇ ਹੁਣ ਵਿਆਹ ਹੁੰਦੇ ਨੇ ਇੱਥੋਂ NRI ਜਾ ਕੇ ਕਰਦੇ ਨੇ ਜਾਂ ਉੱਥੇ ਵੀ ਕਰਦੇ ਨੇ, ਉੱਥੇ ਜਿਹੜੀ ਪੱਗ ਬੰਨਣ ਦੀ ਬਲੈਕ ਚੱਲ ਰਹੀ ਹੈ ਭਾਜੀ, ਜਿਹੜੇ ਪੱਗ ਬੰਨਦੇ ਨੇ 10-15 ਜਣੇ, ਉਹਨਾਂ ਦੀ ਬੁਕਿੰਗ ਬਹੁਤ ਜ਼ਿਆਦਾ ਆ। 2,000-2,000, 3,000-3,000, 5,000-5,000 ਰੁਪਇਆ ਉਹ ਪੱਗ ਬੰਨਣ ਦਾ ਚਾਰਜ ਕਰਦੇ ਨੇ। ਅਤੇ ਪੱਗ ਵੀ ਫਿਰ ਇੱਕ ਨਹੀਂ ਹੁੰਦੀ, ਇਕੱਲੇ ਲਾੜੇ ਨੇ ਨਹੀਂ ਬਣਾਉਣੀ ਹੁੰਦੀ, ਜਿਹੜੇ ਸਾਰੇ NRI ਗਏ ਹੁੰਦੇ ਸਾਰਿਆਂ ਨੇ ਉਹ ਪੱਗ ਬਣਾਉਣੀ ਹੁੰਦੀ ਹੈ ਨਾ। ਅਤੇ ਇਸ ਕਰਕੇ ਇਹ ਆਪਣੇ ਆਪ ਦੇ ਵਿੱਚ ਇੱਕ ਇੰਡਸਟਰੀ ਡਿਵੈਲਪ ਹੋ ਰਹੀ ਹੈ, ਵਧੀਆ ਗੱਲ ਹੈ। ਫਿਲਮਾਂ ਨੇ ਇਸ ਨੂੰ ਕਾਫੀ ਪ੍ਰਮੋਟ ਕੀਤਾ। ਅਤੇ ਤੁਹਾਡੀ ਆਵਾਜ਼ ਭਾਅ ਜੀ ਬੰਦ ਹੋ ਗਈ ਲੱਗਦਾ ਮੈਨੂੰ, ਦੇਖਿਓ ਜ਼ਰਾ। ਅਤੇ ਠੀਕ ਹੈ, ਹੁਣ ਪਹਿਲਾਂ ਆਪਾਂ ਸੁਨੇਹੇ ਲੈ ਲਈਏ, ਕਿਉਂਕਿ ਸਵੇਰ ਦੇ ਆਪਾਂ ਸੁਨੇਹੇ ਨਹੀਂ ਪੜ੍ਹੇ। ਅਤੇ ਸੁਨੇਹਿਆਂ ਦੇ ਵਿੱਚ ਵੀ ਥੋੜ੍ਹੀ ਸਮੱਸਿਆ ਆ ਰਹੀ ਹੈ ਕਿ ਨਾਮ ਨਹੀਂ ਆ ਰਿਹਾ ਸਕਰੀਨ 'ਤੇ ਸਾਡੇ ਕੋਲ। ਸਾਡੇ ਨਾਲ ਹਰਦੀਪ ਸਿੰਘ ਸੰਧੂ ਜੁੜੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਹੋ? ਅਤੇ ਸੁਰੇਸ਼ ਕੁਮਾਰ ਜੀ ਜੁੜੇ ਨੇ ਪਿੰਡਾ ਕਰੋੜ, ਫੇਸਬੁੱਕ 'ਤੇ ਸਾਡੇ ਨਾਲ ਸਤਿ ਸ਼੍ਰੀ ਅਕਾਲ ਸਾਂਝੀ ਕਰ ਰਹੇ ਨੇ, ਅਤੇ ਜਗਵੀਰ ਸੇਖੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਅਸੀਂ ਇਹ ਸਾਰੇ ਮੈਸੇਜ ਨਾ ਅੱਜ ਦਾ ਵੈਸੇ ਦਿਖਾ ਸਕਦੇ ਹਾਂ, ਪਰ ਉਹਨਾਂ ਦਾ ਨਾਮ ਨਹੀਂ ਆਏਗਾ, ਅਤੇ ਇਹਦੀ ਵੀ ਆਪਾਂ ਫਿਕਸੇਸ਼ਨ ਕਰਨੀ ਆ। ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜਦੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ, ਅਤੇ ਕਸ਼ਮੀਰੀ ਸੇਵ ਅਮਰੀਕ ਸਿੰਘ ਜੀਆਂ ਨੂੰ ਵੀ ਸਤਿ ਸ਼੍ਰੀ ਅਕਾਲ।
ਸਾਡੇ ਛੋਟੇ ਵੀਰ ਆ, ਆਪਣੇ ਛੋਟੇ ਛੋਟੇ ਮੁੰਡੇ ਆ, ਕਰੀ ਜਾਣ ਟਿੱਕਣਾ ਕੋਈ ਗੱਲ ਨਹੀਂ ਹੈ।
ਕਹਿੰਦੇ ਕੁਛ ਕਹਿੰਦੇ ਅਮਰੀਕ ਜੀ ਤਾਂ ਏਦਾਂ ਲੱਗਦੇ ਜਿੱਦਾਂ ਕਹਿੰਦੇ ਤਾਜ਼ਾ ਸੇਬ ਤੋੜਿਆ ਹੋਵੇ।
ਇਹਨਾਂ ਦੀ ਮਰਜ਼ੀ ਆ ਜਿੱਦਾਂ
ਰਾਜਨਦੀਪ ਕੈਨਵਰਾ ਵਾਲੇ ਫਤਿਹ ਬੁਲਾ ਰਹੇ ਨੇ।
ਅਮਨਦੀਪ, ਇਹ ਤਾਂ ਕੋਈ ਇਲਾਜ ਕੱਢੋ, ਪਤਾ ਨੀ ਮੇਰਾ ਨਾ ਕਹਿੰਦਾ ਲਾਲ ਤਾਂ ਹੈ ਨੀ ਹੈ, ਪਤਾ ਨੀ ਇਹ ਟੀਵੀ 'ਚ ਕਿਉਂ ਆ ਰਿਹਾ।
ਨਹੀਂ ਸੁਣਿਆ ਇੰਗਲੈਂਡ ਤੋਂ ਤੁਹਾਨੂੰ ਇੱਕ ਫੀਡਬੈਕ ਆਈ ਆ, ਕਿਸੇ ਨੇ ਸੁਝਾਅ ਦਿੱਤਾ, ਕਹਿੰਦੇ ਇੱਕ ਰੰਗ ਕਾਲੇ ਕਰਨ ਵਾਲਾ ਕੈਮਰਾ ਵੀ ਮਿਲਦਾ ਹੈ, ਉਹ ਲਾ ਲਓ। ਕੈਮਰਾ ਮਿਲਦਾ ਕਿ ਲਾਈਟ ਲਾਈਟ ਮਿਲਦੀ?
ਉਹ ਕੈਮਰਾ ਮਿਲਦਾ, ਉਹਦੇ ਨਾਲ ਤੁਸੀਂ ਉਹ ਛੇੜ ਪਾਓ ਤਾਂ ਰੰਗ ਥੋੜਾ ਨਾਰਮਲ ਜਿੱਦਾਂ ਰੰਗ ਹੈਗਾ ਹੀ ਆ ਨਾ, ਜਿੱਦਾਂ ਤੁਹਾਡਾ ਅੱਜ ਕੱਲ੍ਹ ਟੀਵੀ 'ਤੇ ਆ ਰਿਹਾ, ਉਹ ਕੈਮਰੇ ਦਾ ਹੀ ਚੱਕ ਲਿਆ, ਕੋਈ ਨੀ ਕਰਦੇ ਇਹਦਾ ਵੀ ਇਲਾਜ।
ਹਾਂਜੀ, ਭੁਪਿੰਦਰ ਜੰਡੂ ਕੁਇਕਰ ਸੇਲ ਵਾਲੇ ਵੀ ਸਾਡੇ ਨਾਲ ਜੁੜ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਔਰ ਭੁਪਿੰਦਰ ਸਿੰਘ ਭੁੱਲਰ ਸਾਡੇ ਨਾਲ ਐਡਲੇਡ ਤੋਂ ਵੀ ਜੁੜ ਚੁੱਕੇ ਨੇ, ਅਤੇ ਸਾਰਿਆਂ ਨੂੰ ਫਤਿਹ, ਸਤਿ ਸ਼੍ਰੀ ਅਕਾਲ। ਅਤੇ ਸਾਡੇ ਸਤਿਕਾਰਯੋਗ ਭਾਅ ਜੀ ਜੈਜ਼ ਪੌਲੀ ਵਾਲੇ ਜਸਜੋਤ ਸਿੰਘ ਜੀ ਸਿੱਧੂ ਬ੍ਰਿਸਬੇਨ ਤੋਂ ਸ਼ਾਮਿਲ ਹੋਏ ਨੇ, ਬਹੁਤ ਬਹੁਤ ਧੰਨਵਾਦ ਜੀ। ਅਸੀਂ ਤੁਹਾਡਾ ਇੰਤਜ਼ਾਰ ਕਰ ਹੀ ਰਹੇ ਸੀ, ਕਈ ਦਿਨ ਹੋ ਗਏ ਤੁਸੀਂ ਮੈਸੇਜ ਨਹੀਂ ਪਾਇਆ। ਜਸਵੰਤ ਰਾਏ ਜੀ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾਈਸ ਵਿਚਾਰ। ਕੁਲਵੀਰ ਸਿੰਘ ਸੰਧੂ ਜੀ ਸਾਡੇ ਨਾਲ ਐਡਮਿੰਟਨ ਤੋਂ ਜੁੜੇ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ, ਸਭ ਸਤਿਕਾਰਤ ਮਿੱਤਰਾਂ ਦਾ, ਸੱਜਣਾਂ ਦਾ, ਜੀਆਂ ਨੂੰ। ਅਤੇ ਵਟਸਐਪ ਦੇ ਜ਼ਰੀਏ ਵੀ ਸਾਡੇ ਨਾਲ ਕਾਫੀ ਸੱਜਣ ਮਿੱਤਰ ਜੁੜ ਚੁੱਕੇ ਨੇ। ਸੁਖਵਿੰਦਰ ਸੌਂਤ ਭਾਅ ਜੀ ਸਾਡੇ ਨਾਲ ਜੁੜੇ ਨੇ ਕੁਇਕਰਸਿਲ ਤੋਂ, ਨਗਿੰਦਰ ਸਿੰਘ ਨਿਮਾਣਾ ਸਾਡੇ ਨਾਲ ਜੁੜੇ ਨੇ ਇਟਲੀ ਤੋਂ, ਅਤੇ ਚਾਲ ਸਾਹਿਬ ਨੇ ਤਾਂ ਖਬਰਾਂ ਭੇਜੀਆਂ ਹੋਈਆਂ ਨੇ, ਉਹ ਆਪਾਂ ਸ਼ੇਅਰ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਡੇ ਨਾਲ, ਸਾਂਝ ਪਾ ਰਹੇ ਨੇ ਜੋਗਿੰਦਰ ਯੋਗੀ ਜੀ।
ਅਮਨਦੀਪ,
ਹਾਂਜੀ,
ਇਸ ਤੋਂ ਪਹਿਲਾਂ ਕਿ ਤੁਸੀਂ ਖਬਰਾਂ ਦਾ ਵਿਸ਼ਲੇਸ਼ਣ ਕਰੋ, ਉਹਨਾਂ ਤੇ ਅਸੀਂ ਜਾਈਏ। ਪੱਗ ਬੰਨਣ ਦੀ ਇੱਕ ਕਹਾਣੀ ਸਾਡੇ ਨਾਲ ਵੀ ਵਾਪਰੀ ਸੀ ਜਦੋਂ ਅਸੀਂ ਬਚਪਨ ਸੀਗੇ।
ਅੱਛਾ,
ਚੌਥੀ ਪੰਜਵੀਂ ਪੜ੍ਹਦੇ ਸੀ। ਪੱਗ ਬੰਨਣ ਦਾ ਬੜਾ ਸ਼ੌਕ ਸੀ ਕਿਉਂਕਿ ਸਾਡੀ ਫੈਮਿਲੀ ਸਾਰੀ ਫੈਮਿਲੀ ਆ, ਤੇ ਉਹਦੇ ਵਿੱਚ ਪੱਗ ਬੰਨਣ ਦਾ ਮੈਨੂੰ ਬੜਾ ਸ਼ੌਕ ਹੁੰਦਾ ਸੀ।
ਅੱਛਾ,
ਬੰਨ ਹੁੰਦੀ ਨੀ ਸੀ, ਕਿਸੇ ਤੋਂ ਬਣਾਉਂਦੇ ਹੁੰਦੇ।
ਅੱਛਾ,
ਤਾਂ ਪੱਗ ਬਣਾ ਲਈ, ਸਕੂਲ ਨੂੰ ਜਾ ਰਹੇ ਸੀ, ਪੱਗ ਉਹਦਾ ਠੀਕੇ ਠੀਕ ਸੀ ਬੰਨੀ ਉਹ।
ਹਾਂਜੀ,
ਉਹ ਮੋਹਰੇ ਇੱਕ ਮੁੰਡਾ ਤੁਹਾਡੇ ਵਰਗਾ ਬਹੁਤ ਸੋਹਣੀ ਪੱਗ ਬੰਨਣ ਵਾਲਾ ਆ ਰਿਹਾ ਸੀ।
ਹਾਂਜੀ,
ਉਹਦਾ ਨਾਂ ਸੀ ਤੁਲਸੀ ਸਿੰਘ।
ਅੱਛਾ,
ਤੇ ਜਦੋਂ ਤੁਲਸੀ ਸਿੰਘ ਸਾਡੇ ਵੱਲ ਨੂੰ ਸਾਈਕਲ ਤੇ ਆ ਰਿਹਾ ਸੀ, ਮੈਂ ਕਿਹਾ ਵੀ ਹੁਣ ਤਾਂ ਗੱਲ ਬਣ ਗਈ, ਜਿਹੜੀ ਪੱਗ ਠੀਕ ਨੀ ਜੀ, ਤੁਲਸੀ ਤੋਂ ਬਣਾਉਣੇ ਆ।
ਅੱਛਾ,
ਉਹ ਪੱਗ ਲਾ ਲਈ ਜਿਹੜੀ ਬੰਨੀ ਹੋ ਸੀ ਉਹ ਵੀ, ਉਧਰੋਂ ਤੁਲਸੀ ਦਾ ਭਾਜੀ ਪੱਗ ਬੰਨਦੇ, ਉਹ ਕਹਿੰਦਾ ਮੇਰਾ ਨੀ ਵੇਲ, ਜਿਹੜੀ ਬੰਨੀ ਹੋ ਸੀ ਉਹ ਵੀ ਜਾਂਦੀ
ਉਹ ਵੀ ਜਾਂਦੇ। ਹਾਂ, ਨਹੀਂ ਕਈ ਵਾਰੀ ਇੱਦਾਂ ਹੋ ਜਾਂਦਾ। ਤੇ ਖੈਰ, ਅਮਰੀਕ ਭਾਜੀ, ਜੋਗਿੰਦਰ ਯੋਗੀ ਹੁਣਾਂ ਨੇ ਜਿਹੜਾ ਮੈਸੇਜ ਭੇਜਿਆ ਨਾ, ਹੈ ਨਾ, ਉਹਨਾਂ ਦਾ ਸ਼ੇਅਰ ਹੈ ਇੱਕ, ਕਹਿੰਦੇ ਵੀ ਲਾਲੀ ਮੇਰੇ ਲਾਲ ਕੀ, ਜਿੱਤ ਦੇਖੂੰ ਤਿੱਤ ਲਾਲ, ਲਾਲੀ ਦੇਖਣ ਮੈਂ ਗਈ, ਮੈਂ ਵੀ ਹੋ ਗਈ ਲਾਲ। ਕਿਆ ਬਾਤ, ਦੇਖੋ ਉਹ ਹੋਰ ਵੀ ਕਹਿ ਰਹੇ ਨੇ, ਕਹਿੰਦੇ ਮੁਝੇ ਹਰ ਜਗ੍ਹਾ ਈਸ਼ਵਰੀਆ ਜੋਤੀ ਦਿਖਾਈ ਦੇਤੀ ਹੈ, ਮੁਝੇ ਹਰ ਜਗ੍ਹਾ ਈਸ਼ਵਰੀਆ ਜੋਤੀ ਦਿਖਤੀ ਹੈ, ਅੰਦਰ ਬਾਹਰ ਹਰ ਜਗ੍ਹਾ ਲਗਾਤਾਰ ਐਸੀ ਦੈਵੀ ਜੋਤੀ ਦੇਖਦੇ ਦੇਖਦੇ ਮੈਂ ਵੀ ਈਸ਼ਵਰੀਆ ਹੋ ਗਈ ਹੂੰ। ਵਧੀਆ ਗੱਲ ਹੈ ਜੀ। ਤੇ
ਖਬਰਾਂ ਦੀ ਸ਼ੁਰੂਆਤ ਕਿੱਥੋਂ
ਕਰਾਂ? ਨਹੀਂ ਨਹੀਂ ਖਬਰਾਂ ਦੀ ਸ਼ੁਰੂਆਤ ਵੀ ਕਰਨੀ ਆ, ਤੇ ਕੁਛ ਜਿਹੜੇ ਸੁਨੇਹੇ ਅਜੇ ਨਾ ਆਪਣੇ ਰਹਿੰਦੇ ਆ ਉਹ ਵੀ ਆਪਾਂ ਜਾਰੀ ਰੱਖਣੇ ਆ। ਤੇਜਦੀਪ ਸਿੰਘ, ਮਨਦੀਪ ਕੌਰ ਗਿੱਲ ਤੇ ਹੋਰ ਬਹੁਤ ਸਾਰੇ ਸਤਿਕਾਰਤ ਸਾਡੇ ਦਰਸ਼ਕ ਸਰੋਤੇ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ, ਸਭ ਦਾ ਸਵਾਗਤ ਹੈ ਜੀ। ਤੇ ਭਾਅ ਜੀ, ਆਪਾਂ ਪਹਿਲਾਂ ਬੱਚਿਆਂ ਦੀ ਗੱਲ ਕੀਤੀ ਸੀ ਅੱਜ ਪ੍ਰੋਗਰਾਮ ਦੇ ਵਿੱਚ, ਤੇ ਮੈਨੂੰ ਥੋੜ੍ਹਾ ਜਿਹਾ ਅਚੰਭਾ ਲੱਗਿਆ ਕਿ ਸਕੂਲਾਂ ਦੇ ਵਿੱਚ, ਮਤਲਬ ਵੈਸੇ ਤੁਸੀਂ ਟਿੱਪਣੀ ਸ਼ਾਇਦ ਨਹੀਂ ਕਰ ਸਕਦੇ ਐਜੂਕੇਸ਼ਨ ਪਾਲਿਸੀ 'ਤੇ, ਤੁਸੀਂ ਟੀਚਰ ਹੋ ਪਬਲਿਕ ਪਲੇਟਫਾਰਮ 'ਤੇ, ਪਰ ਜਿਹੜੇ ਆਪਣੇ ਕਲਚਰ ਦੇ ਅਨੁਕੂਲ, ਮਤਲਬ ਇਹ ਵਿਰੋਧਾਭਾਸ ਦੇ ਵਿੱਚ ਹੈ ਜੋ ਜੋ ਇੱਥੇ ਮਾਡਰਨ ਸਿਸਟਮ ਚਲਾ ਰਿਹਾ ਕਿ ਤੁਸੀਂ ਨਾਮ ਲੈਣਾ। ਹੁਣ ਨਾਮ ਤਾਂ ਇੱਥੇ ਆਪਣੇ ਪਤੀ ਦਾ ਨਹੀਂ ਸਾਡੇ ਲੈਂਦੇ ਹੈਗੇ ਨਾ ਵਾਈਫਸ, ਤੁਸੀਂ ਗੀਤ ਵੀ ਸੁਣਿਆ ਨਾ, ਚੰਨਾ ਮੈਂ ਤੇਰਾ ਨਾਂ ਭੁੱਲ ਗਈ।
ਨਹੀਂ 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 ਅਮਨਦੀਪ, ਅੱਗੇ ਹੁੰਦਾ ਸੀ ਕਿ ਨਾਂ ਨੀ ਲੈਂਦੇ ਹੁੰਦੇ ਸੀ, ਪਤਨੀ ਨੀ ਨਾਂ ਲੈਂਦੀ ਹੁੰਦੀ ਸੀ, ਨੂੰਹ ਆਪਣੇ ਸਹੁਰੇ ਦਾ ਨਾਂ ਨੀ ਲੈਂਦੀ। ਇੱਕ ਚੁਟਕਲਾ ਵੀ ਇਹਦੇ ਤੇ ਬਣਿਆ ਆ ਕਿ ਇੱਕ ਕਿਸੇ ਦਾ ਨਾਂ ਨਾ ਖੁਸ਼ ਸੀਗਾ, ਤੇ ਨਵਾਂ ਨਵਾਂ ਵਿਆਹ ਹੋਇਆ, ਕੁੜੀ ਘਰ ਆਈ, ਨੂੰਹ ਘਰ ਆਈ, ਤੇ ਦੁੱਧ ਰਿੜਕਦੀ ਸੀ ਉਹ, ਜੇ ਦੁੱਧ ਰਿੜਕ ਲਿਆ, ਉਹਦੀ ਸੱਸ ਨੇ ਕਿਹਾ ਵੀ ਤੂੰ ਆਪਣੇ ਸਹੁਰੇ ਦਾ ਕਦੇ ਨਾਂ ਨੀ ਲੈਣਾ, ਮੈਂ ਵੀ ਨੀ ਕਦੇ ਨਾਂ ਲਿਆ। ਤਾਂ ਜਦੋਂ ਦੁੱਧ ਰਿੜਕੇ ਦੁੱਧ ਰਿੜਕੇ ਦੁੱਧ ਰਿੜਕੇ ਉੱਤੇ ਮੱਖਣ ਆ ਗਿਆ ਉੱਪਰ, ਤਾਂ ਉਹ ਆਪਣੀ ਸੱਸ ਨੂੰ ਕਹਿੰਦੀ ਮਾਤਾ ਜੀ ਹੁਣ ਫੇ ਬਾਪੂ ਜੀ ਨੂੰ ਕੱਢ ਲਈਏ ਵਿੱਚੋਂ।
ਨਹੀਂ, ਆਹ ਕਹਿੰਦੀ ਬਾਪੂ ਜੀ ਨੂੰ ਤੁਸੀਂ ਚੱਕੋਗੇ ਜਾਂ ਮੈਂ ਚੱਕਾਂ। ਇਹ ਬਾਪੂ ਜੀ ਦਾ, ਉਹ ਸਹੁਰੇ ਦਾ ਨਾਂ ਹੁੰਦਾ ਮੱਖਣ ਸਿੰਘ, ਤੇ ਹਾਂ ਉਹ ਆਪਣੀ ਸੱਸ ਨੂੰ ਕਹਿੰਦੀ ਹੁਣ ਮੈਂ ਦੁੱਧ ਰਿੜਕ ਲਿਆ, ਹੁਣ ਬਾਪੂ ਜੀ ਨੂੰ ਤੁਸੀਂ ਕੱਢੋਗੇ ਮੈਂ ਕੱਢਾਂ।
ਘਿਓ ਪ੍ਰਸ਼ਾਦ ਵੀ ਹੋ ਸਕਦਾ ਨਾ, ਮੱਖਣ ਸਿੰਘ ਵੀ ਹੋ ਸਕਦਾ, ਘਿਓ ਪ੍ਰਸ਼ਾਦ ਵੀ ਹੋ ਸਕਦਾ।
ਹਾਂ, ਸੋ ਇਸ ਕਰਕੇ
ਤੁਹਾਡੇ ਵੱਲੋਂ ਦੇਖਦੇ ਹਾਂ, ਮੈਂ ਇਸ ਵੇਲੇ ਤੁਹਾਡੇ ਨਾਲ ਦੇਖ ਕੇ ਗੱਲ ਕਰ ਰਿਹਾ, ਕੈਮਰੇ ਤੇ ਕਿੱਦਾਂ ਆ ਰਿਹਾ ਮੈਨੂੰ ਨੀ।
ਕੋਈ ਗੱਲ ਨੀ, ਆਪਾਂ ਹਜੇ ਐਡਜਸਟ, ਹਜੇ ਐਡਜਸਟਮੈਂਟ ਕਰਨੀ ਹੈ। ਅਸਲ ਦੇ ਵਿੱਚ ਕੀ ਹੋਇਆ ਨਾ, ਕੱਲ੍ਹ ਗੁਰਪ੍ਰੀਤ ਨੇ ਚੈਲੰਜ ਕਰਤਾ, ਕਹਿੰਦੇ ਸਟਾਰਲਿੰਕ ਲਵਾ ਲਓ ਜੀ। ਅਤੇ ਫਿਰ ਅਸੀਂ ਜਾ ਕੇ ਸਟਾਰਲਿੰਕ ਚੱਕ ਲਿਆਂਦਾ ਅਤੇ ਲਾਤਾ, ਅਤੇ ਹਜੇ ਹਜੇ ਕਹਿ ਲਓ ਕਿ ਗਿੱਲਾ ਆ, ਹਜੇ ਕੱਚਾ ਆ ਸਿਸਟਮ, ਹਜੇ ਇਹਦੀ ਅਗਲੇ ਹਫ਼ਤੇ ਤੱਕ ਮੈਚਿਓਰ ਕਰਾਂਗੇ ਇਹਨੂੰ, ਸਾਰੇ ਸਿਸਟਮ 'ਚ ਬੈੱਡ ਕਰਾਂਗੇ। ਇਹ ਤਾਂ ਸਿੱਧਾ ਹੀ ਲਾਇਆ ਹੋਇਆ ਕੰਮ, ਅਤੇ ਮੈਨੂੰ ਲੱਗਦਾ ਕਿ ਠੀਕ ਹੈ, ਸਾਡੇ ਸਰੋਤੇ ਸਾਡੇ ਨਾਲ ਸਾਂਝ ਪਾਉਣਗੇ ਅਤੇ ਦੱਸਣਗੇ ਕਿ ਕਿਸ ਤਰ੍ਹਾਂ ਦਾ ਚੱਲ ਰਿਹਾ, ਅਤੇ ਮੈਸੇਜ ਕਾਫੀ ਆਉਣੇ ਆ। ਅਤੇ ਮੈਂ ਨਾ ਹੁਣ ਕਿਉਂਕਿ ਫੇਸਬੁੱਕ 'ਤੇ ਵੀ ਸਾਡੇ ਥੋੜ੍ਹੀ ਸਮੱਸਿਆ ਚੱਲ ਰਹੀ ਹੈ ਕਿ ਫੇਸਬੁੱਕ ਦਾ ਜਿਹੜਾ ਮੈਸੇਜ ਆ ਉਹ ਪੂਰਾ ਨਹੀਂ ਆ ਰਿਹਾ, ਅਤੇ ਇਸ ਕਰਕੇ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਇਹਨੂੰ ਦਰੁਸਤ ਕਰ ਸਕੀਏ। ਭਾਅ ਜੀ ਏਲਨ ਮਸਕ ਜਿੰਦਾਬਾਦ, ਇਹ ਸਾਡੇ ਇੱਕ ਸਰੋਤਿਆਂ ਨੇ ਕਿਹਾ ਆ, ਅਤੇ ਹਾਂਜੀ ਗੁਰਪ੍ਰੀਤ ਗਿੱਲ ਉਹਨਾਂ ਨੇ, ਹਾਂਜੀ ਏਲਨ ਮਸਕ ਜਿੰਦਾਬਾਦ, ਕਿਉਂਕਿ ਏਲਨ ਮਸਕ ਦਾ ਜਿਹੜਾ ਸਟਾਰਲਿੰਕ ਹੈ ਨਾ ਉਹਦੇ ਰਾਹੀਂ ਇਹ ਪ੍ਰੋਗਰਾਮ ਚੱਲ ਰਿਹਾ, ਅਤੇ ਐਚ ਡੀ ਹਾਈ ਕੁਆਲਿਟੀ ਚੱਲ ਰਿਹਾ, ਅਤੇ ਫਿਲਹਾਲ ਤਾਂ ਕੋਈ ਸਮੱਸਿਆ ਨਹੀਂ ਆ ਰਹੀ, ਸਾਡੀ ਇੰਟਰਨਲ ਸਮੱਸਿਆ ਆ ਜਿਹੜੀ ਕਿ ਆ ਫੇਸਬੁੱਕ ਦੇ ਨਾਮ ਨਹੀਂ ਆ ਰਹੇ, ਇਹਦੇ ਬਾਰੇ ਆਪਾਂ ਪ੍ਰੋਗਰਾਮ ਤੋਂ ਬਾਅਦ ਸੈਟਿੰਗ ਡੀਪ ਕਰਨੀਆਂ ਪੈਣੀਆਂ ਤਾਂ ਇਹ ਸੈੱਟ ਆਉਣਾ ਹੈ। ਪਰ ਇਹ ਜ਼ਰੂਰੀ ਸੀਗਾ ਕਿਉਂਕਿ ਮੈਂ ਦੇਖਿਆ ਕਿ ਅਸੀਂ ਪਹਿਲਾਂ ਟੈਲਸਟਰਾ ਵੀ ਟਰਾਈ ਕੀਤਾ, ਓਪਟਸ ਵੀ ਟਰਾਈ ਕੀਤਾ, ਹੁਣ ਟੀ ਪੀ ਜੀ ਵੀ ਕੀਤਾ, ਮਤਲਬ ਜਿਹੜੀ ਸਰਵਿਸ ਬੜੀ ਪੂਅਰ ਹੈ, ਇੱਕ ਵਾਰੀ ਖਰਾਬ ਹੋ ਜਾਵੇ ਆਪੇ ਹੀ ਕਨੈਕਸ਼ਨ ਕੱਟ ਦਿੰਦੇ ਨੇ, ਫਿਰ ਪੂਅਰ ਹੈ ਸਰਵਿਸ, ਫਿਰ ਜੀ ਉਹ ਦੋ ਦੋ ਹਫ਼ਤੇ ਰਿਜ਼ੋਲਵ ਹੀ ਨਹੀਂ ਕਰਦੇ, ਹੈ ਨਾ। ਸੋ ਇਹ ਸਮੱਸਿਆਵਾਂ ਬੜੀਆਂ ਨੇ, ਇਨਫਰਾਸਟ੍ਰਕਚਰ ਹੈਗਾ ਪਰ ਉਹਨੂੰ ਵਰਤਦੇ ਨਹੀਂ ਹੈਗੇ। ਖੈਰ ਭਾਅ ਜੀ ਗੱਲਬਾਤ ਆਪਾਂ ਅੱਗੇ, ਹਾਂਜੀ
ਗੱਲਬਾਤ ਅਸੀਂ ਛੱਡੀ ਸੀ ਨਾ ਲੈਣ ਵਾਲੀ,
ਹਾਂਜੀ ਹਾਂਜੀ,
ਕਿ ਨਾ ਲੈਣੇ ਚਾਹੀਦੇ ਆ ਜਾਂ ਨਹੀਂ ਲੈਣੇ ਚਾਹੀਦੇ,
ਹਾਂਜੀ ਚਾਹੀਦੇ ਆ,
ਕਿੱਥੇ ਗੱਲ ਕਰੋ,
ਮਤਲਬ ਜਿੱਦਾਂ ਹੁਣ ਤੁਹਾਡੇ ਹੀ ਆ ਦੋਤੇ ਆ, ਠੀਕ ਹੈ ਦੋਤਾ ਦੋਤੀ ਆ, ਜੇ ਉਹ ਤੁਹਾਨੂੰ ਆਵਾਜ਼ ਮਾਰਨ ਅਮਰੀਕ ਇੱਧਰ ਆਓ, ਤੁਹਾਨੂੰ ਕਿੱਦਾਂ ਦਾ ਲੱਗੂਗਾ?
ਨਹੀਂ ਚੰਗਾ ਤਾਂ ਨਹੀਂ ਲੱਗੂਗਾ, ਇਹਦੇ ਨਾਲ ਵੀ ਕਹਾਣੀ ਆ। ਮੈਂ ਆਪਣੇ ਇੱਕ ਦੋ ਆਪਣੇ ਦੋਤੇ ਨੂੰ ਪੁੱਛਿਆ ਇੱਕ ਦਿਨ, ਤੇ ਉਹ ਨਾ ਮੈਨੂੰ ਨਾਨੂੰ ਨਾਨੂੰ ਕਹਿੰਦਾ ਆ, ਤੇ ਹੋਰ ਵੀ ਕਈ ਵਾਰੀ ਇੱਦਾਂ ਦੇ ਨਾਂ ਰੱਖ ਲੈਂਦਾ ਆਪਣੀ ਮਰਜ਼ੀ ਨਾਲ, ਉਹ ਮੇਰੇ ਨਾਂ ਦਾ ਨਹੀਂ ਪਤਾ।
ਅੱਛਾ,
ਤੇ ਉਹਦੇ ਡੈਡੀ ਨੇ ਉਹਨੂੰ ਦੱਸਿਆ ਵੀ ਤੇਰੇ ਨਾਨੇ ਦਾ ਨਾਂ ਹੈ ਨਾ ਅਮਰੀਕ ਆ, ਤਾਂ ਮੈਨੂੰ ਆ ਕੇ ਕਹਿੰਦਾ ਸੋਰੀ ਅਮਰੀਕ,
ਠੀਕ ਹੈ,
ਚੰਗਾ ਨੀ ਲੱਗਦਾ ਮੰਦੀ
ਨਹੀਂ ਚੰਗਾ।
ਜਿੱਦਾਂ ਨਾ ਜਿਹੜੇ ਰਿਸ਼ਤਿਆਂ ਦੇ ਨਾਂ ਆ, ਮਾਸੜ ਜੀ ਆ, ਫੁੱਫੜ ਜੀ ਆ, ਨਾਨੀ ਨਾਨੀ ਆ, ਇਹੀ ਚੰਗੇ ਲੱਗਦੇ ਜੀ ਆ, ਜਾਂ ਬਾਪੂ ਜੀ ਆ, ਇਹ ਚੰਗੇ ਲੱਗਦੇ ਆ। ਜੇ ਤੁਸੀਂ ਆਪਣੇ ਡੈਡੀ ਨੂੰ ਨਾਂ ਲੈ ਕੇ ਬੁਲਾਓ ਤੇ ਉਹ ਚੰਗਾ ਨੀ ਲੱਗਦਾ, ਜਿੱਦਾਂ ਰਿਸ਼ਤਿਆਂ ਚ ਉਹ ਥੋੜਾ ਏਦਾਂ ਲੱਗਦਾ ਵੀ ਜਿੱਦਾਂ ਪਰਾਇਆ ਪਣ ਗਿਆ ਆ। ਲੇਕਿਨ ਜਿਹੜੇ ਸਾਡੇ ਇੰਗਲਿਸ਼ ਕਲਚਰ ਆ ਇਹਦੇ ਵਿੱਚ ਤਾਂ ਉਹ ਉੱਦਾਂ ਦਾ ਅੰਕਲ ਡੈਡੀ ਕਹਿੰਦੇ ਆ ਸਾਰੇ, ਪਰ ਜਿਹਦੇ ਉੱਦਾਂ ਉਹ ਪ੍ਰੋਫੈਸ਼ਨਲੀ ਜਾਂ ਫੋਰਮਲੀ ਉਹ ਤੁਹਾਡਾ ਫਸਟ ਨੇਮ ਲੈਣਾ ਜ਼ਿਆਦਾ ਪਸੰਦ ਕਰਦੇ ਆ, ਸਰਨੇਮ ਲੈਣਾ ਜ਼ਿਆਦਾ ਪਸੰਦ ਕਰਦੇ ਆ। ਡਿਪੈਂਡ ਕਰਦਾ, ਜੇ ਤਾਂ ਫੋਰਮਲੀ ਗੱਲ ਹੋ ਰਹੀ ਆ ਫਿਰ ਤਾਂ ਤੁਹਾਡਾ ਫਸਟ ਨੇਮ ਲੈਂਦੇ ਆ, ਜੇ ਇਨਫੋਰਮਲ ਹੋ ਰਹੀ ਆ ਫਿਰ ਤੁਹਾਡਾ ਫਸਟ ਨੇਮ ਨਾਂ ਲੈਂਦੇ ਆ, ਜੇ ਫੋਰਮਲ ਗੱਲ ਹੋ ਰਹੀ ਆ ਫਿਰ ਤੁਹਾਡਾ ਸਰਨੇਮ ਲੈਂਦੇ ਆ। ਉੱਥੇ ਤਾਂ ਠੀਕ ਆ, ਜੇ ਮੈਂ ਇੱਦਾਂ ਉਦਾਂ ਇਸ ਕਲਚਰ ਦੇ ਪੱਖ ਦੇ ਵਿੱਚ ਨੀ, ਸਰ ਜੀ ਸਰ ਜੀ ਸਰ ਜੀ, ਸਾਡੇ ਸਰ ਜੀ ਆਓ, ਸਰ ਜੀ ਵੱਡੇ, ਸਰ ਜੀ ਅਮਰੀਕ, ਸਰ ਜੀ ਅਮਨਦੀਪ, ਸਰ ਜੀ ਸਰ ਜੀ ਸਰ ਜੀ ਕਰੀ ਜਾਂਦੇ ਸਾਰਾ ਦਿਨ, ਸਰ ਜੀ ਸਰ ਜੀ।
ਭਾਜੀ ਇੰਡੀਆ
ਸਰ ਜੀ ਦੀ ਸਬਜ਼ੀ,
ਇੰਡੀਆ ਇਹ ਬਹੁਤ ਕਲਚਰ ਚੱਲ ਰਿਹਾ ਆ ਇੰਡੀਆ, ਤੁਸੀਂ ਦੇਖੋ ਹੋਰ ਕੀ ਹਾਲ ਦਾ ਸਰ ਜੀ, ਉਹ ਕਿਉਂਕਿ ਉੱਥੇ ਨਾ ਜਿਹੜਾ ਅਫਸਰ ਸ਼ਾਹੀ ਆ, ਪੋਚਾ ਮਾਰ ਕਲਚਰ ਆ, ਚਾਪਲੂਸੀ ਕਲਚਰ ਆ, ਉਹ ਘਰ ਘਰ ਗਿਆ ਆ। ਜਿੱਦਾਂ ਹੁਣ ਮੇਰਾ ਵੀ ਕਾਫੀ ਵਾਹ ਪੈਂਦਾ ਰਿਹਾ, ਦੋ ਤਿੰਨ ਸਾਲ ਮੈਂ ਜਾਂਦਾ ਰਿਹਾ ਸਰਕਾਰੀ ਦਰਬਾਰੇ ਵੀ ਵਟ ਐਵਰ, ਹੈ ਨਾ ਕਚਹਿਰੀਆਂ ਕਚੂਰੀਆਂ, ਮੈਂ ਕਦੇ ਵੀ ਸਰ ਜੀ ਕਿਸੇ ਨੂੰ ਨਹੀਂ ਕਿਹਾ, ਕਿਉਂਕਿ ਪਹਿਲੀ ਗੱਲ ਤਾਂ ਮੇਰੇ ਤੋਂ ਸਾਰੇ ਛੋਟੇ ਹੀ ਹੁੰਦੇ ਸੀ ਅਫਸਰ ਉੱਥੇ ਤਕਰੀਬਨ, ਮੈਨੂੰ ਭਾਜੀ ਕਹਿ ਲੋ ਜਾਂ ਕੁਛ ਕਹਿ ਲੋ, ਹਨਾ, ਤੇ ਮੈਂ ਤੁਹਾਡਾ ਸਰ ਕਿੱਧਰੋਂ ਹੋ ਗਿਆ, ਕਿਤੇ ਪਾਸੇ ਵੀ ਨੀ ਸਰ ਹੋ ਗਿਆ। ਸਰ ਦਾ ਮਤਲਬ ਹੁੰਦਾ ਚਲੋ ਉਦਾਂ ਤਾਂ ਸਰਦਾਰ ਹੀ ਹੁੰਦਾ ਆ, ਪਰ ਤੁਸੀਂ ਆਪਣੇ ਮਤਲਬ ਉਹ ਉਹ ਆਫਿਸ ਕਲਚਰ ਨਾ ਲੈ ਕੇ ਆਓ, ਹਨਾ, ਚਪੜਾਸੀ ਕਲਚਰ, ਕਿ ਚਪੜਾਸੀ ਅਫਸਰ ਨੂੰ ਸਰ ਜੀ ਕਰੀ ਜਾਂਦਾ, ਵੀ ਤੁਸੀਂ ਚਪੜਾਸੀ ਕਿਉਂ ਬਣੇ ਹੁੰਦੇ ਆ, ਹੈ ਨਾ, ਸਾਡਾ ਇੱਦਾਂ ਦੀ ਗੱਲ ਨਹੀਂ ਹੈਗੀ। ਸੋ ਉਹ ਬਸ ਉੱਥੇ ਆਹੀ ਕੁਛ ਚੱਲੀ ਜਾਂਦਾ ਆ, ਜਿਹੜਾ ਜੂਨੀਅਰ ਹੈ ਉਹ ਵੱਡੇ ਨੂੰ ਸਰਜੀ ਸਰਜੀ ਕਰੀ ਜਾਂਦਾ ਹੈ। ਠੀਕ ਹੈ, ਠੀਕ ਹੈ, ਉਹਨਾਂ ਨਾਲ ਬੈਠ ਕੇ ਗੱਲ ਕਰੋ, ਉਹਨਾਂ ਨੂੰ ਆਪਣਾ ਪੁਆਇੰਟ ਦੱਸੋ, ਉਹ ਸੁਣਦੇ ਵੀ ਆ ਅਤੇ ਉਹ ਮੈਨੂੰ ਨਹੀਂ ਲੱਗਦਾ ਮਾਇੰਡ ਕਰਦੇ। ਸਰਜੀ ਸਰਜੀ ਦੇ ਨਾਲ ਨਾ ਉਹ ਇੱਦਾਂ ਸਮਝਦੇ ਯਾਰ ਇਹ ਬੰਦੇ ਕੋਲ ਕੁਛ ਨਹੀਂ ਹੈ, ਮੈਨੂੰ ਪੋਚਾ ਹੀ ਮਾਰ ਰਿਹਾ। ਖੈਰ ਭਾਅ ਜੀ, ਇੱਕ ਨਾ ਖਬਰ ਸਾਂਝੀ ਕਰਨੀ ਆ ਅਤੇ ਉਹ ਖਬਰ
ਸਾਹਿਬ ਜੀ ਵੀ ਚੱਲਦਾ ਬਹੁਤ।
ਹਾਂ, ਉਹ ਸਾਹਿਬ ਜੀ ਵੀ ਸਾਹਿਬ ਜੀ ਵੀ ਚੱਲਦਾ। ਇੱਕ ਨਾ ਖਬਰ ਭਾਅ ਜੀ ਸਾਂਝੀ ਕਰਦੇ, ਤੁਸੀਂ ਤਸਵੀਰ ਦੇਖ ਰਹੇ ਹੋ ਇਸ ਬੇਟੀ ਦੀ ਸਕਰੀਨ ਦੇ ਉੱਤੇ, ਹੈ ਨਾ, ਇਹਦੇ ਬਾਰੇ ਥੋੜ੍ਹਾ ਜਿਹਾ ਗੱਲ ਕਰਨੀ ਹੈ। ਇੱਕ ਨਾ ਐਕਸੀਡੈਂਟ ਹੋਇਆ ਸ਼ੈਪਟਨ ਦੇ ਲਾਗੇ, ਗੱਡੀ ਪਲਟੀ ਆ ਅਤੇ ਉਹਦੇ ਵਿੱਚ ਇਹ ਮੁਟਿਆਰ ਲਾਡਲੀ ਧੀ ਇਹ ਮਤਲਬ ਅਕਾਲ ਚਲਾਣਾ ਕਰ ਗਈ ਹੈ ਅਤੇ ਕਰਨਵੀਰ ਹੋਣਾ ਨੇ ਆਪਣੀ ਪ੍ਰੋਫਾਈਲ 'ਤੇ ਇਹ ਸ਼ੇਅਰ ਕੀਤਾ ਸੀ। ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਆਪਣੇ ਸਾਰੇ ਸਰੋਤਿਆਂ ਨੂੰ ਸ਼ੇਅਰ ਕਰ ਲਾਂ। ਇਸ ਲੜਕੀ ਦਾ ਨਾਂ ਜੀ ਏਕਮ ਅਤੇ ਇਹ ਬਹੁਤ ਹੋਣਹਾਰ ਧੀ ਆ, ਆਪਣੇ ਧੀ ਸੀ ਆਪਣੇ ਮਾਪਿਆਂ ਦੀ। ਇਹਦੀ ਉਮਰ ਸੀ 21 ਸਾਲ ਦੀ ਅਤੇ ਇਹਨਾਂ ਨੇ ਮਤਲਬ ਬਾਪੂ ਦੀ ਬਾਈਪਾਸ ਸਰਜਰੀ ਕਰਵਾਈ ਅਤੇ ਉਹਦੇ ਕਰਜ਼ੇ ਨੂੰ ਮਤਲਬ ਹੌਲਾ ਕਰਨ ਦੇ ਲਈ ਆਸਟ੍ਰੇਲੀਆ ਆਈ ਐਜ਼ ਏ ਸਟੂਡੈਂਟ ਆਈ, ਹੈ ਨਾ, ਅਤੇ ਉਹ ਵਿਜ਼ਟਰ ਵੀਜ਼ੇ ਤੋਂ ਉਹਨਾਂ ਨੇ ਸਟੂਡੈਂਟ ਵੀਜ਼ਾ ਪਾਇਆ, ਹੈ ਨਾ, ਅਤੇ ਕਾਫ਼ੀ ਸਕੋਰ ਉਹਨਾਂ ਨੇ PTI ਦੇ ਵਿੱਚ ਹਾਸਿਲ ਕੀਤਾ ਅਤੇ ਫਿਰ ਇੱਕ ਬਹੁਤ ਹੀ ਨਾਮੀ ਹੈਲਥ ਕੇਅਰ ਵੱਲੋਂ ਸਪੋਂਸਰਸ਼ਿਪ ਉਹਨਾਂ ਨੂੰ ਮਿਲੀ ਅਤੇ 2-2.5 ਸਾਲ ਦੇ ਵਿੱਚ ਮਤਲਬ ਕੁੜੀ ਕਹਿ ਲਓ ਕਿ ਬੜੀ ਮਿਹਨਤੀ ਸੀ, ਬੜੀ ਹੋਣਹਾਰ ਸੀ ਅਤੇ ਉਹਨਾਂ ਨੇ PR ਦੀ ਜਿਹੜੀ ਆ ਉਹ ਜਿਹੜਾ ਹਰਡਲ ਸੀ ਉਹ ਸਾਰੇ ਪੂਰੇ ਕਰ ਲਏ, ਹੈ ਨਾ, ਅਤੇ ਉਹਨਾਂ ਨੇ ਮਤਲਬ ਸ਼ੈਪਟਨ ਨੂੰ ਆਪਣਾ ਨਾਨਕਾ ਪਿੰਡ ਸਮਝਦੀ, ਉੱਥੇ ਮਾਮਾ ਰਹਿੰਦੇ ਸੀ ਉਹਨਾਂ ਦੇ ਨਾ, ਉੱਥੇ ਉਹਨਾਂ ਨੂੰ ਸਭ ਨੂੰ ਇਹ ਕਹਿ ਕੇ ਬੁਲਾਉਂਦੀ ਹੁੰਦੀ ਸੀ ਅਤੇ 5 ਤਰੀਕ ਨੂੰ ਨਾ ਆ 5 ਤਰੀਕ ਲੰਘ ਕੇ ਗਈ ਹੈ 5 ਦਿਨ ਪਹਿਲਾਂ, ਅਤੇ ਮੈਲਬਨ ਕੱਪ ਵਾਲੇ ਦਿਨ ਨਾ ਉਹਨੇ ਮੈਲਬਨ ਦੇ ਵਿੱਚ ਮਤਲਬ ਡਬਲ ਦਿਹਾੜੀ ਪੈਣੀ ਸੀ, ਉਹ ਜੋਬ ਕਰਨ ਜਾ ਰਹੀ ਸੀਗੀ ਅਤੇ ਪੈਸੇ ਬਣਾ ਰਹੀ ਸੀਗੀ ਉਹ, ਅਤੇ ਮਤਲਬ ਉਹਦਾ ਫਿਰ ਮਾਮਾ ਕਹਿੰਦਾ ਪੁੱਤ ਤੈਂ ਇੰਨੇ ਪੈਸੇ ਕੀ ਕਰਨੇ ਆ, ਅਤੇ ਉਹ ਕਹਿੰਦੀ ਵੀ ਮਾਮਾ ਜੀ ਭੁੱਲ ਗਏ ਇੰਨੀ ਛੇਤੀ, ਤੁਹਾਡੀ ਭੈਣ ਜਾਣੀ ਕਿ ਏਕਮ ਦੀ ਮੰਮੀ ਦਾ 25 ਨਵੰਬਰ ਨੂੰ 50ਵਾਂ ਜਨਮ ਦਿਨ ਹੈ, ਉਹ ਵੀ ਮੈਂ ਪੂਰੀ ਧੂਮਧਾਮ ਨਾਲ ਮਨਾਉਣਾ ਆ, ਅਤੇ ਏਕਮ ਦੇ ਮਾਪਿਆਂ ਨੇ 7 ਤਰੀਕ ਨੂੰ ਆਉਣਾ ਸੀਗਾ ਇੱਥੇ, 5 ਤਰੀਕ ਦੀ ਇਹ ਗੱਲ ਹੈ, ਅਤੇ ਪਰ 5 ਨਵੰਬਰ ਨੂੰ ਉਹ ਐਕਸੀਡੈਂਟ ਹੋ ਗਿਆ ਅਤੇ ਉਹ ਪੂਰੀ ਹੋ ਗਈ, ਅਤੇ ਮਤਲਬ ਬੜਾ ਘਾਟਾ ਪਿਆ ਇਸ ਦਾ। ਮਤਲਬ ਇਹ ਇੱਕ ਸਟੋਰੀ ਹੈ ਮਤਲਬ ਸਟਰਗਲ ਦੀ, ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਹਾਲਾਤਾਂ ਦੇ ਵਿੱਚੋਂ ਬੱਚਾ, ਹੈ ਨਾ, ਆਸਟ੍ਰੇਲੀਆ ਆ ਰਿਹਾ, ਮਿਹਨਤ ਕਰ ਰਿਹਾ, 2-2.5 ਸਾਲ ਦੇ ਵਿੱਚ ਇੰਨੀ ਕੁ ਮਿਹਨਤ ਕੀਤੀ ਕਿ ਮਤਲਬ PR ਦਾ ਸਾਰਾ ਕੁਛ ਕਰਕੇ ਵਧੀਆ ਜੋਬ ਸਪੋਂਸਰਸ਼ਿਪ, ਇਹ ਬੜਾ ਮੁਸ਼ਕਲ ਹੈ, ਬੜੇ ਹੋਣਹਾਰ ਬੱਚੇ ਇਹ ਕਰਦੇ ਨੇ ਜਿਹੜੇ ਫੋਕਸਡ ਬੱਚੇ ਹੁੰਦੇ ਨੇ। ਸੋ ਮੈਂ ਮਤਲਬ ਇਹੀ ਹੈ ਕਿ ਮਨ ਬੜਾ ਦੁਖੀ ਹੋਇਆ ਇਹ ਪੜ੍ਹ ਕੇ, ਅਤੇ ਮੈਂ ਸੋਚਿਆ ਕਿ ਮੈਂ ਆਪਣੇ ਮਨ ਦੀ ਗੱਲ, ਦਿਲ ਦੀ ਗੱਲ ਆਪਣੇ ਸਰੋਤਿਆਂ ਨਾਲ ਸਾਂਝੀ ਕਰਾਂ ਕਿ ਮਤਲਬ ਇਹ ਬੜਾ ਵੱਡਾ ਘਾਟਾ ਹੈ। ਤੁਸੀਂ ਕੁਛ ਕਹਿਣਾ ਚਾਹੋ ਭਾਅ ਜੀ ਇਹਦੇ ਬਾਰੇ?
ਨਹੀਂ, ਆਂਦੀ ਬਹੁਤ ਕਿ ਮਨ ਨੂੰ ਦੁੱਖ ਲੱਗਦਾ ਹੈ ਜਿਸ ਦੇ ਹੋਣਹਾਰ ਵਿਦਿਆਰਥੀ ਜਾਂ ਹੋਣਹਾਰ ਪੁੱਤਰੀ ਜਿਹਨਾਂ ਦੀ ਉਮਰ ਵੀ ਬਹੁਤ ਘੱਟ ਆ, 21 ਸਾਲ ਦੀ ਉਮਰ ਆ, ਤੇ ਸਟਰਗਲ ਕਰਕੇ ਆਸਟ੍ਰੇਲੀਆ ਆਏ ਤੇ ਆਸਟ੍ਰੇਲੀਆ ਆ ਕੇ ਉਚਾਈਆਂ ਵੀ ਛੱਡੀਆਂ ਜਿਹੜੇ ਮੰਤਵ ਉਹਨੂੰ ਪੂਰਾ ਨਹੀਂ ਕਰ ਪਿਆ। ਸੁਣ ਕੇ ਬਹੁਤ ਮਾਣ ਲੱਗਾ, ਬੜਾ ਅਫਸੋਸ ਹੋਇਆ ਇਹ ਗੱਲ ਸੁਣ
ਜੀ।
ਇਹੀ ਕਹਿ ਸਕਦੇ ਕਿ ਪਰਿਵਾਰ ਨੂੰ ਭਾਣਾ ਮੰਨਿਆ ਜਾਏਗਾ ਵੱਲ ਬਖਸ਼ੇ ਪਰਮਾਤਮਾ, ਇਹੀ ਕਹਿ ਸਕਦਾ
ਜੀ। ਕੁਛ ਹੋਰ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ। ਉਹਦੇ ਵਿੱਚ ਇੱਕ ਖਬਰ ਜਿਹੜੀ ਇਹ ਬਣਦੀ ਆ ਕਿ ਕੱਲ੍ਹ ਸਾਨੂੰ ਪ੍ਰੋਗਰਾਮ ਤੋਂ ਬਾਅਦ ਮੈਸੇਜ ਮਿਲਿਆ ਹਰਦੀਪ ਸੰਧੂ ਹੋਣਾ ਜੀ ਦਾ ਮੈਲਬਨ ਤੋਂ, ਅਤੇ ਇਹ ਇੱਕ ਪਾਰਕ ਦੀ ਖਬਰ ਹੈ ਕਿ ਤੁਸੀਂ ਦੇਖ ਰਹੇ ਹੋ ਸਾਡੇ ਭਾਈਚਾਰੇ ਮਿੱਤਰ ਸੱਜਣ ਸਾਰੇ ਖੜ੍ਹੇ ਨੇ ਅਤੇ ਉਹਨਾਂ ਨੇ ਇਹ, ਮੈਂ ਥੋੜ੍ਹੇ ਹੋਰ ਵੱਡਾ ਕਰਦਾ ਸਕਰੀਨ, ਇੱਕ ਨਾ ਸਾਊਥ ਦੇ ਵਿੱਚ ਮੈਲਬਨ ਦੇ ਵਿੱਚ ਇੱਕ ਝੀਲ ਹੈ ਨੈਰਾਵਰਨ ਦੇ ਵਿੱਚ, ਅਤੇ ਇਸ ਝੀਲ ਨੂੰ ਰੀਨੇਮ ਕੀਤਾ ਗਿਆ ਹੈ ਗੁਰੂ ਨਾਨਕ ਲੇਕ, ਅਤੇ ਚਲੋ ਉਸੋਂ ਦੀ ਜਿਹੜੀ ਲੇਬਰ ਗਵਰਨਮੈਂਟ ਹੈ ਉਹਨਾਂ ਦਾ ਇਹ ਉਪਰਾਲਾ ਆ ਕਿ ਕੁਛ ਨਾ ਕੁਛ ਉਹਨਾਂ ਨੇ ਮਤਲਬ ਕਰਨਾ ਹੁੰਦਾ। ਪਿਛਲੀ ਵਾਰੀ ਵੀ ਕਾਫੀ ਗੇਮਸ ਦੇ ਮੂਹਰੇ ਸਪੋਰਟ ਕੀਤੀ ਸੀ ਉਦੋਂ ਸਿੱਖ ਖੇਡਾਂ ਸੀਗੀਆਂ, ਅਤੇ ਐਤਕੀ ਵੀ ਉਹ ਕਰ ਰਹੇ ਨੇ, ਇਲੈਕਸ਼ਨਸ ਵੀ ਚਲੋ ਆ ਰਹੀਆਂ ਨੇ, ਵੀ ਇੱਕ ਐਂਗਲ ਹੈਗਾ ਆ, ਪਰ ਫਿਰ ਵੀ ਇਸ ਤਰ੍ਹਾਂ ਜਿਹੜੇ ਜੈਸਚਰ ਨੇ ਉਹ ਚੰਗੇ ਆ ਭਾਈਚਾਰੇ ਵਾਸਤੇ। ਅਤੇ ਉੱਥੇ ਕਾਫੀ ਕੱਲ੍ਹ ਡਿਗਨੇਟਰੀਜ਼ ਪਹੁੰਚੇ ਹੋਏ ਸਨ, ਮਿਨਿਸਟਰੀ ਵੱਲੋਂ ਵੀ ਸੀ, ਅਤੇ ਇਹ ਫੋਟੋਆਂ ਸਾਨੂੰ ਭੇਜੀਆਂ ਬਹਾਦਰ ਸਿੰਘ ਉਹਨਾਂ ਨੇ, ਅਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਮੈਲਬਨ ਦੇ ਵਿੱਚ ਹੋਇਆ ਭਾਅ ਜੀ, ਅਤੇ ਮੈਨੂੰ ਯਾਦ ਆ ਗਿਆ ਕਿ ਅਸੀਂ ਜਦੋਂ ਕੈਨੇਡਾ ਦੇ ਟੂਰ 'ਤੇ ਗਏ, ਮੈਂ ਅਤੇ ਮਿੰਟੂ ਭਾਅ ਜੀ ਅਤੇ ਮਨਪ੍ਰੀਤ, ਐਡਮਿੰਟਨ ਦੇ ਵਿੱਚ ਗਏ ਤਾਂ ਜਿਨ੍ਹਾਂ ਦੇ ਘਰ ਅਸੀਂ ਠਹਿਰੇ ਹੋਏ ਸੀਗੇ ਸਾਡੇ ਸਤਿਕਾਰਤ, ਉਹ ਸਾਨੂੰ ਐਡਮਿੰਟਨ ਜਿਹੜਾ ਮੇਨ ਹੋਸਪਿਟਲ ਹੈ ਉੱਥੇ ਲੈ ਗਏ, ਅਤੇ ਉਹਨਾਂ ਨੇ ਇੱਕ ਟਰੱਸਟ ਬਣਾਇਆ ਹੋਇਆ ਸੀ, ਅਤੇ $1.1 million ਡੋਨੇਸ਼ਨ ਇਕੱਠੀ ਕਰਕੇ ਜਿਹੜਾ ਕੈਂਸਰ ਰਿਸਪਾਈਟ ਹੈ, ਜਿੱਦਾਂ ਕੈਂਸਰ ਦਾ ਹੋਸਪਿਟਲ ਹੈ, ਉਹਦੇ ਵਿੱਚ ਨਾ ਇੱਕ ਇਨਡੋਰ ਗਾਰਡਨ ਬਣਾਇਆ ਹੋਇਆ ਸੀ, ਬਹੁਤ ਬਾ ਕਮਾਲ, ਮਤਲਬ ਬਿਲਡਿੰਗ ਦੇ ਵਿੱਚ। ਹਾਂ, ਅਤੇ ਉਹ ਸੀਗਾ ਵੀ ਜਿਹੜੇ ਕੈਂਸਰ ਦੇ ਪੇਸ਼ੈਂਟ ਹੈ, ਜਦੋਂ ਉਹ ਆਪਣਾ ਇਲਾਜ ਕਰਾਉਣ ਜਾਂਦੇ ਨੇ, ਕੀਮੋਥੈਰੇਪੀ ਹੁੰਦੀ ਹੈ, ਰੇਡੀਓਥੈਰੇਪੀ ਹੁੰਦੀ ਆ, ਕਿਉਂਕਿ ਕਈ ਵਿਜ਼ਿਟਸ ਕਰਨੀਆਂ ਪੈਂਦੀਆਂ ਨਾ, ਕਈ ਮਹੀਨਿਆਂ ਦਾ ਉਹ ਪ੍ਰੋਸੈਸ ਹੁੰਦਾ ਆ, ਅਤੇ ਬੰਦਾ ਕਾਫੀ ਥੱਕ ਜਾਂਦਾ ਪੇਸ਼ੈਂਟ, ਅਤੇ ਉਹਦੇ ਜਿਹੜੇ ਨਾਲ ਗਏ ਹੁੰਦੇ ਆ ਉਹਨਾਂ ਨੂੰ ਵੀ ਸਪੋਰਟ ਦੀ ਲੋੜ ਹੁੰਦੀ ਆ। ਅਤੇ ਉਹ ਪਾਰਕ ਬੜਾ ਲਾਹੇਵੰਦ ਸੀ, ਉੱਥੇ ਉਹਨੇ ਸਿੱਖੀ ਦੇ ਬਾਰੇ ਲਾਇਆ ਵੀ ਹੋਇਆ ਸੀ, ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਟਸ ਦਾ ਹੋਰ ਸਾਰਾ ਕੁਛ ਲਾਇਆ ਹੋਇਆ ਸੀਗਾ। ਸੋ ਉਹ ਵੀ ਇੱਕ ਮਤਲਬ ਉੱਦਮ ਹੈ। ਇਸੇ ਤਰ੍ਹਾਂ ਸਰੀ ਦੇ ਵਿੱਚ ਮਾਤਾ ਸਾਹਿਬ ਕੌਰ ਦੇ ਨਾਂ ਦਾ ਸ਼ਾਇਦ ਵਾਰਡ ਜਿਹੜਾ ਹੋਸਪਿਟਲ ਦੇ ਵਿੱਚ ਬਣਾਇਆ ਹੋਇਆ। ਸੋ ਭਾਅ ਜੀ, ਇਹੋ ਜਿਹੇ ਕਾਰਜ ਵੀ ਸਾਨੂੰ ਕਰਨ ਦੀ ਲੋੜ ਹੈ, ਤੁਹਾਡਾ ਕੀ ਖਿਆਲ ਹੈ?
ਬਿਲਕੁਲ ਅਮਨਦੀਪ, ਇਹ ਬੜੇ ਪ੍ਰੋਗਰੈਸਿਵ ਕਾਰਜ ਆ ਜਿਹੜੇ ਉਤਸ਼ਾਹਵਾਦੀ ਵੀ ਆ, ਤੇ ਕਮਿਊਨਿਟੀ ਲਈ ਕਾਫੀ ਹੈਲਪਫੁਲ ਆ, ਤੇ ਕਮਿਊਨਿਟੀ ਨੂੰ ਪ੍ਰੋਗਰੈਸ ਅੱਗੇ ਕਰਨ ਦੇ ਲਈ ਉਹਦੇ ਵਿੱਚ ਕਾਫੀ ਯੋਗਦਾਨ ਦਿੰਦੇ ਆ। ਇੱਦਾਂ ਦੇ ਪ੍ਰੋਜੈਕਟ ਦੇ ਵਿੱਚ ਮੈਨੂੰ ਉਮੀਦ, ਜਿਹੜੇ ਲੀਡਰਸ ਆ ਜਿਹੜੇ ਕਮਿਊਨਿਟੀ ਨੂੰ ਲੀਡ ਕਰਦੇ ਆ, ਉਹਨਾਂ ਦਾ ਬਹੁਤ ਵੱਡਾ ਰੋਲ ਆ, ਅਤੇ ਕਮਿਊਨਿਟੀ ਨੂੰ ਵੱਧ ਚੜ੍ਹ ਕੇ ਅਜਿਹੇ ਪ੍ਰੋਜੈਕਟ ਦੇ ਵਿੱਚ ਕਿਆ ਦੇਣਾ ਚਾਹੀਦਾ ਆ ਜਾਂ ਉਹਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ। ਇਹਨੂੰ ਇਹਨੂੰ ਕਹਿੰਦੇ ਪਾਰਟੀਸਪੇਸ਼ਨ, ਕਾਮਨ ਪਾਰਟੀਸਪੇਸ਼ਨ ਕਮਿਊਨਿਟੀ ਸਰਵਿਸ ਦੇ ਵਿੱਚ। ਉਹਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਇਹ ਅਜਿਹੇ ਪ੍ਰੋਜੈਕਟ ਹੋਣੇ ਚਾਹੀਦੇ ਆ, ਲੇਕਿਨ ਕੰਟਰੋਲਡ ਲੀਡਰਸ਼ਿਪ ਦੇ ਅੰਡਰ ਹੋਣੇ ਚਾਹੀਦੇ, ਕੰਟਰੋਲਡ ਲੀਡਰਸ਼ਿਪ ਦੇ ਅੰਡਰ।
ਜੀ ਬਿਲਕੁਲ, ਅਤੇ ਕੁਛ ਹੋਰ ਖਬਰਾਂ ਵੀ ਸਾਡੇ ਨਾਲ ਸਾਂਝੀਆਂ ਕਰਦੇ ਨੇ ਚਾਲ ਸਾਹਿਬ, ਅਤੇ ਸਾਨੂੰ ਸਭ ਪਤਾ ਕਿ ਪਤਾ ਹੈ ਸਾਰਿਆਂ ਨੂੰ ਕਿ ਉਹ ਇਨਫੋਰਮੇਸ਼ਨ ਕਾਫੀ ਸ਼ੇਅਰ ਕਰਦੇ ਨੇ, ਅਤੇ ਇਹ ਜਿਹੜੀਆਂ ਖਬਰਾਂ ਨੇ ਉਹ ਕਾਫੀ ਮਿਹਨਤ ਕਰਕੇ ਸਾਡੇ ਤੱਕ ਲਿਆਉਂਦੇ ਨੇ। ਅਤੇ ਇੱਕ ਹੋਰ ਜਾਣਕਾਰੀ ਉਹਨਾਂ ਨੇ ਭੇਜੀ ਆ ਜਿਹੜੀ ਕਿ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਉਹ ਹੈਗੀ ਹੈ ਭਾਅ ਜੀ, ਕਾਫੀ ਟਿਕਟਾਂ ਸਸਤੀਆਂ ਲੱਗੀਆਂ ਹੋਈਆਂ, ਕਹਿੰਦੇ ਜੇ ਕਿਸੇ ਨੇ ਜਾਣਾ ਆ ਤਾਂ ਉਹ ਜ਼ਰੂਰ ਦੇਖ ਲੈ।
ਮਨਦੀਪ ਦੇਖ ਰਿਹਾ ਆ, ਇਹ ਟਿਕਟਾਂ ਤਾਂ ਜ਼ਿਆਦਾ ਹੀ ਸਸਤੀਆਂ ਆ, ਸਿਡਨੀ ਟੂ ਬ੍ਰਿਸਬੇਨ $72 ਆ, ਮੈਲਬੋਰਨ ਟੂ ਸਿਡਨੀ $51 ਆ। ਅਮਨਦੀਪ, ਇੱਥੋਂ ਟੈਕਸੀ ਫੜ ਕੇ ਏਅਰਪੋਰਟ ਨੂੰ ਜਾਣਾ ਹੋਵੇ ਨਾ $150 ਲੈ ਲੈਂਦੇ ਆ,
ਹਰ ਏਅਰਲਾਈਨ ਜਿਹੜੀ ਆ ਉਹ 40-50 ਹਜ਼ਾਰ ਟਿਕਟਾਂ ਜਿਹੜੀਆਂ ਰਿਲੀਜ਼ ਕਰਦੀਆਂ। ਮੰਨ ਲਓ ਕਿ ਅਗਲੇ ਦੋ ਮਹੀਨਿਆਂ ਚ ਮਤਲਬ 5 ਲੱਖ ਸੀਟਾਂ ਜਾਣੀਆਂ ਨੇ, 5 ਲੱਖ ਟ੍ਰਿਪ ਦੇ ਵਿੱਚ ਸੀਟ ਲੈ ਕੇ ਜਾ ਸਕਦੇ। ਉਹਨਾਂ 'ਚ ਉਹ ਕੀ ਕਰਦੇ ਨੇ ਵੀ 50 ਹਜ਼ਾਰ ਜਿਹੜੇ ਆ ਉਹ ਘਾਟਾ ਪਾ ਕੇ ਵੀ ਟਿਕਟਾਂ ਵੇਚ ਦਿੰਦੇ ਨੇ। ਸੋ ਇਹ ਦੇਖ ਲਓ ਤੁਸੀਂ ਵੀ ਟਾਈਮ ਵੀ ਦਿੱਤਾ ਹੋਇਆ ਨਾ, 3 ਦਸੰਬਰ 17 ਅਤੇ 31 ਨੂੰ $51 ਦੀਆਂ ਟਿਕਟਾਂ ਨੇ, ਹੈ ਨਾ, 3 ਦਸੰਬਰ ਨੂੰ $72 ਦੀਆਂ ਸਿਡਨੀ ਤੋਂ ਬ੍ਰਿਸਬੇਨ ਨੇ, ਅਤੇ ਆਹ ਹੋਰ ਵੀ ਖਬਰਾਂ ਆ ਰਹੀਆਂ ਨੇ। ਅਤੇ ਮਤਲਬ
ਅਮਨਦੀਪ, ਤੁਸੀਂ ਏਦਾਂ ਏਦਾਂ ਕਰੋ, ਤੁਸੀਂ ਆ ਜਾਓ ਇੱਥੇ ਨੂੰ, $51 ਦੀ ਟਿਕਟ ਆ, ਆਪਾਂ ਚਲਾਂਗੇ ਮੈਲਬੋਰਨ, ਉੱਥੇ ਚਲਾਂਗੇ ਮੈਕਡੋਨਲਡ, ਤੇ ਉੱਥੇ ਫਿਰ ਚਾਹ ਫ੍ਰੀ ਦੀ ਪੀ ਕੇ ਵਾਪਸ ਆ ਜਾਂਗੇ। $51 ਤੇ ਚੱਲ ਜਾਣਾ ਸਾਡਾ, ਚਾਹ ਦੇ ਵਿੱਚ ਨਿਕਲ ਜਾਣਾ, ਕੋਫੀ ਦੇ ਪੈਸੇ ਨਿਕਲ ਜਾਣੇ ਸਾਡੇ, 2-3 ਵਾਰੀ ਪੀ ਲਵਾਂਗੇ,
ਇਹਦੇ ਨਾਲ ਮੈਂ ਇੱਥੇ ਪੀ ਲੈਂਦੇ ਹਾਂ। ਤੇ ਆਓ, ਜਾਂ ਤਾਂ ਕੋਈ ਇੱਦਾਂ ਹੈ ਕੋਈ ਫੰਕਸ਼ਨ ਵਗੈਰਾ ਰੱਖਣ ਮੈਲਬਨ ਵਾਲੇ, ਤਾਂ ਫਿਰ ਤਾਂ ਚੱਲ ਜਾਵਾਂਗੇ ਅਸੀਂ। ਤੇ
ਉਦਾਂ ਤਾਂ ਮਨਦੀਪ
ਹਾਂਜੀ
ਤੁਹਾਡੇ ਡੈਡੀ ਵੀ ਹੁਣ ਸੀਨੀਅਰ ਆ, ਅਸੀਂ ਵੀ ਸੀਨੀਅਰ ਆ।
ਹਾਂਜੀ
ਹੁਣ ਸਰਕਾਰ ਨੂੰ ਜਾਂ ਸੀਨੀਅਰ ਨੂੰ ਨਾ ਸਾਲ ਦੇ ਵਿੱਚ 2-3 ਵਾਰੀ ਕਮ ਸੇ ਕਮ ਆਸਟ੍ਰੇਲੀਆ ਦੀਆਂ ਟਿਕਟਾਂ ਫ੍ਰੀ ਦੇਣੀਆਂ ਚਾਹੀਦੀਆਂ।
ਨਹੀਂ ਟ੍ਰੇਨ ਵਾਲੇ ਦਿੰਦੇ ਆ, ਮੈਨੂੰ ਹੁਣ ਤਾਂ ਪਤਾ ਨਹੀਂ, ਮੈਨੂੰ ਕੋਈ ਦੱਸ ਸਕਦਾ ਅਗਰ ਸਾਡੇ ਸਰੋਤੇ ਚਾਲ ਸਾਹਿਬ
ਹੁਣ
ਦੇਖਿਓ।
ਨਹੀਂ ਦਿੰਦੇ, ਮੈਂ ਪਤਾ ਕੀਤਾ,
ਹਾਂ
ਹੁਣ ਅੱਧੀ ਅੱਧੀ ਟਿਕਟ ਲੱਗਦੀ ਆ,
ਅੱਧੀ ਲੱਗਦੀ ਆ
ਨਹੀਂ
ਅੱਗੇ।
ਇੱਕ ਸਾਲ ਦੀ। ਨਹੀਂ,
ਹਾਂ
ਜੇ ਤੁਸੀਂ ਪੈਨਸ਼ਨ ਕਾਰਡ ਤੇ ਆ ਨਾ
ਹਾਂ,
ਸਾਲ ਦੇ ਵਿੱਚ ਸ਼ਾਇਦ 2 ਵਾਰੀ ਜਾ ਸਕਦੇ ਆ, ਇਕਨੋਮੀ ਕਲਾਸ।
ਇਕਨੋਮੀ ਕਲਾਸ ਦੱਸਿਓ ਪਿਆਰਿਓ ਕੀ ਸੀਨ ਹੈ
ਜੇ ਕਿਸੇ ਨੂੰ ਪਤਾ ਹੈ।
ਜੇ ਕਿਸੇ ਨੂੰ ਪਤਾ ਆ ਤੇ ਭਾਜੀ ਆ ਵੀ ਉਹਨਾਂ ਨੇ ਇੱਕ ਖਬਰ ਭੇਜੀ ਹੈ, ਕਹਿੰਦੇ ਇਹ ਵੀ ਸਾਂਝੀ ਕਰੋ।
ਕਹਿੰਦੇ ਵੀ ਬਹੁਤ ਵਧੀਆ ਖਬਰ ਹੈ ਮਨਦੀਪ,
ਕਹਿੰਦੇ ਲੰਬੀ ਉਮਰ ਦੀਆਂ ਵਧਾਈਆਂ।
ਲੰਬੀ ਉਮਰ ਸਭ ਤੋਂ ਜ਼ਿਆਦਾ ਜਾਪਾਨ ਦੇ ਵਿੱਚ 84 ਸਾਲ 1 ਮਹੀਨਾ,
ਅੱਛਾ
ਸਵਿਟਜ਼ਰਲੈਂਡ ਦੇ ਵਿੱਚ 83 ਸਾਲ 7 ਮਹੀਨੇ,
ਹਾਂਜੀ
ਆਸਟ੍ਰੇਲੀਆ ਦੇ ਵਿੱਚ ਵੀ ਮਨਦੀਪ ਕਾਫੀ ਉਮਰ ਆ, ਇਹ ਐਵਰੇਜ ਜਿਹੜੀ ਆ 83 ਸਾਲ 2, 83.2 ਆ। ਸਪੇਨ ਦੇ ਵਿੱਚ ਮਤਲਬ ਇਹ ਇਹ ਇੱਕ ਚੰਗੀ ਖਬਰ ਆ ਕਿ ਇੰਨੀ ਉਮਰ ਤੱਕ ਤੁਸੀਂ ਜਾ ਸਕਦੇ ਆ, ਜਿੱਦਾਂ ਸਾਡੇ ਵਰਗੇ ਬੰਦੇ ਹਾਲੇ 10-12 ਸਾਲ 15 ਸਾਲ ਦੀ ਆਸ ਕਰ ਸਕਦੇ ਆ, ਜਿੱਦਾਂ ਇੱਥੇ ਆ ਰਹੀਆਂ ਹੈ। ਵੈਸੇ ਤੁਸੀਂ ਤਾਂ ਕਾਫੀ ਜੰਗ ਹੁੰਦੇ ਆ, ਤੁਹਾਡੀ ਗੱਲ ਤਾਂ ਹੋ ਰਹੀ ਹੈ, ਲੇਕਿਨ ਸਾਡੇ ਲਈ ਵੀ ਕਾਫੀ ਉਤਸ਼ਾਹ ਵੱਧਦੇ ਕਿਹਾ ਜੀ ਲਾਈਫ ਐਕਸਪੈਕਟੈਂਸੀ ਜਿਹੜੀ ਆ, ਇਹ ਆਸਟ੍ਰੇਲੀਆ ਹੈਜ਼ ਬੋਥ ਹਾਈਐਸਟ ਲਾਈਫ ਐਕਸਪੈਕਟੈਂਸੀ ਅਮੰਗ
ਓਈਸੀਡੀ
ਕੰਟਰੀ। ਵਧੀਆ ਗੱਲ ਆ।
ਚਲੋ ਇੱਦਾਂ ਹੈ ਵੀ ਇਹਦੇ ਨਾਲ ਹੌਸਲਾ ਵੱਧ ਜਾਂਦਾ ਕਿ ਹਜੇ ਹੈਗੇ ਆ ਸਾਲ, ਹੈ ਨਾ। ਤੇ ਖੈਰ
ਹਲੇ ਤਾਂ ਉਦਾਂ ਦਾ ਪਤਾ ਨੀ ਹੁੰਦਾ ਡੋਰੀ ਸਾਹਾਂ ਦੀ ਕਿਹੜੇ ਵੇਲੇ ਰੁਕ ਜਾਵੇ ਜਾਂ ਵਧੀ ਜਾਵੇ। ਇੱਕ ਇੱਕ ਸਾਹ ਹੁੰਦੀ ਜਿਸ ਵੇਲੇ ਲੈਂਦੇ ਆ, ਤੁਹਾਨੂੰ ਏਦਾਂ ਨੀ ਲੱਗਦਾ ਵੀ ਜੇ ਪੂੰਜੀ ਘਟੀ ਜਾਂਦੀ ਪੂੰਜੀ ਘਟੀ ਜਾਂਦੀ ਹੈ।
ਨਹੀਂ ਉਹ ਤਾਂ ਹੈਗੇ ਆ, ਉਹ ਤਾਂ ਜਿੰਨੇ ਸਾਹ ਮਾਰਕ ਕੀਤੇ ਹੋਏ ਆ ਅਸੀਂ ਲੈਣੇ ਆ ਉਹ ਓਨੇ ਹੀ ਆਉਣੇ
ਅਲੋਟਡ ਆ,
ਅਲੋਟਡ
ਅਲੋਟਡ ਆ।
ਉਹ ਇਹ ਸਾਰਾ ਕੁਝ ਇੱਕ ਸਿਸਟਮ ਦੇ ਵਿੱਚ ਚੱਲ ਰਿਹਾ ਹੈ ਨਾ, ਤੇ ਉਸ ਸਿਸਟਮ ਤੋਂ ਅਸੀਂ ਬਾਹਰ ਨਹੀਂ ਹੋ ਸਕਦੇ। ਜੇ ਸਾਡੀ ਕਹਿ ਲਓ ਕਿ ਉਮਰ 85 ਜਾਂ 90 ਦੀ ਵੀ ਆ, ਤਾਂ ਉਹ ਜਿਹੜੇ ਘਟਨਾਕ੍ਰਮ ਵਾਪਰਿਆ ਜਿਹਦੇ ਕਰਕੇ ਇੰਨੀ ਉਮਰ ਹੋਈ ਉਹ ਵੀ ਪਲੈਨਡ ਹੈ ਨਾ। ਸੋ ਇਸ ਕਰਕੇ
ਜੇ ਤੁਸੀਂ ਪਿੱਛੇ ਝਾਤ ਮਾਰ ਕੇ ਦੇਖੋ, 70 ਸਾਲ ਪਿੱਛੇ ਝਾਤ ਮਾਰ ਕੇ ਦੇਖਦੇ ਆ, ਸਾਡੀ ਐਫਰਟ ਦਾ ਕੁਛ ਵੀ ਨਹੀਂ ਹੈ। ਜੇ ਉਹ ਨਾ ਵੀ ਜੇ ਪਰਮਾਤਮਾ ਨਾ ਵੀ ਦਿੰਦਾ ਤੇ ਅਸੀਂ ਕੀ ਕਰ ਲੈਂਦੇ।
ਨਹੀਂ ਭਾਜੀ ਹੁਣ ਗੱਲ ਇਹ ਆ ਵੀ ਚਲ
ਹੈਗਾ ਆ ਕੋਲ,
ਜਿਹੜਾ ਓਵਰਆਲ
ਜਿਹੜਾ ਕੁਛ ਇਸ ਵੇਲੇ ਹੈਗਾ ਆ ਕੋਲ, ਜੇ ਉਹ ਨਾ ਵੀ ਦੇਵੇ ਤੇ ਅਸੀਂ ਕੀ ਕਰ ਸਕਦੇ ਹਾਂ, ਕੁਛ ਵੀ ਨਹੀਂ ਕਰ ਸਕਦੇ।
ਜਿਹੜੀ
ਉਹਦੀ ਬਰਕਤ ਹੀ ਆ,
ਜਿਹੜੀ ਜਨਰਲ ਪਬਲਿਕ ਆ ਉਹਦੀ ਜਿਹੜੀ ਲਾਈਫ ਐਕਸਪੈਕਟੈਂਸੀ ਆ ਜਾਂ ਜੀਵਨ ਕਾਲ ਦਾ ਵਾਧਾ ਹੋਣਾ, ਉਹ ਜ਼ਿਆਦਾ ਸ਼੍ਰੇਅ ਕਿ ਸਾਇੰਸ ਦੀ ਤਰੱਕੀ ਦੇ ਕਾਰਨ ਹੋ ਰਿਹਾ ਆ। ਪਰ ਜੇ ਆਪਾਂ ਓਵਰਆਲ ਦੇਖੀਏ ਜਿੰਨੀ ਪਾਪੂਲੇਸ਼ਨ ਹੈ, ਤੇ ਮੈਨੂੰ ਬਹੁਤ ਪਹਿਲਾਂ 15 ਸਾਲ ਪਹਿਲਾਂ ਇੱਕ ਰਿਪੋਰਟ ਪੜ੍ਹੀ ਸੀ ਕਿ 1.5 ਲੱਖ ਬੰਦਾ ਮਤਲਬ ਇੰਡੀਆ ਦੇ ਵਿੱਚ ਹੀ ਦਵਾਈ ਦੇ ਰਿਐਕਸ਼ਨ ਕਰਕੇ ਮਰਦਾ ਆ। ਆਸਟ੍ਰੇਲੀਆ ਦੇ ਵਿੱਚ ਵੀ ਇਹ ਫਿਗਰ ਜਿਹੜੇ ਕਾਫੀ ਚਿੰਤਾਜਨਕ ਹੈ ਵੈਸਟਰਨ ਐਲੋਪੈਥੀ ਦੇ ਵਿੱਚ। ਸੋ ਓਵਰਆਲ ਜਿਹੜਾ ਆ ਉਹ ਸਿਸਟਮ ਡਾਊਨਗ੍ਰੇਡ ਹੋਇਆ, ਕਿਉਂਕਿ 3600 ਬਿਮਾਰੀਆਂ ਹੋਰ ਅਸੀਂ ਲਾ ਲਈਆਂ ਲਾਈਫ ਸਟਾਈਲ ਬਦਲ ਕੇ। ਜੇ ਆਪਾਂ ਪਹਿਲਾਂ ਦੇਖੀਏ ਸਰਵਾਈਵਲ ਆਫ ਫਿਟੈਸਟ ਸੀਗਾ, ਜਿਹੜਾ ਸਟਰੋਂਗ ਸੀ, ਆਪਣਾ ਇਮਿਊਨ ਸਿਸਟਮ ਸਟਰੋਂਗ ਰੱਖਦਾ ਸੀ, ਖਾਣਾ ਪੀਣਾ ਵਧੀਆ ਖਾਂਦਾ ਸੀ, ਤੇ ਉਹਨਾਂ ਦੀ ਤਾਂ 100-100 ਡੇਢ-ਡੇਢ ਸਵਾ-ਸਵਾ 100 ਸਾਲ ਅਸੀਂ ਉਮਰਾਂ ਦੇਖੀਆਂ ਪਿੰਡਾਂ ਦੇ ਵਿੱਚ ਹੁੰਦੀਆਂ, ਬੜਾ ਵਧੀਆ ਜੀਵਨ ਆਪਣਾ ਬਿਤਾਉਂਦੇ ਸੀ। ਤੇ ਮਤਲਬ ਆਪਾਂ ਇੱਦਾਂ ਨਹੀਂ ਕਹਿ ਸਕਦੇ ਅਸੀਂ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ, ਪਰ ਇਹ ਜਿਹੜਾ ਅਸੀਂ ਲੰਬੀ ਲਾਈਫ ਵੀ ਜੀ ਰਹੇ ਹਾਂ, ਥੱਬਾ ਗੋਲੀਆਂ ਦਾ ਖਾ ਕੇ ਵੀ ਜੀ ਰਹੇ ਹਾਂ, ਇਹ ਵੀ ਇੱਕ ਪ੍ਰੋਬਲਮ ਹੈ ਨਾ। ਇਹ ਵੀ ਇੱਕ ਆਰਟੀਫਿਸ਼ਲੀ ਅਸੀਂ ਆਰਟੀਫਿਸ਼ਲੀ ਜੀ ਰਹੇ ਹਾਂ ਅਸੀਂ ਤਕਰੀਬਨ, ਮਤਲਬ ਸਵੇਰੇ ਵੀ ਗੋਲੀਆਂ, ਦੁਪਹਿਰੇ ਵੀ ਗੋਲੀਆਂ, ਸ਼ਾਮ ਨੂੰ ਵੀ ਗੋਲੀਆਂ, ਹੈ ਨਾ। ਹਰੇਕ ਹਫ਼ਤੇ ਬਲੱਡ ਟੈਸਟ, ਹਰੇਕ ਮਹੀਨੇ ਬਲੱਡ ਟੈਸਟ, ਕਦੇ ਉਹ ਕਦੇ ਉਹ। ਜੇ ਆਪਾਂ ਦੇਖਿਆ ਜਾਵੇ ਵੀ ਜੇ ਇਹ ਇਹ ਸਾਰੀਆਂ ਚੀਜ਼ਾਂ ਨਾ ਹੋਣ ਤੇ ਕੈਨ ਵੀ ਲਿਵ ਦੈਟ ਲੌਂਗ? ਕੀ ਆਪਾਂ ਕੋਈ ਤਰੱਕੀ ਕੀਤੀ ਆ ਫਿਰ?
ਜ਼ਿੰਦਗੀ ਮੰਗ ਕੇ ਜੀ ਰਹੇ ਹਾਂ।
ਹਾਂਜੀ ਹਾਂਜੀ। ਸੋ ਇਹ ਇਹ ਸਮੱਸਿਆ ਜਿਹੜੀਆਂ ਇਹ ਇਹ ਹੈਗੀਆਂ ਨੇ। ਚਲੋ ਵਧੀਆ ਗੱਲ ਹੈ ਕਿ ਸਿਸਟਮ ਜਿਹੜਾ ਆ ਉਹ ਬੰਦੇ ਨੇ ਹੀ ਬਣਾਇਆ, ਬੰਦਾ ਇਹ 'ਚ ਡਿਵੈਲਪ ਕਰ ਰਿਹਾ, ਪਰ ਇਹਦੇ ਨਾਲ ਇਹਦੇ 'ਚ ਫਲੋ ਬਹੁਤ ਨੇ, ਇਹ ਬਹੁਤ ਐਕਸਪੈਂਸਿਵ ਹੋ ਰਿਹਾ, ਅਤੇ ਇਹਦੇ ਬਾਰੇ ਆਪਾਂ ਫਿਰ ਕਿਸੇ ਦਿਨ ਚਿੰਤਨ ਕਰਾਂਗੇ। ਅਤੇ ਅਮਰੀਕ ਭਾਜੀ ਖਬਰਾਂ ਕਾਫੀ ਭੇਜੀਆਂ ਸਨ ਚਾਲ ਸਾਹਿਬ ਨੇ, ਉਹਨਾਂ ਦੇ ਵਿੱਚੋਂ ਇੱਕ ਜਿਹੜੀ ਖਬਰ 'ਤੇ ਆਪਾਂ ਗੱਲ ਕਰ ਰਹੇ ਸੀਗੇ ਅੱਜ, ਉਹ ਸੀਗੀ ਜਿਹੜਾ ਇੰਸਟਾਗ੍ਰਾਮ, ਸਨੈਪਚੈਟ ਅਤੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ, ਹੈ ਨਾ, ਸੋਸ਼ਲ ਮੀਡੀਆ ਤੇ ਬੈਨ ਲੱਗ ਰਿਹਾ ਆ, ਉਹਦੇ ਬਾਰੇ ਆਪਾਂ ਗੱਲ ਕਰਨੀ ਆ ਕਿ
ਬਿਲਕੁਲ ਬਿਲਕੁਲ
ਕਿ
ਬਿਲਕੁਲ ਅਮਨਦੀਪ
ਇਹ ਬੱਚਿਆਂ ਲਈ ਚਾਹੀਦਾ ਆ ਤੁਸੀਂ ਜਿਦਾਂ, ਕਿਉਂਕਿ ਸਾਡੇ ਜਦ
ਬਿਲਕੁਲ ਚਾਹੀਦਾ, ਮੈਂ ਤਾਂ ਚਾਹੁੰਦਾ ਵੀ ਬੜਿਆਂ ਤੇ ਵੀ ਜਿਹੜੇ ਘੰਟੇ ਲਿਮਿਟਿਡ ਹੋਣੇ ਚਾਹੀਦੇ ਆ, 6 ਘੰਟੇ ਦਿਨ ਵਿੱਚ ਚਲਾ ਸਕਦੇ ਆ,
ਜਿੱਦਾਂ ਕਿ ਜਿੱਦਾਂ ਕਿ ਅੱਧੇ ਘੰਟੇ ਦਾ, ਜਿੱਦਾਂ ਕਿ ਅੱਧੇ ਘੰਟੇ ਦਾ ਚਿੱਤਰਹਾਰ ਆਉਂਦਾ ਹੁੰਦਾ ਸੀ।
ਹਾਂਜੀ, ਜਿੱਦਾਂ ਅੱਧੇ ਘੰਟੇ ਦਾ ਚਿੱਤਰਹਾਰ ਆਉਂਦਾ ਹੁੰਦਾ ਸੀ, ਉਹਦੇ ਵਿੱਚ ਹੇਮਾ ਮਾਲਿਕ ਰਵਿੰਦਰ ਨਾਥ ਚਲੇ ਹੁੰਦੇ ਸੀ, ਉਦਾਂ ਦਾ ਹੀ ਚਾਹੀਦਾ, ਪੈਸੇ ਰੋਕ ਚਾਹੀਦੀ ਆ। ਹੁਣ ਅਨਲਿਮਿਟਿਡ ਆ ਮੰਦੀ, ਜੇ ਟ੍ਰੇਨ ਵਿੱਚ ਵੀ ਜਾਂਦੇ ਆ ਤੁਸੀਂ, ਹਵਾਈ ਜਹਾਜ਼ ਦੇ ਵਿੱਚ ਵੀ ਜਾਂਦੇ ਆ, ਘਰ ਰੋਟੀ ਵੀ ਖਾਂਦੇ ਆ, ਇਸ ਵੇਲੇ ਨਿਆਣਿਆਂ ਨਾਲ ਵੀ ਬਹਿੰਦੇ ਆ, ਜੇ ਫਿਲਮ ਵੀ ਦੇਖਦੇ ਆ, ਕੋਈ ਕੌਂਸਰਟ ਦੇਖਣ ਜਾਂਦੇ ਆ, ਕੋਈ ਫੰਕਸ਼ਨ ਕਰ ਰਿਹਾ ਹੁੰਦਾ ਦੇਖਣ ਜਾਂਦੇ ਆ, ਉਹਦੀ ਬੇਇੱਜ਼ਤੀ ਤੁਸੀਂ ਬਹੁਤ ਕਰਦੇ ਆ। ਬੇਇੱਜ਼ਤੀ ਇੱਦਾਂ ਕਰਦੇ ਆ ਕਿ ਅਸੀਂ ਕੌਂਸਰਟ ਦੇਖਣ ਗਏ, ਤੇ ਉਹਦੇ ਵਿੱਚ ਅੱਧੇ ਲੋਕ ਕਈ ਵਾਰੀ ਮੋਹਰੇ ਜਿਹੜਾ ਪ੍ਰੈਜੈਂਟਰ ਹੁੰਦਾ, ਕਈ ਵਾਰੀ ਉਹਨਾਂ ਨੂੰ ਨਹੀਂ ਵੀ ਵਧੀਆ ਪੇਸ਼ ਕਰ ਰਿਹਾ ਹੁੰਦਾ, ਇਹ ਵੀ ਤੁਹਾਡੀ ਮੋਰਲ ਰਿਸਪੋਂਸੀਬਿਲਿਟੀ ਆ, ਐਥੀਕਲ ਰਿਸਪੋਂਸੀਬਿਲਿਟੀ ਆ, ਉਹਨੂੰ ਇੱਜ਼ਤ ਦੇਣੀ, ਉਹਦੀ ਗੱਲ ਸੁਣਨੀ, ਤਾਂ ਕਿ ਉਹਨੂੰ ਇਹ ਨਾ ਲੱਗੇ ਕਿ ਮੈਂ ਘਟੀਆ ਪ੍ਰਦਰਸ਼ਨ ਕਰ ਰਿਹਾ ਜਾਂ ਮੇਰੀ ਥੋੜੀ ਕਮਜ਼ੋਰੀ ਆ। ਉਸ ਵੇਲੇ ਕੀ ਕਰਦੇ ਆ ਲੋਕ ਕਿ ਆਪਣਾ ਫੋਨ ਕੱਢ ਲੈਂਦੇ ਆ, ਉੱਤੇ ਚੈਟ ਲਾ ਪੈਂਦੇ ਕਰਨ, ਜੇ ਕੋਈ ਚੁਟਕਲਾ ਸੁਣਾ ਰਿਹਾ ਹੁੰਦਾ, ਇਸ ਵੇਲੇ ਚੁਟਕਲੇ ਦਾ ਸਾਨੂੰ ਪਤਾ ਹੁੰਦਾ ਵੀ ਤੁਸੀਂ ਸੁਣਿਆ ਹੁੰਦਾ ਪਹਿਲਾਂ, ਫਿਰ ਤੁਸੀਂ ਵਿੱਚੇ ਬੋਲ ਪੈਣਾ, ਅੱਛਾ ਅੱਛਾ ਅੱਛਾ, ਉਹ ਫਿਰ ਸੁਣਨ ਦੀ ਕੋਸ਼ਿਸ਼ ਨਹੀਂ ਕਰਦੇ, ਜਾਂ ਫਿਰ ਜਿਹੜੇ ਚੁਟਕਲਾ ਖਤਮ ਹੋ ਜਾਂਦਾ ਉਹਦੀ ਪ੍ਰੇਜ਼ ਨਹੀਂ ਕਰਦੇ, ਇਹ ਅਨਐਥੀਕਲ ਚੀਜ਼ਾਂ ਆ। ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਥੋੜਾ ਸਿਸਟਮ ਆ ਇਲੈਕਟ੍ਰੋਨਿਕ ਸਿਸਟਮ, ਸਾਨੂੰ ਤਾਂ ਬਹੁਤ ਆਉਂਦਾ ਨਹੀਂ ਹੈ, ਤੇ ਇਹਦੇ ਤੇ ਕਾਫੀ ਰੋਕ ਲੱਗਣੀ ਚਾਹੀਦੀ ਆ, ਇਹਨੇ ਖੁੱਲੀ ਛੁੱਟੀ ਦਿੱਤੀ ਗਈ ਆ। ਹੁਣ ਮੇਰੇ ਖਿਆਲ ਚ ਆਸਟ੍ਰੇਲੀਆ ਦੇ ਵਿੱਚ ਕਾਨੂੰਨ ਬਣਨ ਦੀ ਵਿਵਸਥਾ ਕੀਤੀ ਜਾ ਰਹੀ ਆ ਕਿ ਜਿਹੜੇ ਟੀਨ ਏਜਰ ਆ ਉਹਨਾਂ ਤੇ ਕਾਫੀ ਰੋਕ ਲਾਵੇ, ਜਾਂ ਉਹਨਾਂ ਨੂੰ ਇਹ ਜਿਹੜੀਆਂ ਅਲਾਮਤਾਂ ਨੂੰ ਬਚਾਇਆ ਜਾਵੇ,
ਜਾਂ
ਓਵਰ ਯੂਜ਼ ਆਫ ਜਿਹੜਾ ਇਲੈਕਟ੍ਰੋਨਿਕ ਮੀਡੀਆ, ਇੱਥੇ ਰੋਕ ਲਾਈ ਓਵਰ ਯੂਜ਼ ਕਿਆ।
ਆਪਾਂ ਥੋੜ੍ਹੀ ਜਿਹੀ ਇੱਥੇ ਮੈਂ ਹੋਰ ਗੱਲ ਕਰਨਾ ਚਾਹੁੰਦਾ ਕਿ ਮੈਂ ਬੜਾ ਇਹ ਰੁਝਾਨ ਦੇਖਿਆ, ਕੋਈ ਵੀ ਗੱਲਬਾਤ ਚੱਲ ਰਹੀ ਹੈ, ਠੀਕ ਹੈ, ਕੋਈ ਵੀ ਸ਼ੋਅ ਚੱਲ ਰਿਹਾ, ਕੋਈ ਕੌਂਸਰਟ ਚੱਲ ਰਿਹਾ, ਬੰਦੇ ਉੱਥੇ ਪਹੁੰਚੇ ਹੋਏ ਨੇ, ਇਹਦਾ
ਹਾਂਜੀ
ਲੱਖਾਂ 'ਚ ਵੀ ਪਹੁੰਚੇ, ਕੋਈ ਫੰਕਸ਼ਨ ਚੱਲ ਰਿਹਾ ਉੱਥੇ 40 ਬੰਦੇ ਪਹੁੰਚੇ ਹੋਏ ਨੇ, ਤੁਸੀਂ ਨੋਟ ਕੀਤਾ ਹੋਣਾ ਕਿ ਉਹ 40ਆਂ ਦੇ ਵਿੱਚੋਂ ਤਕਰੀਬਨ 30 ਬੰਦੇ ਆਪਣਾ ਫੋਨ ਕੱਢ ਕੇ ਵੀਡੀਓ ਬਣਾ ਰਹੇ ਨੇ, ਠੀਕ ਹੈ,
ਹਾਂਜੀ
ਵੀਡੀਓ ਬਣਾ ਰਹੇ ਨੇ, ਅਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਉਹ ਉਹਨਾਂ ਨੂੰ ਉਹ ਅਨੁਭਵ ਕਿਉਂ ਨਹੀਂ ਕਰ ਰਹੇ ਉਸ ਫੰਕਸ਼ਨ ਦਾ, ਉਹਦੇ ਵਿੱਚ ਉਹ ਖੜ ਕਿਉਂ ਨਹੀਂ ਸਕਦੇ, ਵੀਡੀਓ ਬਣਾਉਣ ਦੀ ਉਹਨਾਂ ਨੂੰ ਕੀ ਲੋੜ ਪਈ ਹੋਈ ਆ, ਮੈਨੂੰ ਇਹ ਨਹੀਂ ਸਮਝ ਆਉਂਦੀ।
ਹਾਲਾਂਕਿ ਅਮਨਦੀਪ ਕੈਮਰੇ ਚੱਲ ਰਹੇ ਆ, ਪ੍ਰੋਫੈਸ਼ਨਲ ਵੀਡੀਓ ਬਣ ਰਹੀ ਆ,
ਲਾਈਵ ਵੀ ਚੱਲ ਰਹੀ
ਹੈ,
ਹਾਂ, ਤੇ
ਵੀਡੀਓ ਬਣ ਰਹੀ ਆ, ਜੋ ਵੀ ਲੱਗਦਾ ਵੀਡੀਓ ਦੇਖਣੀ ਨੀ ਕਦੇ ਵੀ,
ਦੇਖਣੀ
ਕਦੇ ਨੀ, ਮੀਟ ਵੀ ਲੋਕ ਉਹਨੂੰ ਜਾ ਕੇ ਆਪਣੇ ਘਰ ਦੇਖਦੇ ਹੋਊਗੇ। ਹੁਣ ਅਸੀਂ ਕ੍ਰਿਕਟ ਮੈਚ ਦੇਖਣ ਜਾਈਦਾ, ਉਹਦੇ ਵਿੱਚ ਸਾਰੀ ਰਿਕਾਰਡਿੰਗ ਹੁੰਦੀ ਹੈ, ਜਿਹੜੀ ਮਰਜ਼ੀ ਰਿਕਾਰਡਿੰਗ ਲੈ ਲਓ, ਪ੍ਰੋਫੈਸ਼ਨਲੀ ਰਿਕਾਰਡ ਕੀਤਾ ਹੁੰਦਾ, ਉਹਦੇ ਤੇ ਉਹਦੀ ਵੀਡੀਓ ਬਣਾਉਣ ਜਾ ਕੇ ਲੱਗ ਪੈਂਦੇ ਆ ਸਟੇਡੀਅਮ ਦੇ ਵਿੱਚ, ਜਾਂ ਫੁੱਟਬਾਲ ਮੈਚ ਚੱਲ ਰਿਹਾ ਉਹਦੀ ਵੀਡੀਓ, ਰਗਬੀ ਲੀਗ ਉਹਦੀ ਵੀਡੀਓ, ਜੇ ਕੋਈ ਵੀ ਚੀਜ਼ ਆ ਵੀਡੀਓ ਬਣਾਉਣ ਲੱਗ ਪੈਂਦੇ ਆ, ਅੱਗੇ ਕੈਮਰੇ ਚੱਕੇ ਹੁੰਦੇ ਸੀ, ਹੁਣ ਤਾਂ ਫੋਨਾਂ ਤੇ ਸਭ ਕੁਛ ਹੈਗਾ, ਉਹਨੂੰ ਯੂਜ ਕਰਦੇ ਆ ਫੋਨ ਨੂੰ, ਤੇ ਇਹ ਚੰਗਾ ਨਹੀਂ ਲੱਗਦਾ, ਸਾਡੇ ਆਪਣੇ ਵਿਚਾਰ ਆ, ਜਿਹਨੂੰ ਚੰਗਾ ਲੱਗਦਾ ਠੀਕ ਹੈ ਉਹਨੂੰ ਲੱਗਣਾ ਵੀ ਚਾਹੀਦਾ, ਪਰ ਓਵਰਆਲ ਤੁਸੀਂ ਆਪਣੀ ਸਪੀਕ ਕਹਿ ਦੱਸੋ ਕਿ ਕੀ ਚੱਕਰ ਕੀ ਹੈ।
ਭਾਜੀ ਮੈਂ ਨਾ ਆਪਣਾ ਅਨੁਭਵ ਦੱਸਦਾ ਕਿ ਮੇਰੇ ਨਾਲ ਕੀ ਹੋਇਆ ਰੀਅਲ। 2019 ਦੇ ਵਿੱਚ ਅਸੀਂ ਨਨਕਾਣਾ ਸਾਹਿਬ ਗਏ 550 ਸਾਲਾਂ 'ਤੇ, ਅਤੇ ਉੱਥੇ ਜਾ ਗਏ ਨਾ, ਮੈਂ ਆਪਣੇ ਫੋਨ ਦੇ ਉੱਤੇ ਸਾਰਾ ਲੋਡ ਕਰ ਲਿਆ ਜੀ ਸਿਸਟਮ ਵੀਡੀਓ ਐਡੀਟਿੰਗ ਦਾ, ਮੈਂ ਜਾਣਾ ਜੀ, ਮੈਂ ਵੀਡੀਓ ਬਣਾਉਣੇ ਆ ਜੀ ਇੱਦਾਂ, ਅਤੇ ਪਰ ਮੇਰੀ ਜਿਹੜੀ ਮਨ ਦੀ ਇੱਛਾ ਇਹ ਸੀਗੀ ਕਿ ਮੈਂ ਜਨਮ ਸਥਾਨ ਦੇ ਉੱਤੇ ਨਤਮਸਤਕ ਹੋਣਾ, ਮੈਂ ਆਪਣਾ ਟਾਈਮ ਸਪੈਂਡ ਕਰਨਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਸਥਲ ਦੇ ਉੱਤੇ, ਕਰਤਾਰਪੁਰ ਸਾਹਿਬ ਵੀ ਜਾਣਾ ਸੀ। ਲਓ ਜੀ ਬੜੇ ਚਾਅ ਨਾਲ ਗਏ ਜੀ, ਏਅਰਪੋਰਟ ਤੋਂ ਵੀਡੀਓ ਬਣਾਉਂਦੇ ਗਏ, ਹੈ ਨਾ, ਅਤੇ ਹਾਂ, ਅਤੇ ਦੂਜੇ ਦਿਨ ਉੱਤਰੇ ਉੱਤੇ ਨਾ, ਅਤੇ ਉੱਠੇ ਮੱਥਾ ਟੇਕਿਆ, ਉਹਦਾ ਵੀਡੀਓ ਬਣਾ ਲਿਆ, ਫਿਰ ਉਹ ਸੰਗਤਾਂ ਨੂੰ ਕੀ ਨਾ ਤੁਰ ਕੇ ਲੈ ਕੇ ਗਏ, ਜਿੱਦਾਂ ਜਿਹੜੇ ਆਸ ਪਾਸ ਦੇ ਜਿੱਦਾਂ ਗੁਰੂ ਘਰ ਆ ਜਿੱਥੇ ਉਹਨਾਂ ਨੇ ਵਿੱਦਿਆ ਹਾਸਲ ਕੀਤੀ, ਉਹ ਵਾਕਿੰਗ ਡਿਸਟੈਂਸ ਦੇ ਵਿੱਚ ਆ। ਮੈਂ ਜੀ ਨੱਠਾ ਨੱਠਾ ਮੋਹਰੇ ਜਾਵਾਂ, ਮੈਂ ਮੋਹਰਿਓ ਕਦੇ ਵੀਡੀਓ ਬਣਾਵਾਂ, ਕਦੇ ਪਿੱਛਿਓ ਬਣਾਵਾਂ, ਅਤੇ ਉਹ ਬਣਾ ਲਿਆ। ਫਿਰ ਰਾਤ ਨੂੰ ਮੈਂ 2-2 ਘੰਟੇ ਉਹਦੀ ਐਡੀਟਿੰਗ ਕਰਕੇ ਮੈਂ ਨਾ 4 ਐਪੀਸੋਡ ਚੜ੍ਹਾਏ, 2 ਦਿਨ ਮੇਰੇ 2 ਦਿਨ ਮੈਂ ਲਾਏ, ਤਾਂ
ਅੱਛਾ ਜੀ।
ਮੈਨੂੰ ਨਾ ਇਦਾਂ ਮਹਿਸੂਸ ਹੋਇਆ ਵੀ ਜਿੱਦਾਂ ਕੈਮਰੇ ਵਾਲੇ ਨਹੀਂ ਹੁੰਦੇ ਫਿਲਮ ਵਿਆਹਾਂ ਦੇ ਵਿੱਚ, ਵੀ
ਹਾਂਜੀ ਹਾਂਜੀ
ਆਨੰਦ ਤਾਂ ਕੋਈ ਲੈ ਰਿਹਾ, ਆਨੰਦ ਕਿਸੇ ਦੇ ਹੋ ਰਹੇ ਨੇ, ਠੀਕ ਹੈ, ਪਕੌੜੇ ਕੋਈ ਖਾ ਰਿਹਾ, ਲੰਗਰ ਕੋਈ ਖਾ ਰਿਹਾ, ਉਹ ਤਾਂ ਉਹਨਾਂ ਦਾ ਖਾਂਦਿਆਂ ਦਾ ਹੀ ਵੀਡੀਓ ਬਣਾ ਰਹੇ, ਉਹਨਾਂ ਨੂੰ ਆਪ ਤਾਂ ਕੋਈ ਆਨੰਦ ਨਹੀਂ ਆ ਰਿਹਾ, ਹੈ ਨਾ।
ਹਾਂਜੀ
ਅਤੇ ਮੈਂ ਸੋਚਿਆ ਵੀ ਜਿੱਥੇ ਸ਼ਰਧਾ ਨਾਲ ਮੈਂ ਜਾਣਾ ਆ, ਮੈਂ ਤਾਂ ਉੱਥੇ ਮੱਥਾ ਵੀ ਨਹੀਂ ਟੇਕ ਸਕਦਾ, ਟੇਕ ਹੁੰਦਾ ਮੇਤੇ, ਮੈਨੂੰ ਉਸ ਉੱਥੇ ਬੈਠ ਕੇ ਉਸ ਜਗ੍ਹਾ ਦਾ ਅਨੁਭਵ ਵੀ ਨਹੀਂ ਹੋ ਰਿਹਾ, ਉਹਦੀ ਸਪਿਰਚੁਅਲ ਫੀਲਿੰਗ ਵੀ ਨਹੀਂ ਆ ਰਹੀ, ਆਹ ਕਿਹੜੇ ਮੈਂ ਕੰਮਾਂ ਦੇ ਵਿੱਚ ਪਿਆ ਹੋਇਆ। ਮੈਂ ਨਾ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਨਹੀਂ ਬਾ ਮੈਂ ਨਹੀਂ ਇਹ ਆਈ ਕਾਂਟ, ਮੈਂ ਤਾਂ ਆਪਣੇ ਪੈਸੇ ਖਰਚ ਕੇ ਆਇਆ, ਆਪਣਾ ਟਾਈਮ ਖਰਚ ਗਿਆ, ਮੈਂ ਆਪ ਅਨੁਭਵ ਕਰਨਾ, ਆਈ ਐਮ ਨੋਟ ਡੂਇੰਗ ਦਿਸ ਐਨੀ ਮੋਰ, ਠੀਕ ਹੈ, ਉਹ ਮੈਂ ਬੰਦ ਕਰਤਾ ਜੀ।
ਚਲੋ ਤੁਹਾਡੀ ਗੱਲ ਸੁਣ ਲੈਂਦੇ ਆ, ਮੈਂ ਤਾਂ ਜਰਗਾ ਵਾਲੀ ਗੱਲ ਯਾਦ ਆ ਗਈ, ਜਦੋਂ ਤੁਸੀਂ ਬੈਠੇ ਸੀ ਜਿਹੜੀ ਖਿੱਚੀ ਉਹ ਤਾਂ ਬੀਜ ਨਹੀਂ ਕਰ ਸਕਦੇ, ਪਰ ਉਹ ਵੀ ਇੱਕ ਜਾਣਾ ਕਿ ਦੁਬਾਰਾ ਦੁਬਾਰਾ ਵਾਪਸ ਉਹਨੂੰ ਡੀਲ ਕਰ
ਜਾਣਾ ਪੈਣਾ। ਉਹਦੀ ਫੋਟੋ ਦੇ ਵੀ ਉਹਦੇ ਫੋਟੋ ਦਾ ਵੀ ਦੱਸ ਦਿੰਦੇ ਹਾਂ, ਮੈਂ ਅਤੇ ਅਮਰੀਕ ਭਾਜੀ ਰੰਗਾ ਚਲੇ ਗਏ ਅਤੇ ਬੀਚ ਆ ਸਾਡੇ ਲੱਗ ਗਈ 15 ਕੁ ਮਿੰਟ ਦੇ ਰਾਹ 'ਤੇ, ਯੁਗੈਂਡਾ ਨਹੀਂ ਯੁਰੰਗਾ, ਬਹੁਤ ਪਿਆਰਾ ਥਾਂ ਆ, ਕਿਤੇ ਆਇਓ ਤਾਂ ਜ਼ਰੂਰ ਜਾਇਓ, ਰਮਣੀਕ ਹੈ। ਅਤੇ ਮੈਂ ਅਤੇ ਭਾਜੀ ਜਾ ਰਹੇ ਅਤੇ ਅਸੀਂ ਨਾ ਗੱਡੀ ਦੇ ਵਿੱਚ ਹੀ, ਥੋੜ੍ਹੀ ਗਰਮੀ ਸੀਗੀ, ਅਸੀਂ ਏ ਸੀ ਲਾ ਕੇ ਨਾ, ਅਸੀਂ ਕਿਹਾ ਚਲੋ ਅਸੀਂ ਘੁੰਮਦੇ ਹਾਂ, ਅਸੀਂ ਬਿਲਕੁਲ ਸੜਕ ਦੇ ਨਾਲ ਹੀ ਸਮੁੰਦਰ 1 ਮੀਟਰ 2 ਮੀਟਰ 'ਤੇ, ਅਤੇ ਥੋੜ੍ਹੇ ਦਰਖਤ ਸੀਗੇ ਅਤੇ ਅਸੀਂ ਰੁਕ ਗਏ ਅਤੇ ਭਾਜੀ 'ਤੇ ਗੱਲਾਂ ਕਰਨ, ਮੈਂ ਕਿਹਾ ਮੇਰਾ ਨਾ ਇੱਕਦਮ ਸਮੁੰਦਰ ਵੱਲ ਨੂੰ ਨਿਗਾਹ ਪਈ, ਉੱਥੇ ਗੱਡੀਆਂ ਖੜ੍ਹੀਆਂ ਹੋਰ ਵੀ ਲੋਕ, ਮੈਂ ਕਿਹਾ ਭਾਜੀ ਉਹ ਦੇਖੋ, ਹੈਂ, ਅਤੇ ਭਾਜੀ ਨੇ ਖੱਬੇ ਹੱਥ ਦੇਖਿਆ ਅਤੇ ਇੱਕ ਬਹੁਤ ਵੱਡਾ ਸਰਫ ਬੋਰਡ, ਇੱਕ ਮੁਟਿਆਰ ਉਹ ਪਾਣੀ ਦੇ ਵਿੱਚ, ਅਤੇ 3 ਕੁੱਤੇ ਉਹਨੇ ਸਰਫ ਬੋਰਡ 'ਤੇ ਚੜ੍ਹਾਇਓ। ਅਸੀਂ ਮਤਲਬ ਕਿਹਾ ਕੁਛ ਨਹੀਂ, ਸਾਨੂੰ ਹਾਸਾ ਆ ਗਿਆ ਦੋਨਾਂ ਨੂੰ, ਹਾਸਾ ਤੁਹਾਨੂੰ ਵੀ ਪਤਾ ਹੈ ਕਿਉਂ ਆਇਆ ਹੋਣਾ, ਵੀ ਇੱਕ ਅਸੀਂ ਕੁੱਤੇ ਕੰਪੇਅਰ ਕੀਤੇ, ਵੀ ਇੱਕ ਸਾਡੇ ਕੁੱਤੇ ਆ, ਇੱਕ ਆਸਟ੍ਰੇਲੀਆ ਦੇ ਕੁੱਤੇ ਆ, ਹੈ ਨਾ, ਵੀ ਦੋਨਾਂ ਦਾ ਦੇਖੋ ਵੀ ਕਿੰਨਾ ਜੀਵਨ ਸ਼ੈਲੀ ਦਾ ਕਿੰਨਾ ਫਰਕ ਹੈ। ਇੱਕ ਮਤਲਬ ਇੰਡੀਆ ਦੇ ਕੁੱਤੇ ਆ, ਉਹ ਤੇਰੀ ਨੂੰ ਫਲਾਨੇ ਆ ਧਮਕੜਿਆ ਦਫਾ ਹੋ ਜਾਏ ਤੋਂ, ਹੈ ਨਾ, ਅਤੇ ਇੱਕ ਹੈਗੇ ਕੁੱਤੇ ਵੀ ਉਹ ਸਰਫਿੰਗ ਕਰ ਰਹੇ ਆ, ਉਹਦੇ ਮਾਲਕ ਉਹਨਾਂ ਨੂੰ ਸਰਫਿੰਗ ਕਰਾ ਰਹੇ ਆ, ਅਤੇ ਅਸੀਂ ਅੱਗੇ ਲੰਘ ਗਏ ਤਾਂ ਫਿਰ ਮੈਂ
ਠੀਕ ਗੱਲ ਆ, ਜਿਹੜਾ ਜਾਨਵਰ ਆ ਨਾ ਵਫ਼ਾਦਾਰ ਬਹੁਤ ਹੁੰਦਾ, ਉਹਨੂੰ ਉਹਦੀ ਲੁਕਾਸ਼ ਕਰਨੀ ਚਾਹੀਦੀ ਹੈ, ਤੇ ਉਹ ਜਿੱਦਾਂ ਇੱਕ ਆਦਮੀ ਆ ਬਿਲਕੁਲ ਉੱਦਾਂ ਦੇ ਹੁੰਦਾ, ਉਹ ਜਾਨਵਰ ਵੀ ਉਹਦੀ ਲੁਕਾਸ਼ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਅਮਨਦੀਪ, ਅੱਜ ਕੱਲ੍ਹ ਤਾਂ ਇੰਡੀਆ ਦੇ ਵਿੱਚ ਵੀ ਜਿਹੜੇ ਡੋਗਸ ਆ ਨਾ ਉਹਨਾਂ ਦੀ ਬੜੀ ਰਿਸਪੈਕਟ ਆ, ਉਹਨਾਂ ਨੂੰ ਬੜੇ ਰਿਸਪੈਕਟ ਦੇ ਨਾਲ ਘਰਾਂ 'ਚ ਰੱਖਿਆ ਜਾਂਦਾ, ਲੇਕਿਨ ਜਿਹੜੇ ਪਿੰਡਾਂ ਦੇ ਹੁੰਦੇ ਆ ਉਹ ਫਿਰ ਜ਼ਿਆਦਾ
ਸ਼ਹਿਰਾਂ ਦੇ ਵਿੱਚ ਵੀ ਮੈਂ ਦੇਖਿਆ ਕੁੱਤੇ ਰੱਖਦੇ ਆ, ਠੀਕ ਆ, ਬੜਾ ਖਰਚਾ ਹੁੰਦਾ ਕੁੱਤਿਆਂ ਤੇ, ਮਤਲਬ ਇਟਸ ਵੈਰੀ ਐਕਸਪੈਂਸਿਵ, ਫਿਰ ਉਹ ਕੁੱਤੇ ਵੀ ਇਹੋ ਜਿਹੇ ਰੱਖ ਲੈਂਦੇ ਆ ਕਿ ਜਿਹੜੇ ਉਹ ਥੋੜੇ ਥਾਂ ਦੇ ਵਿੱਚ ਰਹਿ ਨਹੀਂ ਸਕਦੇ, ਫਿਰ ਉਹ ਸੈਰ ਕਰਾਉਣ ਲੈ ਕੇ ਜਾਂਦੇ ਨੇ, ਠੀਕ ਆ। ਮੈਂ 2 ਐਪੀਸੋਡ ਦੇਖੇ ਜਿਹੜੇ ਕਿ ਤੁਹਾਡੇ ਨਾਲ
ਗੱਲ ਕਰੋ, ਜੇ ਸੈਰ ਕਰਾਣ ਕੁੱਤੇ ਲੈ ਕੇ ਜਾਂਦੇ ਆ ਉਹ ਫਿਰ ਲੋਕਾਂ ਨੂੰ ਕਿਸੇ ਤੰਗ ਕਰਦੇ ਆ, ਉਹਦੇ ਚਲੋ ਘਰ ਰੱਖਣਾ ਬਹੁਤ ਠੀਕ ਆ,
ਨਹੀਂ ਉਹ ਉਹੀ ਤੁਹਾਨੂੰ ਉਹੀ ਉਹੀ ਤੁਹਾਨੂੰ ਦੱਸਣ ਲੱਗਦਾ, ਹੁਣ ਕੁੱਤਾ ਰੱਖ ਲਿਆ ਜਰਮਨ ਸ਼ੈਪਰਡ ਜਾਂ ਬੁਲੀ ਰੱਖ ਲਿਆ, ਹੈ ਨਾ, ਅਤੇ ਪਹਿਲੀ ਗੱਲ ਤਾਂ ਇੰਡੀਆ ਦੇ ਵਿੱਚ ਵੀ ਇਹ ਕੁੱਤੇ ਬੈਨ ਹੈ, ਤੁਸੀਂ ਰੱਖ ਨਹੀਂ ਸਕਦੇ, ਪਿੰਡਾਂ ਦੇ ਵਿੱਚ ਵੀ ਕਈ ਕੁੱਤੇ ਰੱਖ ਲੈਂਦੇ ਨੇ, ਸਾਡੇ ਦਾ ਪਿੰਡ 'ਚ 4-5 ਇਹੋ ਜਿਹੇ ਕੁੱਤੇ ਆ ਰੱਖੇ, ਉਹ ਜਿਹੜੇ ਕਿ ਵਾਲਾ ਬਹੁਤ ਜ਼ਿਆਦਾ ਖਤਰਨਾਕ ਕੁੱਤੇ ਆ, ਅਤੇ ਉਹ ਤਾਂ ਬੰਦਾ ਪਾੜ ਦਿੰਦੇ ਆ, ਅਤੇ ਇਹੋ ਜਿਹੇ ਨਹੀਂ ਰੱਖਣੇ ਚਾਹੀਦੇ ਕੁੱਤੇ, ਮਤਲਬ ਸਿੱਧੀ ਸਿੱਧੀ ਗੱਲ ਹੈ, ਮੈਂ ਤਾਂ ਕਹਿੰਦਾ। ਹੁਣ 2 ਐਪੀਸੋਡ ਮੈਂ ਇਹ ਹੈ ਕਿ ਉਹ ਦੇਖੋ ਉਹਨਾਂ ਨੂੰ ਫਿਰ ਜਦੋਂ ਐਡੇ ਵੱਡੇ ਕੁੱਤੇ, ਉਹਨਾਂ ਨੂੰ ਘੁਮਾਉਣ ਤਾਂ ਲੈ ਕੇ ਜਾਣਾ ਹੀ ਪੈਣਾ, ਹੁਣ ਸ਼ਹਿਰ ਦੇ ਵਿੱਚ ਦੱਸੋ ਵੀ ਕਿੱਦਾਂ ਬੰਦਾ ਕੁੱਤਾ ਘੁਮਾਉਣ ਲੈ ਕੇ ਜਾਊਗਾ, ਵਿਹਲੇ ਕੁ ਵਿਹਲੇ ਜਾਊਗਾ ਨਾ, ਅਤੇ ਸ਼ਹਿਰ ਦੇ ਵਿੱਚ ਤਾਂ ਫਿਰ ਮੈਂ ਇੱਕ ਬੀਬੀ ਜਿਹੜੀ ਆ ਉਹ ਕੁੱਤਾ ਘੁਮਾਉਣ ਗਈ ਸੀਗੀ ਵੱਡਾ, ਉਹ ਬੀਬੀ ਮੈਂ ਘੜੀ ਸੁਣਦੀ ਦੇਖੀ ਪਿੱਛੇ, ਉਹ ਹੋਇਆ ਕੀ ਮੋਹਰੇ ਹੋਰ ਕੁੱਤੇ ਆ ਗਏ, ਹੈ ਨਾ, ਉਹ ਅਤੇ ਜਦੋਂ ਹੋਰ ਕੁੱਤੇ ਆ ਗਏ ਉਹ ਉਹ ਜੀ ਉਹਦੇ ਅੰਦਰ ਫਿਰ ਕੁੱਤਪਣੇ ਦਾ ਜ਼ੋਰ ਪੈ ਗਿਆ ਜਿਹੜਾ ਉਹਦਾ ਮੇਨ ਪਰਪਸ ਹੈ ਕੁੱਤੇ ਦਾ, ਕੁੱਤਪਣੇ ਕਰਨਾ ਹੈ ਨਾ, ਉਹਦਾ ਜ਼ੋਰ ਪੈ ਗਿਆ ਅਤੇ ਉਹਦੇ ਫਿਰ ਖਿੱਚ ਕੇ ਲੈ ਗਿਆ ਅਤੇ ਬੀਬੀ ਛੱਡੇ ਹੈ ਨਾ, ਉਹਨੂੰ ਬਲ ਦਿੱਤਾ ਗੁੱਟ ਦੇ ਨਾਲ, ਅਤੇ ਬੀਬੀ ਫਿਰ ਪਿੱਛੇ ਘੜੀਸ ਹੋ ਰਹੀ ਸੀਗੀ, ਜਿੱਦਾਂ ਤੁਸੀਂ ਇਮੈਜਿਨ ਕਰੋ ਪਿੱਛੇ ਘੜੀਸ ਹੋ ਰਹੀ ਸੀਗੀ, ਅਤੇ ਬੁਰੇ ਹਾਲ ਉਹਦੇ, ਮਤਲਬ ਬਾਲ ਖਿਲਰ ਗਏ, ਹੈਂ ਉਹਦੇ ਮਤਲਬ ਕੂਣੀਆਂ ਛਿੱਲ ਹੋ ਗਈਆਂ, ਅਤੇ ਇੱਕ ਤਾਂ ਇਹ ਸੀਨ ਮੈਂ ਦੇਖਿਆ ਨਵਾਂ ਸ਼ਹਿਰ ਦੇ ਵਿੱਚ। ਦੂਜਾ ਸੀਨ ਅਸੀਂ ਦੇਖਿਆ ਆਪਣੇ ਪਿੰਡ, ਉਹ ਕੁੱਤਾ ਉਹਨੇ ਨਾ ਇੱਕ ਮੁੰਡਾ ਰੱਖਿਆ ਸੀ ਕੁੱਤਾ ਘੁਮਾਉਣ ਵਾਸਤੇ, ਅਤੇ ਉਹਨੂੰ ਉਹ ਪੈਸੇ ਦਿੰਦੇ ਸੀਗੇ, ਹਾਂਜੀ ਹਾਂਜੀ, ਕੁੱਤਾ ਘੁਮਾਉਣ ਵਾਸਤੇ ਮੁੰਡਾ ਰੱਖਿਆ। ਆ ਤੁਸੀਂ ਦੇਖੋ ਹੁਣ ਬਾਹਰ ਸਾਡੇ ਕੁੱਤੇ ਵੀ ਭੌਂਕਣ ਲੱਗ ਗਏ, ਅਤੇ ਆਹੋ, ਅਤੇ ਉਹ ਨਾ ਕੁੱਤਾ ਰੱਖਿਆ ਸੀਗਾ, ਅਤੇ ਮਤਲਬ ਬੰਦਾ ਰੱਖਿਆ ਸੀਗਾ ਕੁੱਤਾ ਘੁਮਾਉਣ ਵਾਸਤੇ, ਤੇ ਅਸੀਂ ਆਪਣੇ ਨਾ ਘਰ ਬਣਦਾ ਸੀ ਨਹੀਂ, ਹਾਂ ਇੱਦਾਂ ਹੀ ਰੱਖ ਲਓ ਵੀ ਕੁੱਤਾ ਘੁਮਾਉਣ ਜਾਂਦਾ ਬੰਦਾ ਹੈ ਨਾ, ਤੇ ਦੋਨੋਂ ਮਤਲਬ ਇੰਟਰਚੇਂਜੇਬਲ ਹੈ, ਕਈ ਵਾਰੀ ਮਤਲਬ ਬੰਦਾ ਕੁੱਤੇ ਨੂੰ ਘੁਮਾਉਣ ਜਾਂਦਾ, ਦੋਨੋਂ ਚੀਜ਼ਾਂ ਕਹਿ ਸਕਦੇ, ਮਤਲਬ ਇਹਦਾ ਅੰਡਰਸਟੈਂਡਿੰਗ ਹੀ ਆ। ਤੇ ਅਸੀਂ ਬੈਠੇ ਸੀਗੇ ਚਬਾਰੇ ਤੇ, ਪਿੱਛੇ ਸਾਡੇ ਖੇਤ ਹੀ ਖੇਤ ਹੈ, ਤੇ ਸਾਹਮਣੇ ਕਣਕ ਨਾ ਹਲਕੀ ਹਲਕੀ ਹਰੀ ਹਰੀ ਹੋਈ ਹੋਈ ਪਈ ਸੀ, ਅਤੇ ਉਹ ਮੁੰਡਾ ਨਾ ਮਤਲਬ ਸੀਨ ਦੇ ਸੱਜੇ ਹੱਥੋਂ ਏਦਾਂ ਕੁੱਤਾ ਘੁਮਾਉਂਦਾ, ਏਦਾਂ ਕੁੱਤਾ ਲੈ ਕੇ ਜਾ ਰਿਹਾ ਸੀ ਬੰਨੇ ਬੰਨੇ, ਹੈ ਨਾ, ਗੋਰੀ ਛੋਟੀ ਗੋਰੀ ਆ ਉਹਦੇ ਵਿੱਚ, ਅਤੇ ਇੱਕਦਮ ਅਸੀਂ ਦੇਖਿਆ ਕਿ ਕੁੱਤੇ ਨੇ ਜਿੱਦਾਂ ਨਾ ਉਹਦੀਆਂ ਬ੍ਰੇਕਾਂ ਛੁੱਟ ਗਈਆਂ ਨਾ, ਉਹ ਭੱਜਿਆ ਉੱਚੀ ਮਤਲਬ ਉੱਚੀ ਉੱਚੀ ਭੌਂਕ ਕੇ, ਅਤੇ ਮੁੰਡਾ ਅਸੀਂ ਪਿੱਛੇ ਫਲਾਈ ਕਰਦਾ ਦੇਖਿਆ, ਉਹ ਫਲਾਈ ਕਰਦਾ ਦੇਖਿਆ ਮੁੰਡਾ, ਹਲਕਾ ਸੀ ਬਹੁਤ, ਕੁੱਤਾ ਭਾਰਾ ਬਹੁਤ ਸੀ ਉਹਦਾ, ਮਤਲਬ 6 ਫੁੱਟਾ ਦਾ ਕੁੱਤਾ ਹੀ ਹੋਣਾ, ਅਤੇ ਉਹ ਨਾ ਘੜੀਸ ਹੁੰਦਾ ਧੂਲ ਪੱਟਦੀ ਜਾਵੇ, ਅਤੇ ਉਹ ਮਤਲਬ ਜਿੱਦਾਂ ਪੂਰੀਆਂ ਬ੍ਰੇਕਾਂ 'ਤੇ ਚੰਗਾੜੇ ਕੱਢਦੀ ਹੈ ਟ੍ਰੇਨ, ਇੱਦਾਂ ਉਹ ਕੁੱਤਾ ਯਾਨੀ ਕਿ ਭੱਜਿਆ। ਉਹ ਸੀਗਾ ਕਿ ਸਾਹਮਣੇ ਗਰਾਊਂਡ ਸੀ, ਗਰਾਊਂਡ ਦੇ ਵਿੱਚ ਹੋਰ ਕੁੱਤੇ ਸੀ ਅਤੇ ਉਹਨਾਂ ਨੂੰ ਪੈ ਰਿਹਾ ਸੀਗਾ। ਸੋ ਉਹ ਕਈ ਵਾਰੀ ਨਾ ਅਸੀਂ ਇਹੋ ਜਿਹੇ ਚੱਕਰਾਂ ਦੇ ਵਿੱਚ ਇੰਜਰੀ ਕਰਾ ਦਿੰਦੇ ਹਾਂ ਆਪ, ਹੈ ਨਾ, ਆਪਣੇ ਮਤਲਬ ਸ਼ੌਂਕ ਵੀ ਕਾਹਦਾ ਆ, ਮਤਲਬ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕੁੱਤਿਆਂ ਤੋਂ ਕਰਾਉਣਾ ਕੀ ਆ, ਹੈ ਨਾ। ਸੋ ਇਹ 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 ਜਿਹੜੀ ਹੈ
ਸਟੋਰੀ ਵੀ ਸੁਣਾਈ ਸੀ ਅੱਗੇ ਇੱਕ ਵਾਰੀ,
ਹਾਂਜੀ,
ਤੁਸੀਂ ਗਏ ਸੀ, ਅਸੀਂ ਕਿਤੇ ਇਕੱਠੇ ਹੋ ਗਏ ਤੇ ਘਰ ਗਏ ਸੀਗੇ, ਤੇ ਉਹਨੇ ਸਮੋਸੇ ਰੱਖੇ ਸੀ ਮੂਹਰੇ, ਚਾਹ ਵੀ ਚਾਹ ਬਣਾ ਕੇ ਰੱਖ ਲਈ ਜੋ ਬੰਦੇ ਨੇ ਮਿਲ ਆਉਣਾ, ਤੇ ਜਾਂਦਿਆਂ ਨੇ ਨਾ ਅਸੀਂ ਫਿਰ ਟੋਮੀ ਦੀ ਸਿਫਤ ਕਰਦੀ, ਮੈਂ ਟੋਮੀ ਬੇਟੇ ਹੀ ਆ, ਲਾਲ ਰੰਗ ਹੈ,
ਹਾਂਜੀ ਭਾਜੀ ਤੁਹਾਡੀ ਆਵਾਜ਼ ਥੋੜੀ ਘੱਟ
ਆ ਨਾ, ਬਹੁਤ ਚੰਗਾ,
ਹਾਂਜੀ
ਹੇਮਦੀਪ, ਉਹ ਸਮੋਸੇ ਚੱਕ ਲਏ, ਚਾਹ ਦੇ ਕੱਪ ਵੀ ਚੱਕ ਲਏ, ਉਹ ਜਿੱਦਾਂ ਤੁਹਾਡੇ ਡੈਡੀ ਕਹਿੰਦੇ ਹੁੰਦੇ ਸੀ ਪੁੱਛਣ ਦੀ ਕੀ ਲੋੜ ਆ, ਇਹ ਤਾਂ ਆ ਗਈ ਬੋਤਲ ਸ਼ਰਾਬ ਦੀ, ਨਾਲੇ ਆ ਗਿਆ ਦੂਜੀ ਬੀਅਰ, ਨਾਲੇ ਦੂਜੇ ਕਟਲੈਟ ਜਾਏ, ਉਹਦਾ ਖਾਣਾ ਹੀ ਬਦਲ ਗਿਆ ਸਿਰਫ ਇਸੇ ਕਰਕੇ ਕਿ ਅਸੀਂ ਉਹਨਾਂ ਦੇ ਡੋਗੀ ਦੀ ਸਿਫਤ ਕਰ ਦਿੱਤੀ। ਏਦਾਂ ਹੀ ਇਹ ਗੱਲ ਅਸੀਂ ਸਾਡੀ ਗੱਲ ਸੁਣ ਕੇ ਪਾਲੇ ਬੈਸ ਨੇ ਵੀ ਏਦਾਂ ਅਪਣਾ ਲਿਆ, ਕਿੱਥੇ ਰਹਿੰਦੇ ਬਰਮਿੰਘਮ,
ਬਰਮਿੰਘਮ ਕੋਬਰਮ,
ਕੋਬਰਮ ਕੋਬਰਮ ਉਹ ਵੀ ਏਦਾਂ ਜਾ ਰਿਹਾ ਸੀ, ਕਿਸੇ ਕੁੱਤੇ ਸੀ ਉੱਥੇ ਘੁੰਮਦੇ, ਉਹਨਾਂ ਦੇ ਡੋਗੀ ਸੀਗੇ, ਉਹਨੇ ਸਿਫਤ ਕਰਤੀ ਕਿ ਡੋਗੀ ਤਾਂ ਵੀ ਬਹੁਤ ਹਿੰਸਮਿਲ ਬਿਊਟੀਫੁਲ ਆ, ਉਹਦੇ ਗੋਰੀ ਗਲੇ ਪੈ ਗਈ, ਉਹਦੇ ਗੋਰੀ ਗੋਰੀ ਗਲੇ ਪੈ ਗਈ, ਗੁਆਂਢੀ ਦੇ ਕੁੱਤੇ ਸਿਫਤ,
ਗੁਆਂਢੀ ਦੇ ਕੁੱਤੇ ਸਿਫਤ, ਹਾਂਜੀ ਹਾਂਜੀ ਠੀਕ ਭਾਜੀ। ਗੁਰਿੰਦਰ ਭਾਜੀ ਵਰਜੀਨੀਆ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਜਿਹੜਾ ਮਾਫ਼ੀ ਚਾਹੁੰਦੇ ਮੈਂ ਚਲਾ ਨਹੀਂ ਸਕਦਾ, ਅਤੇ ਭੁਪਿੰਦਰ ਸਿੰਘ ਆਸਟ੍ਰੇਲੀਆ ਤੋਂ ਉਹ ਕਹਿੰਦੇ ਨੇ ਬਹੁਤ ਵਧੀਆ ਉਹਨੇ ਰਿਵਿਊ ਦਿੱਤਾ, ਅਤੇ ਰਵਿੰਦਰ ਸਿੰਘ ਸਿਡਨੀ ਵਾਲੇ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਅਤੇ ਕਹਿੰਦੇ ਕਿ ਬਹੁਤ ਵਧੀਆ ਜੀ, ਅਤੇ ਭੁਪਿੰਦਰ ਸਿੰਘ ਕਹਿੰਦੇ ਕਿ ਸਾਡੇ ਕੱਟੇ ਤਾਂ ਵੀਰ ਜੀ ਗੇੜੇ ਥੱਲੇ ਚੱਲਦੇ ਆ ਜੀ। ਹਾਂ ਮੈਂ ਪ੍ਰੋਪਰ ਸਮਝ ਨਹੀਂ ਪਾਇਆ ਜੀ ਮੈਸੇਜ, ਪਰ ਤੁਸੀਂ ਜੇ ਪੰਜਾਬੀ 'ਚ ਲਿਖਦੇ ਹੋ ਤਾਂ ਜ਼ਿਆਦਾ ਵਧੀਆ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗੁਰਿੰਦਰ ਭਾਅ ਜੀ, ਅਤੇ ਕਹਿੰਦੇ ਸਾਡਾ ਸਰਪੰਚ 77 ਦਾ ਆਪਣੇ ਵਾਲੇ ਤਾਂ ਸਾਲੇ ਨੂੰ ਵੀ ਕੁੱਤਿਆਂ ਦਾ ਹੀ ਕਹਿੰਦੇ। ਠੀਕ ਹੈ ਜੀ, ਉਹ ਵੀਡੀਓ ਵਗੈਰਾ ਸਾਡੇ ਨਾਲ ਸ਼ੇਅਰ ਕਰਦੇ ਆ, ਅਤੇ ਕਰ ਲਈਏ ਸ਼ੇਅਰ ਜੇ ਮਤਲਬ ਭਾਅ ਜੀ।
ਕਿੱਦਾਂ ਮਤਲਬ
ਹਾਂਜੀ, ਉਹਨਾਂ ਨੇ ਵੀਡੀਓ ਭੇਜੇ ਨੇ ਤਾਂ
ਕਾਹਦੀ ਆ ਵੀਡੀਓ?
ਹਾਂ ਉਹੀ ਆਪਾਂ ਫਿਰ ਹੁਣ ਸ਼ੇਅਰ ਕਰ ਦਿੰਦੇ ਹਾਂ ਜੇ ਆਪਾਂ ਕਰ ਸਕਦੇ ਹਾਂ ਤਾਂ।
ਵੀਡੀਓ ਹੈ ਕਾਹਦੀ
ਹਾਂ ਉਹ
ਬਾਰੇ?
ਆਪਣੇ ਆਲੇ ਦੁਆਲੇ ਦੇ ਭੇਜ ਰਹੇ ਨੇ ਵੀਡੀਓ, ਅਤੇ ਆਹ ਦੇਖੋ।
ਕਮਿਊਨਿਟੀ ਦੇ
ਨਹੀਂ ਕਮਿਊਨਿਟੀ ਦੀ ਨਹੀਂ ਵੀਡੀਓ, ਇੱਕ ਤਾਂ ਇਹ ਚਿੜੀਆਂ ਦੀ ਭੇਜ ਰਹੇ ਨੇ ਤਾਂ।
ਵੀਡੀਓ
ਹਾਂ
ਕੁਦਰਤ ਆ,
ਹਾਂਜੀ ਹਾਂਜੀ
ਕੁਦਰਤ ਦਾ
ਹਾਂ ਤੁਸੀਂ ਦੇਖ
ਰਹਿਣਾ
ਰਹੇ ਹੋ,
ਚਾਹੀਦਾ
ਹਾਂਜੀ ਬਿਲਕੁਲ। ਅਤੇ
ਕੁਦਰਤ ਵਧੀਆ।
ਇੱਕ ਆਹ ਵੀਡੀਓ ਭੇਜ ਰਹੇ ਨੇ ਮਤਲਬ ਸਨਰਾਈਜ਼ ਜਾਂ ਸਨਸੈਟ ਦੀ ਹੈ। ਸੋ ਬਹੁਤ ਬਹੁਤ
ਸਾਡਾ
ਧੰਨਵਾਦ।
ਸਰਪੰਚ 77 ਦਾ
ਹਾਂਜੀ ਹਾਂ ਠੀਕ ਹੈ ਭਾਅ ਜੀ, ਅਤੇ ਆਪਾਂ ਅੱਗੇ ਚੱਲਦੇ ਹਾਂ, ਅਤੇ ਅਗਲੇ ਜਿਹੜੀ ਗੱਲਬਾਤ ਆਪਾਂ ਕਰਨੀ ਆ, ਜਿਹੜੀ ਆਪਾਂ ਉਹਦੀ ਗੱਲ ਕਰ ਰਹੇ ਸੀਗੇ ਨਾ ਭਾਅ ਜੀ, ਬੈਨ ਕਰਨ
ਨਾਮਾ
ਦੀ, ਬੈਨ ਕਰਨ ਦੀ,
ਕਰਨ
ਬੈਨ ਕਰਨ ਦੀ, ਮੇਰਾ ਉਹਦਾ
ਜਿਹੜੀ
ਹਾਂ ਹਾਂ ਮੇਰਾ ਮੇਰਾ ਵਿਚਾਰ ਇਹ ਹੈ ਕਿ ਜਿਹੜਾ ਸੋਸ਼ਲ ਮੀਡੀਆ ਉਹ ਜੇ ਸੈਲਫ ਬੈਨ ਹੋ ਜਾਵੇ ਤਾਂ ਜ਼ਿਆਦਾ ਵਧੀਆ, ਪਰ ਬੱਚਿਆਂ ਨੂੰ ਕਿੱਦਾਂ ਤੁਸੀਂ ਕੰਟਰੋਲ ਕਰੋਗੇ? ਜਾਂ ਤਾਂ ਮਾਂ ਬਾਪ ਦਾ ਵੀ ਫਿਰ ਨਾਲ ਬੈਨ ਹੋਵੇ, ਹੈ ਨਾ, ਇਹ ਕੰਡੀਸ਼ਨ ਹੋਵੇ ਵੀ।
ਤੁਹਾਡੀ ਗੱਲ ਜਿਹੜੀ ਨਾ ਬਹੁਤ ਸੋਹਣੀ ਆ, ਤੇ ਬੱਚਿਆਂ ਤੋਂ ਤੁਸੀਂ ਕਿੱਦਾਂ ਬੈਨ ਕਰਾ ਸਕਦੇ? ਬੱਚੇ ਦੇ ਸਾਹਮਣੇ ਤੁਸੀਂ ਆਪ ਖੋਲ ਕੇ ਬੈਠੇ ਆ ਟਿਕਟੋਕ ਜਾਂ ਵਟਸਐਪ ਜਾਂ ਹੋਰ ਕੋਈ ਇਦਾਂ ਦੀ ਚੀਜ਼ ਆ, ਤੇ ਤੁਸੀਂ ਘਰ ਦੇ ਵਿੱਚ ਖ਼ਬਰਾਂ ਤਾਂ ਲਾਉਂਦੇ ਨਹੀਂ? ਅੱਜ ਕੱਲ੍ਹ ਬਹੁਤ ਮੁਸ਼ਕਿਲ ਆ ਕਿ ਜਿਸ ਵੇਲੇ ਟੀਵੀ 'ਤੇ ਖ਼ਬਰਾਂ ਆਉਣੀਆਂ ਹਿੰਦੁਸਤਾਨ ਦੇ ਵਿੱਚ ਵੀ ਜਾਂ ਕਿਸੇ ਕੰਟਰੀ ਦੇ ਵਿੱਚ ਵੀ, ਉਹਨੂੰ ਤਾਂ ਸੁਣਦੇ ਨਹੀਂ ਹੈ ਲੋਕ, ਉਹਦੇ ਉੱਪਰ ਵੀ ਮੂਵੀਜ਼ ਵੀ ਨਹੀਂ ਅੱਜ ਕੱਲ੍ਹ ਤਾਂ ਲਾਉਂਦੇ, ਅੱਜ ਕੱਲ੍ਹ ਤਾਂ ਉਹ ਲਾਉਂਦੇ ਜਿਹੜੇ ਕਈ ਇਕੱਠੇ ਦੇਖੇ ਜਾ ਸਕਦੇ ਆ, ਸੀਰੀਅਲ
ਸੀਰੀਅਲ
ਹਨਾ, ਉਹ
ਬਿਲਕੁਲ
ਲੱਗੇ ਹੁੰਦੇ ਆ ਜਾਂ ਹੋਰ ਇੱਦਾਂ ਦੀਆਂ ਗੱਲਾਂ ਲੱਗੀਆਂ ਹੁੰਦੀਆਂ ਜਿਹੜੀਆਂ ਕਿ ਦੇਖਣ ਨੂੰ ਤਾਂ ਸੋਹਣੀਆਂ ਲੱਗਦੀਆਂ, ਸੋਹਣੀ ਵੀ ਸੋਹਣੀਆਂ ਲੱਗਦੀਆਂ, ਉਹ ਵੀ ਇੰਪੈਕਟ ਇੰਨੇ ਵਧੀਆ ਹੁੰਦੇ, ਤੇ ਉਹ ਬੜਾ ਮੁਸ਼ਕਿਲ ਹੈ। ਵੀ ਗੱਲ ਠੀਕ ਹੈ ਕਿ ਸੈਲਫ ਸੈਲਫ ਰੈਗੂਲੇਸ਼ਨ ਇਹਨੂੰ ਕੀ ਕਰਦਾ ਦਾ, ਜਿਹੜੇ ਕਾਨੂੰਨ ਆ ਉਹ ਕਰ ਤਾਂ ਸਕਦੇ ਆ ਪਰ ਉਹਦਾ ਇੰਨੇ ਇਫੈਕਟਿਵ ਨਹੀਂ ਹੁੰਦੇ।
ਭਾਜੀ ਇੱਕ ਹੋਰ ਖਬਰ ਆ ਰਹੀ ਆ, ਕਹਿੰਦੇ ਮੈਂ ਹੁਣ ਸਿਡਨੀ ਤੋਂ ਆਇਆ, ਤੇ ਸਿਡਨੀ ਕਹਿੰਦੇ ਵੀ ਦੱਖਣ ਪੱਛਮ ਸਾਊਥ ਵੈਸਟ ਇਹ ਕਿਹੜਾ ਇਲਾਕਾ ਹੋ ਗਿਆ? ਇਹੀ ਹੋ ਗਿਆ ਨਾ ਬੈਂਕਸਟਾਊਨ ਵਗੈਰਾ ਹੋ ਗਿਆ ਨਾ।
ਇਹੀ ਹੋਣਾ
ਹਾਂ ਤੁਹਾਡੇ
ਕਹਿੰਦੇ
28 ਸਾਲ
ਹੋ ਗਏ, ਮੈਨੂੰ ਤਾਂ ਪਤਾ ਨਹੀਂ ਹੈ।
28 ਸਾਲ ਜੀ, ਅਜੇ ਪੂਰਾ ਟਾਈਮ ਹੋਇਆ ਨਹੀਂ ਤੁਹਾਨੂੰ ਰਹਿੰਦਿਆਂ ਨੂੰ। ਉਹ ਨਾ 8 ਨਵੰਬਰ ਦੀ ਖਬਰ ਸੀਗੀ, ਕਹਿੰਦੇ ਵੀ ਬਚਣ ਲਈ ਕੋਈ ਥਾਂ ਨਹੀਂ,
ਅੱਛਾ,
ਤੇ ਸਾਰੀ ਸੁਪਰ ਮਾਰਕਿਟਾਂ ਦੇ ਵਿੱਚੋਂ
ਹਾਂਜੀ
ਸੁਪਰ ਮਾਰਕਿਟਾਂ ਦੇ ਵਿੱਚੋਂ ਜਿਹੜੇ ਮੋਸਕੀਟੋ ਰਿਪੈਲੈਂਟ ਹੈ ਉਹ ਚੱਕ ਹੋ ਗਏ ਆ, ਤੁਹਾਡੇ ਖਤਮ ਹੋ ਗਏ। ਮੱਛਰ ਬਹੁਤ ਜ਼ਿਆਦਾ ਹੋ ਗਿਆ ਵੈਸਟ ਦੇ ਵਿੱਚ, ਸਿਡਨੀ ਵੈਸਟ ਦੇ ਵਿੱਚ, ਅਤੇ ਉਹ ਇੱਕ ਨਾ ਪਾਣੀ ਵਾਟਰ ਪੌਂਡਸ ਨੇ ਉੱਥੇ, ਛੱਪੜ ਨੇ, ਲੇਕ ਸਰਕੇ ਨੂੰ ਕਹਿ ਲਗੇ, ਉੱਥੇ ਮਤਲਬ ਨਾ ਇੱਕਦਮ ਮੱਛਰ ਜ਼ਿਆਦਾ ਵਧਣ ਦੇ ਕਾਰਨ ਅਤੇ ਉਹ ਤੁਹਾਡੇ ਇਲਾਕੇ ਦੇ ਵਿੱਚ ਸਮੱਸਿਆ ਆ ਰਹੀ ਹੈ, ਅਤੇ ਹੋ ਸਕਦਾ ਜਿੱਦਾਂ ਮਲੇਰੀਆ ਵਗੈਰਾ ਹੋਰ ਵੀ ਵਧਣ ਦੇ ਚਾਂਸਿਸ ਹੈ। ਅਤੇ ਉਹ ਮਤਲਬ ਆਪਾਂ ਕਹਿੰਦੇ ਹਾਂ ਕਿ ਇੰਡੀਆ ਦੇ ਵਿੱਚ ਇਹ ਸਮੱਸਿਆਵਾਂ ਆਉਣੀਆਂ, ਇਹ ਹਰੇਕ ਥਾਂ ਆਉਣੀਆਂ ਜਿੱਥੇ ਵੀ ਆ, ਇਹ ਕੋਈ ਐਡੀ ਗੱਲ ਨਹੀਂ, ਬੈਕਵਰਡ ਫਾਰਵਰਡ ਕੰਟਰੀ।
ਹੋ ਸਕਦੀ ਆ
ਹਾਂ
ਕਿਤੇ ਵੀ ਜਿੱਥੇ ਪਾਣੀ ਇਕੱਠਾ ਹੋ ਜਾਵੇ ਕਿਸੇ ਕਾਰਨ ਕਰਕੇ
ਹਾਂ
ਜਾਂ ਸਿਸਟਮ ਕਿਸੇ ਦੇ ਠੀਕ ਨਹੀਂ ਚੱਲ ਰਿਹਾ, ਉੱਥੇ ਪਾਣੀ ਇਕੱਠਾ ਹੋ ਗਿਆ, ਮੀਂਹ ਜ਼ਿਆਦਾ ਪੈ ਗਿਆ ਤੇ ਅਨਕੰਟਰੋਲਡ ਵਾਟਰ ਇਕੱਠਾ ਹੋ ਗਿਆ, ਪੌਂਡਸ ਹੋ ਗਏ ਤੇ ਲੇਕ ਆ ਗਈਆਂ, ਮਤਲਬ ਲੇਕਾਂ 'ਚ ਪਾਣੀ
ਭਾਜੀ
ਜ਼ਿਆਦਾ ਆ ਗਿਆ,
ਇੱਕ ਇੱਕ
ਆ ਸਕਦੀ ਹੈ।
ਇੱਕ ਥੋੜ੍ਹੀ ਮੈਂ ਹੋਰ ਗੱਲ ਕਰਨਾ ਚਾਹੁੰਦਾ ਕਿ ਇੰਡੀਆ ਦੇ ਵਿੱਚ ਮੈਡੀਕਲ ਡਿਪਾਰਟਮੈਂਟ ਜਿਹੜਾ ਕਾਫੀ ਸਤਰਕ ਹੈ, ਪਾਪੂਲੇਸ਼ਨ ਬਹੁਤ ਜ਼ਿਆਦਾ ਆ, ਇਹ ਨਾ ਇਹ ਹੈਲਥ ਡਿਪਾਰਟਮੈਂਟ ਨੂੰ ਪੱਬਾਂ ਭਾਰ ਹੀ ਰਹਿਣਾ ਪੈਂਦਾ ਆ। ਆਸਟ੍ਰੇਲੀਆ 'ਚ ਵੀ ਜਦੋਂ ਡੈਂਸ ਪਾਪੂਲੇਸ਼ਨ ਹੋਵੇ ਨਾ, ਜਿੱਦਾਂ ਹੁਣ ਸਿਡਨੀ ਹੈ, ਸਿਡਨੀ ਜਾਂ ਮੈਲਬਰਨ ਹੈ ਉਹਦੇ ਜਿਹੜੇ ਸੰਘਣੇ ਇਲਾਕੇ ਆ ਈਵਨ ਸਬਰਬਨ ਇਲਾਕੇ ਆ ਉਹਦੇ ਵਿੱਚ ਨਾ ਜਦੋਂ ਜ਼ਿਆਦਾ ਲੋਕ ਰਹਿੰਦੇ ਨੇ ਤਾਂ ਬਿਮਾਰੀਆਂ ਜਿਹੜੀਆਂ ਜ਼ਿਆਦਾ ਛੇਤੀ ਫੈਲਦੀਆਂ ਨੇ ਅਤੇ ਨੁਕਸਾਨ ਜ਼ਿਆਦਾ ਹੁੰਦਾ ਆ ਉਹਨੂੰ ਕੰਟਰੋਲ ਰੱਖਣ ਦੇ ਲਈ ਜਿਹੜਾ ਹੈਲਥ ਡਿਪਾਰਟਮੈਂਟ ਆ ਉਹਨੂੰ ਬਹੁਤ ਸਾਰੇ ਪ੍ਰਕੋਸ਼ਨ ਲੈਣੇ ਪੈਂਦੇ ਨੇ ਪਿੰਡਾਂ ਵਾਲੇ ਵੀ ਲੈਂਦੇ ਹੁੰਦੇ ਆ ਅਤੇ ਪਹਿਲਾਂ ਤੋਂ ਵੀ ਲੈਂਦੇ ਰਹੇ ਕਿ ਧੂਣਾ ਦੇ ਦਿਓ ਜੀ ਆਹ ਦੇ ਦਿਓ ਜੀ ਹੈ ਨਾ ਮੱਛਰ ਮਾਰ ਦਿਓ ਜੀ ਇਹਨੂੰ ਸਫਾਈ ਕਰੋ ਜੀ ਨਾਲੀਆਂ ਸਾਫ਼ ਕਰੋ ਇਸ ਕਰਕੇ ਜਿਹੜਾ ਇੰਡੀਆ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉੱਥੇ ਰਹਿ ਕੇ ਥੋੜ੍ਹਾ ਜਿਹਾ ਪਤਾ ਲੱਗਦਾ ਮੈਂ ਨਾ ਛੱਤ 'ਤੇ ਆਪਣੇ ਠੇਕੇਦਾਰ ਨਾਲ ਖੜ੍ਹਾ ਸੀ ਅਤੇ ਦੋ ਨੌਜਵਾਨ ਅਤੇ ਇੱਕ ਲੜਕੀ ਉਹਨਾਂ ਕਾਗਜ਼ ਪੱਤਰ ਚੱਕੀ ਨਾ ਉਹ ਸਾਡੇ ਵਿਹੜੇ ਦੇ ਵਿੱਚ ਆ ਕੇ ਖੜ੍ਹ ਕੇ ਉਹ ਦੇਖਣ ਪੁਰਾਣਾ ਨਾ ਪੁਰਾਣੀ ਟੈਂਕੀ ਪਈ ਸੀਗੀ ਉੱਥੇ ਅਤੇ ਮੈਂ ਉਹਦਾ ਹੇਠਾਂ ਦੇਖਿਆ ਅਤੇ ਮੈਂ ਕਿਹਾ ਹਾਂਜੀ ਤੁਸੀਂ ਕੀ ਕਰ ਰਹੇ ਹੋ ਉਹ ਮੈਂ ਕਿਹਾ ਖਰੇ ਕਬਾੜੀਏ ਆਏ ਆ ਦੇਖਣ ਲੈਣ ਆਏ ਆ ਉੱਥੇ ਇੱਦਾਂ ਵੀ ਬਹੁਤ ਫੈਲਦੇ ਆ ਨਾ ਕਬਾੜੀਏ ਵਗੈਰਾ ਅਤੇ ਮੈਂ ਕਿਹਾ ਉਹ ਸ਼ਾਇਦ ਲੈਣ ਆਏ ਆ ਮੈਂ ਕਿਹਾ ਹਾਂਜੀ ਤੁਸੀਂ ਉੱਪਰੋਂ ਆਵਾਜ਼ ਮਾਰੀ ਕਹਿੰਦੇ ਸਰਦਾਰ ਜੀ ਅਸੀਂ ਨਾ ਇੰਸਪੈਕਸ਼ਨ ਕਰਨ ਆਏ ਹਾਂ ਮੈਂ ਕਿਹਾ ਕਾਹਦੀ ਕਹਿੰਦੇ ਡੇਂਗੂ ਟੀਮ ਹੈ ਅਸੀਂ ਡੇਂਗੂ ਦੀ ਠੀਕ ਹੈ ਡੇਂਗੂ ਪ੍ਰਵੈਂਸ਼ਨ ਮੈਂ ਕਿਹਾ ਅੱਛਾ ਅਤੇ ਕਹਿੰਦੇ ਆਹ ਜਿਹੜੀ ਤੁਹਾਡੀ ਟੈਂਕੀ ਪਈ ਹੈ ਨਾ ਇਹ ਤੁਸੀਂ ਤਾਂ ਰੱਖ ਨਹੀਂ ਸਕਦੇ ਮੈਂ ਹੁਣ ਤਾਂ ਸਪਰੇ ਪਵਾ ਦਿੰਦੀ ਹਾਂ ਕਹਿੰਦੀ ਉਹਨੇ ਨਾਲ ਉਹ ਢੋਲੀ ਵਾਲਾ ਸੀ ਟੈਂਕੀ ਵਾਲਾ ਹੁਣ ਕਹਿੰਦੀ ਮੈਂ ਸਪਰੇ ਪਵਾ ਦਿੰਦੀ ਹਾਂ ਠੀਕ ਹੈ ਪਰ ਇਹ ਮੈਂ ਮਾਰਕ ਕਰ ਦਿੱਤਾ ਇਹਨੂੰ ਤੁਹਾਨੂੰ ਚੱਕਣਾ ਪੈਣਾ ਆ ਜਾਂ ਤਾਂ ਇਹਨੂੰ ਵੇਚੋ ਜਾਂ ਇਹਨੂੰ ਮੁੱਦੀ ਮਾਰੋ ਜਾਂ ਇਹਨੂੰ ਡਿਸਟਰੋਏ ਕਰੋ ਇਹ ਪਾਣੀ ਖੜ੍ਹ ਨਹੀਂ ਸਕਦਾ ਇਹਦੇ ਵਿੱਚ ਡੇਂਗੂ ਦੇ ਸੈੱਲ ਹੋ ਸਕਦੇ ਨੇ ਅਤੇ ਉਹ ਸੈਂਪਲ ਵੀ ਲੈ ਕੇ ਜਾਂਦੇ ਨੇ ਸਾਰੇ ਪਿੰਡ 'ਚੋਂ ਆਲੇ ਦੁਆਲੇ ਉਹ ਵੀ ਅਤੇ ਉਹਦਾ ਪੂਰਾ ਕੰਟਰੋਲ ਰੱਖਦੇ ਨੇ ਉਸ ਟਾਈਮ ਦੇ ਵਿੱਚ ਅਤੇ ਮੈਨੂੰ ਬੜੀ ਹੈਰਾਨੀ ਹੋਈ ਮੈਂ ਕਿਹਾ ਅੱਛਾ ਸਾਡੇ ਆਸਟ੍ਰੇਲੀਆ ਤੱਕ ਕੋਈ ਇਹੋ ਜਿਹਾ ਆਇਆ ਨਹੀਂ ਬੰਦਾ ਹੈ ਨਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਬੜੇ ਇੱਦਾਂ ਫੈਲਦੇ ਨੇ ਆਹ ਮੱਛਰਾਂ ਦੀ ਹੁਣ ਤੁਹਾਨੂੰ ਗੱਲ ਸੁਣਾ ਕੇ ਹਟੇ ਹਾਂ ਸਿਡਨੀ ਦੇ ਵਿੱਚ ਫੈਲ ਰਿਹਾ ਅਤੇ ਇੱਦਾਂ ਹੀ ਇੱਥੇ ਰੋਸ ਰਿਵਰ ਫੀਵਰ ਫੈਲਦੇ ਨੇ ਹੋਰ ਫੀਵਰ ਫੈਲਦੇ ਨੇ ਪਰ ਜਿੰਨਾ ਪ੍ਰਬੰਧ ਇੰਡੀਆ ਦੇ ਵਿੱਚ ਹੁਣ ਇੰਡੀਆ 'ਚ ਮੈਂ ਦੇਖਿਆ ਨਵਾਂ ਸ਼ਹਿਰ ਰਿਹਾ 2 ਸਾਲ ਮਹੱਲਿਆਂ ਦੇ ਵਿੱਚ ਹਰੇਕ ਹਫ਼ਤੇ ਉਹ ਸਪਰੇ ਪਾਉਂਦੇ ਨੇ ਸਾਰੇ ਮਹੱਲਿਆਂ 'ਚ ਫਿਮੀਗੇਟ ਕਰਦੇ ਨੇ ਅਤੇ ਇੱਥੇ ਮੈਂ ਕਦੇ ਨਹੀਂ ਇਹੋ ਜਿਹੇ ਕਾਰਜ ਦੇਖੇ ਹੁੰਦੇ ਹੈ ਨਾ ਸੋ ਜਦੋਂ ਜ਼ਿਆਦਾ
ਤੁਹਾਡੀ ਗੱਲ ਨੂੰ ਮੈਂ ਠੀਕ ਕਹਿੰਦਾ ਹੈ ਬਿਲਕੁਲ ਕੀਤੀ ਹੈ ਜਦੋਂ ਅਸੀਂ BA ਵਿੱਚ ਪੜ੍ਹਦੇ ਹੁੰਦੇ ਸੀ ਨਾ ਸਾਨੂੰ ਛੁੱਟੀਆਂ ਹੁੰਦੀਆਂ ਸੀ ਗਰਮੀਆਂ ਦੀਆਂ ਪੇਪਰ ਲੈਣ ਤੋਂ ਬਾਅਦ 3-4 ਮਹੀਨੇ ਵਿਹਲੇ ਹੁੰਦੇ ਸੀ ਉਦੋਂ ਸਰਕਾਰ ਦੀਆਂ ਪਾਲਿਸੀਆਂ ਹੁੰਦੀਆਂ ਸੀ ਜਿਹੜੇ ਯੰਗ ਐਕਸਪ੍ਰੈਸ ਹੁੰਦੇ ਸੀ ਨਾ ਉਹਨਾਂ ਨੂੰ 15 ਦਿਨ ਵਾਸਤੇ ਜਾਂ 1 ਮਹੀਨਾ ਵਾਸਤੇ DDT ਛਕਾਉਣ ਦੀ ਡਿਊਟੀ ਲਾਉਂਦੇ ਹੁੰਦੇ ਕਿ ਇੱਕ ਸੁਪਰਵਾਈਜ਼ਰ ਬਣਾ ਦੇਣਾ ਤਾਂ 3-4 ਤੁਹਾਡੇ ਨਾਲ ਲੇਬਰ ਦੇਣੀ ਘਰਾਂ ਵਿੱਚ ਜਾ ਕੇ ਅਸੀਂ BDT ਸਿਰਕੇ ਆਪ ਵੀ ਰਹੇ ਜੋਬਾਂ ਵੀ ਕੀਤੀਆਂ ਆ ਇਹ ਕਾਫ਼ੀ ਸਤਰਕ ਰਹਿੰਦੀਆਂ ਸਰਕਾਰਾਂ ਕਿ ਕਿਸੇ ਤਰੀਕੇ ਦੇ ਨਾਲ ਜਿਹੜੀ ਬਿਮਾਰੀਆਂ ਉਹਦੀ ਰੋਕਥਾਮ ਕੀਤੀ ਜਾਵੇ ਆਲੋਚਨਾ ਬਹੁਤ ਹੁੰਦੀ ਆ ਸਾਡੇ ਦੇਸ਼ ਦੇ ਵਿੱਚ ਕਿ ਸਰਕਾਰ ਕਰਦੀ ਨਹੀਂ ਹੈ ਆਪਣੇ ਲੈਵਲ ਤੇ ਬੜੀ ਕੋਸ਼ਿਸ਼ ਕੀਤੀ ਜਾਂਦੀ ਆ ਉਹਨਾਂ ਨੂੰ ਬਜਟ ਵੀ ਅਲੋਟ ਹੁੰਦੇ ਆ ਉਹ ਲਾਉਂਦੇ ਵੀ ਆ ਤੇ ਬਿਲਕੁਲ ਠੀਕ ਹੈ ਜਿੱਦਾਂ ਤੁਸੀਂ ਕਿਹਾ ਤੁਸੀਂ ਦੇਖ ਕੇ ਆਏ ਆ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਾਰਜਕਾਰ ਹੁੰਦੇ ਆ ਐਕਟੀਵਿਟੀਜ਼ ਹੁੰਦੀਆਂ ਆ ਤੇ ਜਿਹੜੀ ਐਕਟੀਵਿਟੀ ਠੀਕ ਹੈ ਉਹਦੀ ਸ਼ਲਾਘਾ ਕਰਨੀ ਬਣਦੀ ਆ ਉਹਦੀ
ਹਾਂਜੀ ਨਹੀਂ ਮੈਂ ਉਹੀ ਕਹਿ ਰਿਹਾ ਇਹ ਖਬਰ ਸਿਡਨੀ ਨਾਲ ਸੰਬੰਧਿਤ ਸੀ ਭਾਅ ਜੀ ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਥੋੜ੍ਹਾ ਜਿਹਾ ਭਾਰਤ ਵੱਲ ਨੂੰ ਭਾਰਤ ਦੇ ਜਿਹੜੇ ਰਿਲੇਸ਼ਨ ਹੈ ਕਈ ਕੰਟਰੀਆਂ ਨਾਲ ਵੈਸਟ ਨਾਲ ਖਾਸ ਕਰਕੇ ਉਹ ਵਿਗੜਦੇ ਜਾ ਰਹੇ ਨੇ ਅਤੇ ਹੁਣ ਟਰੰਪ ਅਤੇ ਮੋਦੀ ਦੇ ਰਿਲੇਸ਼ਨ ਪਹਿਲਾਂ ਵਧੀਆ ਰਹੇ ਨੇ ਉਹ ਫਰੈਂਡ ਵੀ ਰਹੇ ਨੇ ਪਰ ਪਿੱਛੇ ਜੇ ਟਰੰਪ ਨੇ ਮੋਦੀ ਦੇ ਅਗੇਂਸਟ ਵੀ ਥੋੜ੍ਹਾ ਜਿਹਾ ਬਿਆਨ ਦਿੱਤਾ ਸੀਗਾ ਕਿ ਭਾਰਤ ਬੜਾ ਮਿਸਯੂਜ਼ ਕਰ ਰਿਹਾ ਫਰੀ ਟ੍ਰੇਡ ਟ੍ਰੀਟੀ ਅਤੇ ਇਹਦੇ ਬਾਰੇ ਅਸੀਂ ਚੂੜੀ ਕੱਸਾਂਗੇ ਅਤੇ ਹੁਣ ਜਿਹੜਾ ਇਹ ਘਟਨਾਕ੍ਰਮ ਪਹਿਲਾਂ ਵਾਪਰਿਆ ਸੀ ਕਿ ਉਹਨਾਂ ਦੇ 2-3 ਜਿਹੜੇ ਰੋ ਦੇ ਏਜੰਟ ਆ ਉਹ ਫੜੇ ਵੀ ਆ ਉਹਨਾਂ ਨੂੰ ਉਹਨਾਂ ਦੇ ਕੇਸ ਵੀ ਚੱਲ ਰਹੇ ਆ ਹੁਣ ਉਸ ਕੇਸ ਦੇ ਵਿੱਚ ਠੱਲ ਪਏਗੀ ਜਾਂ ਨਹੀਂ ਪਏਗੀ ਕੀ ਖਿਆਲ ਹੈ ਭਾਜੀ
ਅਮਰੀਕ ਟਰੰਪ ਆਉਣ ਦੇ ਨਾਲ ਓਵਰਆਲ ਇੰਪ੍ਰੈਸ਼ਨ ਬਣਿਆ ਇੰਡੀਅਨ ਫੋਰਨ ਪਾਲਿਸੀ ਇੰਡੀਕੇਸ਼ਨ ਜਿਹੜੇ ਆਏ ਆ ਉਹਦੇ ਨਾਲ ਕਾਫ਼ੀ ਸੁਧਾਰ ਹੋਣ ਦੀ ਆਸ ਹੈਗੀ ਆ ਕਿਉਂਕਿ ਦੋਨੋਂ ਕੰਟਰੀ ਇੱਕੋ ਹੀ ਥੀਰੀ ਕੰਮ ਕਰਦੇ ਰਾਸ਼ਟਰਵਾਦ ਤੇ ਕਿ ਰਾਸ਼ਟਰਵਾਦ ਦੀ ਥੀਰੀ ਆ ਨਾ ਇਹਦੇ ਅਗਰ ਤੁਸੀਂ ਕੰਮ ਕਰੋਗੇ ਤਾਂ ਸਾਡਾ ਜਿਹੜਾ ਰਾਸ਼ਟਰ ਸਟਰੋਂਗ ਹੋਊਗਾ ਜਿੱਦਾਂ ਅਮੈਰੀਕਾ ਦੇ ਵਿੱਚ ਰਾਸ਼ਟਰਵਾਦ ਦੇ ਆਧਾਰ ਤੇ ਹੀ ਚੋਣ ਲੜੀ ਗਈ ਆ
ਜੀ
ਕਿ ਜਿਹੜਾ ਅਮੈਰੀਕਾ ਹੈ ਦੁਬਾਰਾ ਅਮੈਰੀਕਾ ਬਣਨਾ ਚਾਹੀਦਾ ਆ, ਆਪਣਾ ਜਿਹੜਾ ਕੰਟਰੀ ਹੈ। ਇੱਕ ਹੋਰ ਥੀਰੀ ਵੀ ਆ, ਜਿਸ ਕੰਟਰੀ ਦੇ ਵਿੱਚ ਮੈਜੋਰਟੀ ਮੈਜੋਰਟੀ ਜਿਹੜੇ ਲੋਕ ਆ ਉਹ ਸਰਕਾਰ ਨਹੀਂ ਹੋਊਗੀ ਤਾਂ ਇਨਸਟੇਬਲ ਹੋਊਗੀ। ਜੇ ਸਰਕਾਰ ਦੇ ਵਿੱਚ ਜਿਹੜੇ ਮੈਜੋਰਟੀ ਦੇ ਲੋਕ ਆ, ਜਿਹੜੇ ਮੈਜੋਰਟੀ ਦੇ ਲੋਕ ਆ, ਅਗਰ ਉਹਦੀ ਸਰਕਾਰ ਹੋਊਗੀ ਉਹ ਸਥਿਰ ਹੋਊਗੀ, ਹਮੇਸ਼ਾ ਵਧੀਆ ਰਹੂਗੀ ਅਤੇ ਤਰੱਕੀ ਵੀ ਜ਼ਿਆਦਾ ਹੋਊਗੀ। ਹੁਣ ਇਹਦੇ ਵਿੱਚ ਏਕਤਾ ਵਿੱਚ ਨਹੀਂ ਹੁੰਦਾ ਕਿ ਜਿਹੜੇ ਸਟਰੋਂਗ ਆ ਫੈਮਿਲੀ ਆ ਕੋਈ, ਉਹਦਾ ਜਿਹੜਾ ਹੈਡ ਆ, ਹੈਡ ਜਿਹੜਾ ਉਹਦਾ ਫੈਮਿਲੀ ਦਾ ਹੈਡ ਉਹ ਕਾਫ਼ੀ ਸਟਰੋਂਗ ਆ, ਕਾਫ਼ੀ ਸਟ੍ਰਿਕਟ ਆ, ਫੈਮਿਲੀ ਵਿੱਚ ਲੰਬੀ ਰਹੂਗਾ, ਜਿਹੜੇ ਬੱਚੇ ਆ ਕੰਟਰੋਲ ਦੇ ਵਿੱਚ ਵੀ ਰਹੋਗੇ, ਸਾਰੇ ਚੰਗੀ ਤਰ੍ਹਾਂ ਕੰਮ ਵੀ ਕਰੋਗੇ। ਜੇ ਉਹ ਕੋਈ ਹਰੇਕ ਹੀ ਚੌਧਰੀ ਬਣਿਆ ਫਿਰੇ ਆਪਣੀ ਫੈਮਿਲੀ ਦੇ ਵਿੱਚ, ਜੇ ਤੁਸੀਂ ਦੇਖੋ ਫੈਮਿਲੀ ਜਿਹੜੇ ਖੁੰਡ ਟੁੱਟ ਜਾਂਦੀਆਂ ਆ, ਉਹ ਜਿਹੜੀਆਂ ਉਹ ਉਹਨਾਂ ਦੇ ਵਿੱਚ ਵਿਗਾੜ ਆ ਜਾਂਦਾ, ਟੁੱਟ ਜਾਂਦੀਆਂ ਆ। ਇੱਦਾਂ ਹੀ ਦੇਸ਼ਾਂ ਦੇ ਵਿੱਚ ਆ, ਜਿਸ ਵੇਲੇ ਮੈਜੋਰਟੀ ਜਿਹੜੇ ਪਾਪੂਲੇਸ਼ਨ ਆ, ਮੈਜੋਰਟੀ ਆਫ ਦਾ ਪਾਪੂਲੇਸ਼ਨ ਉਹਨਾਂ ਦੀ ਸਰਕਾਰ ਆ, ਇਸ ਵੇਲੇ ਦੁਨੀਆਂ ਵਿੱਚ ਇੱਦਾਂ ਹੀ ਆ, ਜਿਸ ਜਿਹੜੀ ਪਾਪੂਲੇਸ਼ਨ ਡੋਮੀਨੇਟ ਕਰਦੀ ਜਿਹੜਾ ਸੈਕਟਰ ਉਹਦੀ ਸਰਕਾਰ ਆ, ਉਹ ਸਰਕਾਰ ਹਮੇਸ਼ਾ ਸਟਰੋਂਗ ਰਹੂਗੀ ਆਪਣੇ ਹਿੰਦੁਸਤਾਨ ਤੇ ਅਮਰੀਕਾ ਦੇ ਰਿਲੇਸ਼ਨਸ਼ਿਪ ਵਿੱਚ ਵੀ। ਅਮਦੀਪ ਇਲੈਕਸ਼ਨ ਜਿੱਤਣ ਦੇ ਲਈ ਜਿਹੜਾ ਇੱਕ ਤਰ੍ਹਾਂ ਦੇ ਨਾਲ ਪੋਲੀਟੀਕਲ ਟਰੁੱਥ ਬੋਲਣਾ, ਪੋਲੀਟੀਕਲ ਸੱਚ ਬੋਲਣਾ ਵੀ ਬਹੁਤ ਜ਼ਰੂਰੀ ਹੁੰਦਾ ਆ ਆਪਣੇ ਦੇਸ਼ ਨੂੰ ਬਚਾਉਣ ਦੇ ਲਈ। ਟਰੰਪ ਨੇ ਕਿਹਾ ਕਿ ਮੋਦੀ ਸਾਹਿਬ ਮੇਰੇ ਦੋਸਤ ਹੈ, ਬਿਲਕੁਲ ਗੱਲ ਉਹਨਾਂ ਨਾਲ ਠੀਕ ਆ। ਜਿੱਥੋਂ ਤੱਕ ਕਈ ਵਾਰੀ ਤੁਹਾਡੀਆਂ ਇਕਨੋਮਿਕ ਪੋਲਿਸੀਜ ਮੈਚ ਨਹੀਂ ਖਾਂਦੀਆਂ ਉਹਦੇ ਬਾਰੇ ਵੀ ਬੋਲਣਾ ਪੈਂਦਾ, ਉੱਥੇ ਵੀ ਉਹਨਾਂ ਨੇ ਬੋਲਿਆ ਕਿ ਜਿਹੜਾ ਇੰਡੀਆ ਆ ਉਹ ਕ੍ਰਿਕਟ ਦੀ ਥੋੜ੍ਹੀ ਇੱਧਰ ਉੱਧਰ ਕਰ ਰਿਹਾ ਹੈ, ਪਰ ਮੈਨੂੰ ਉਮੀਦ ਨਹੀਂ ਹੈ ਕਿ ਉੱਥੇ ਕਰ ਰਿਹਾ ਆ ਉਹ, ਕਿ ਫਿਰ ਇਲੈਕਸ਼ਨ ਲਈ ਵੀ ਕਰਨਾ ਪੈ
ਜੀ। ਹਾਂਜੀ ਭਾਅ ਜੀ, ਥੋੜ੍ਹੀ ਜਿਹੀ ਸਮੱਸਿਆ ਆ ਰਹੀ ਹੈ ਮੈਨੂੰ ਲੱਗਦਾ, ਪਰ ਆਪਾਂ ਇਸ ਨੂੰ ਟੈਕਲ ਕਰ ਲਾਂਗੇ।
ਬਹੁਤ ਵਧੀਆ ਤਰੀਕੇ ਨਾਲ ਚੱਲਿਆ, ਦੁਨੀਆਂ ਵਿੱਚ ਸ਼ਾਂਤੀ ਰਹੀ ਆ। ਉਸ ਤੋਂ ਬਾਅਦ ਦੋ ਘੰਟੇ ਲੜਾਈਆਂ ਲੱਗੀਆਂ ਆ, ਅਗਰ ਉਹਨਾਂ ਦੋ ਘੰਟਿਆਂ ਦੀ ਲੜਾਈ ਖਤਮ ਹੋ ਜਾਂਦੀ ਆ, ਫਿਰ ਇਹਦਾ ਫਾਇਦਾ ਵੀ ਟਰੰਪ ਨੂੰ ਹੋਊਗਾ। ਇੱਕ ਤਾਂ ਉੱਥੇ ਲੜਾਈ ਖਤਮ ਕਰਦੀ, ਦੂਜੀ ਉੱਥੇ ਰੀਕੰਸਟਰਕਸ਼ਨ ਹੋਊਗੀ, ਜਿੰਨੀ ਵੀ ਡਿਸਟਰੋਏ ਚੀਜ਼ਾਂ ਹੋਈਆਂ ਆ ਉਹਨੂੰ ਦੁਬਾਰਾ ਬਣਾਇਆ ਜਾਊਗਾ, ਤੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਉਸ ਕੰਟਰੀ ਦੇ ਵੀ ਨੂੰ। ਜਿਹੜੇ ਸਪਲਾਇਰ ਆ, ਜਿੱਦਾਂ ਇੰਡੀਆ ਵਰਗੇ ਸਪਲਾਇਰ ਆ ਜਿਹਨਾਂ ਨੇ ਚੀਜ਼ਾਂ ਸਪਲਾਈ ਕਰਨੀਆਂ, ਆਫਟਰ ਦਾ ਡਿਸਟਰਕਸ਼ਨ ਮਸ਼ੀਨਰੀ ਕਰਨੀ ਆ, ਹੋਰ ਪ੍ਰੋਜੈਕਟ ਕਰਨੇ ਆ ਇੱਦਾਂ ਦਾ ਇੰਫਰਾਸਟ੍ਰਕਚਰ ਕ੍ਰੀਏਟ ਕਰਨ ਦੇ ਲਈ, ਉਹਦੇ ਨਾਲ ਇੰਡੀਆ ਨੂੰ ਵੀ ਫਾਇਦਾ ਹੋ ਸਕਦਾ ਅਗਰ ਉਹ ਉਸ ਪ੍ਰੋਸੈਸ ਦੇ ਵਿੱਚ ਹੈਗਾ ਆ, ਕੰਸਟਰਕਸ਼ਨ ਪ੍ਰੋਸੈਸ ਦੇ ਵਿੱਚ। ਮੇਰੇ ਖਿਆਲ ਦੇ ਵਿੱਚ ਲੜਾਈਆਂ ਬੰਦ ਹੋ ਗਈਆਂ, ਆਫਟਰ ਮਾਰਚ ਦਾ ਵਾਰ ਜਿਹੜਾ ਇੱਕ ਤਰ੍ਹਾਂ ਦੇ ਨਾਲ ਤਰੱਕੀ ਬਹੁਤ ਜ਼ਿਆਦਾ ਹੁੰਦੀ ਆ। ਤੁਸੀਂ ਦੇਖਿਆ ਹੋਊਗਾ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਾਰੇ ਸੰਸਾਰ ਵਿੱਚ ਕਾਫ਼ੀ ਤਰੱਕੀ ਹੋਈ ਆ, ਕਾਫ਼ੀ ਰੀਕੰਸਟਰਕਸ਼ਨ ਹੋਈ ਆ, ਕੰਮ ਬਹੁਤ ਜ਼ਿਆਦਾ ਵਧੇ ਆ, ਲੋਕਾਂ 'ਚ ਪ੍ਰੋਸਪੈਰਿਟੀ ਆਈ ਆ। ਮੇਰੇ ਖਿਆਲ ਵੀ ਅਗਰ ਇਹ ਦੋਵੇਂ ਲੜਾਈਆਂ ਬਾਅਦ ਹੋ ਗਈਆਂ ਜਿਹੜੀਆਂ ਇਸ ਵੇਲੇ ਲੱਗ ਰਹੀਆਂ, ਇੰਡੀਆ ਨੂੰ ਤਾਂ ਫਾਇਦਾ ਹੋਊਗਾ ਹੀ ਹੋਊਗਾ, ਉਹਨਾਂ ਦੇਸ਼ਾਂ ਨੂੰ ਵੀ ਹੋਊਗਾ, ਅਤੇ ਅਮਰੀਕਾ ਅਤੇ ਜਿਹੜੇ ਇੰਡੀਆ ਦੇ ਟ੍ਰੇਡ ਨੇਸ਼ਨਸ ਹੈ ਇਹਨਾਂ ਵਿੱਚ ਕਾਫ਼ੀ ਸਟਰੈਂਥ ਆਊ
ਜੀ। ਭਾਅ ਜੀ ਕੁਛ ਸੁਨੇਹੇ ਲੈ ਲੈਂਦੇ ਆਪਣੇ ਸਤਿਕਾਰਤ ਸਰੋਤਿਆਂ ਦੇ, ਅਤੇ ਸਾਡੇ ਨਾਲ ਜੁੜੇ ਨੇ ਭੁਪਿੰਦਰ ਸਿੰਘ ਆਸਟ੍ਰੇਲੀਆ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਰਜੀਤ ਸਿੰਘ ਬ੍ਰਿਸਬੇਨ ਤੋਂ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਆਡੀਓ ਮੈਸੇਜ ਅਸੀਂ ਸੋਰੀ ਪੜ੍ਹ ਨਹੀਂ ਸਕਦੇ। ਸੁਖਦੇਵ ਭੰਗੂ ਭਾਅ ਜੀ ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ, ਇਹ ਵੀ ਫਤਿਹ ਬੁਲਾ ਰਹੇ ਨੇ। ਭਾਅ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਠਾਕ ਹੋ? ਅਤੇ ਫੇਸਬੁੱਕ 'ਤੇ ਵੀ ਬਹੁਤ ਸਾਰੇ ਸਰੋਤੇ ਜਿਹੜੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ, ਮਾਫ਼ੀ ਚਾਹੁੰਦੇ ਹਾਂ ਕਿ ਅੱਜ ਉਹਨਾਂ ਦੇ ਜਿਹੜੇ ਨਾਮ ਨਹੀਂ ਲੈ ਸਕਦੇ, ਕਿਉਂਕਿ ਸਾਡੇ ਕੋਲ ਡਾਇਰੈਕਟ ਪਹੁੰਚ ਤਾਂ ਰਹੇ ਨੇ, ਜਿਸ ਤਰ੍ਹਾਂ ਗੁੱਡ ਮੋਰਨਿੰਗ ਜੀ ਪਹੁੰਚ ਰਹੇ ਆ, ਸਤਿ ਸ਼੍ਰੀ ਅਕਾਲ ਜੀ ਦਾ ਵੀ ਮੈਸੇਜ ਆ ਗਿਆ, ਅਤੇ ਇਸ ਕਰਕੇ ਥੋੜ੍ਹੀ ਸਮੱਸਿਆ ਚੱਲ ਰਹੀ ਸਾਡੇ ਪਲੱਗਇਨਸ ਦੇ ਵਿੱਚ, ਅਤੇ ਉਹ ਆਪਾਂ ਦਰੁਸਤ ਕਰਾਂਗੇ ਅਤੇ ਉਹਨੂੰ ਆਪਾਂ ਠੀਕ ਕਰ ਲਾਂਗੇ। ਅਤੇ ਬਾਕੀ ਭਾਅ ਜੀ ਹੋਰ ਕੋਈ ਗੱਲਬਾਤ ਤੁਸੀਂ ਜਿਹੜੀ ਅਹਿਮ ਸਾਂਝੀ ਕਰਨ ਵਾਲੀ ਉਹ ਵੀ ਤੁਸੀਂ ਕਰ ਸਕਦੇ ਹੋ, ਅਤੇ ਕੀ ਚੱਲ ਰਿਹਾ ਤਾਂ ਇੱਧਰ ਇੱਕ ਖਬਰ ਥੋੜ੍ਹੀ ਅੰਤਰਰਾਸ਼ਟਰੀ ਵੀ ਸਾਂਝੀ ਕਰ ਲਈਏ, ਕਤਰ ਦੀ। ਹਾਂਜੀ, ਕਤਰ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਹਮਾਸ ਅਤੇ ਇਜ਼ਰਾਈਲ ਦੀ, ਪਿਛਲੇ ਕੱਲ੍ਹ 2012 ਤੋਂ ਉੱਥੇ ਮੀਟਿੰਗਾਂ ਹੁੰਦੀਆਂ ਇਹਨਾਂ ਦੀਆਂ, ਜਦ ਲੜਦੇ ਆ, ਲੜਾਈ ਤਾਂ ਹਮੇਸ਼ਾ ਹੀ ਚੱਲਦੀ ਰਹਿੰਦੀ ਆ। ਤੇ ਹੁਣ ਕਤਰ ਨੇ ਕਹਿਤਾ ਵੀ ਅਸੀਂ ਇਹ ਗੱਲ ਨਹੀਂ ਕਰਾਂਗੇ, ਅਸੀਂ ਇਹ ਗੱਲਬਾਤ 'ਚ ਹਿੱਸਾ ਨਹੀਂ, ਅਸੀਂ ਮਤਲਬ ਵਿਚੋਲਗਿਰੀ ਕਰਨ ਤੋਂ ਉਹਨੇ ਨਾਂਹ ਕਰ ਦਿੱਤੀ ਆ। ਉਸਦਾ ਕਾਰਨ ਇਹ ਹੈ ਕਿ ਦੋਨੇ ਹੀ ਧਿਰਾਂ ਕਹਿੰਦੇ ਵੀ ਟਾਈਮ ਵੇਸਟ ਕਰ ਰਹੀਆਂ, ਗੱਲਬਾਤ ਦਾ ਬਹਾਨਾ ਕਰ ਰਹੀਆਂ, ਕਰਨਾ ਕੋਈ ਸਿਰੇ ਚਾਹੁੰਦਾ ਨਹੀਂ। ਜੇ ਹਮਾਸ ਵਾਲੇ ਚਾਹੁੰਦੇ ਆ ਤਾਂ ਅਮਰੀਕਾ ਮੁੱਕਰ ਜਾਂਦਾ, ਜੇ ਅਮਰੀਕਾ ਚਾਹੁੰਦਾ ਤਾਂ ਉਹ ਮੁੱਕਰ ਜਾਂਦੇ ਨੇ। ਇਸੇ ਤਰ੍ਹਾਂ ਹੀ ਯੂਕਰੇਨ ਦੀ ਗੱਲ ਚੱਲ ਰਹੀ ਆ ਕਿ ਰਸ਼ੀਆ ਨੇ ਕਈ ਵਾਰੀ ਸਮਝੌਤੇ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਅਮਰੀਕਾ ਇੰਗਲੈਂਡ ਨੇ ਮੁਕਰਾ ਦਿੱਤਾ। ਸੋ ਦੋਨਾਂ ਧਿਰਾਂ ਦੇ ਵਿੱਚ ਜਿਹੜਾ ਗਾਜ ਹੈ ਜਾਂ ਕੱਲ੍ਹ ਕੋਈ ਬਲੇਮ ਹੈ ਉਹ ਅਮਰੀਕਾ ਸਰਕਾਰ 'ਤੇ ਡਿੱਗੀ ਹੈ ਕਿ ਅਮਰੀਕਾ ਅਤੇ ਇੰਗਲੈਂਡ ਦੀ ਸਰਕਾਰ ਯੂਕਰੇਨ ਦਾ ਸਮਝੌਤਾ ਨਹੀਂ ਹੋਣ ਦਿੰਦੀ। ਹੁਣ ਇਹੀ ਜਿਹੜਾ ਆ ਮੈਸੇਜ ਉੱਧਰੋਂ ਆ ਰਿਹਾ ਹੈ ਕਤਰ ਤੋਂ ਕਿ ਦੋਹਾ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਹੈ ਨਾ, ਉਹਦੇ ਵਿੱਚ ਸਮਝੌਤਾ ਹੋਣ ਨਹੀਂ ਦਿੱਤਾ ਜਾ ਰਿਹਾ। ਇਹ ਹੁਣ ਜਿਹੜੀਆਂ ਦੋ ਲੜਾਈਆਂ ਇਹ ਹੁਣ ਪ੍ਰੈਸ਼ਰ ਬਣਾ ਦਿੱਤਾ ਬਾਈਡਨ 'ਤੇ, ਕਿਉਂਕਿ ਬਾਈਡਨ ਹਜੇ ਜਨਵਰੀ ਤੱਕ ਹੈ ਨਾ ਅਮਰੀਕਾ ਦੇ ਵਿੱਚ ਐਜ਼ ਏ ਪ੍ਰੈਸੀਡੈਂਟ।
21 ਜਨਵਰੀ
ਹਾਂ 21 ਜਨਵਰੀ ਤੱਕ ਹਾਂ, ਅਤੇ ਉਹ ਮਤਲਬ ਪ੍ਰੈਸ਼ਰ ਬਣਾ ਦਿੱਤਾ ਗਿਆ ਵੀ ਇਹ ਇਹ ਹੋਣ ਨਹੀਂ ਦਿੰਦੇ ਹੈ ਨਾ ਦੋਨੇ ਲੜਾਈਆਂ। ਅਤੇ ਤੁਹਾਨੂੰ ਲੱਗਦਾ ਕਿ ਇਹ ਇਹ ਸਟੈਪ ਜਿਹੜਾ ਆ ਹੁਣ, ਪਹਿਲਾਂ ਤਾਂ ਮਜਬੂਰੀ ਸੀਗੀ ਕਤਰ ਦੋਹਾ ਯੂਕਰੇਨ ਇਹਨਾਂ ਦੀ ਸਾਰਿਆਂ ਦੀ, ਰਸ਼ੀਆ ਦੀ, ਤੁਰਕੀ ਵੀ ਸਮਝੌਤਾ ਕਰਾਉਂਦਾ ਸੀ, ਅਤੇ ਹੁਣ ਇੱਧਰ ਨੂੰ ਚੱਲ ਪਈ ਆ ਕਹਾਣੀ ਵੀ ਹੁਣ ਇਹ ਬਾਈਡਨ ਨਾਲ ਗੱਲੇ ਹੀ ਨਹੀਂ ਕਰਨਗੇ ਜਦ ਤੱਕ ਉਹ ਹੈਗਾ ਪ੍ਰੈਜੀਡੈਂਟ।
ਨਹੀਂ ਉਹ ਤਾਂ ਲੜਾਈਆਂ ਖਤਮ ਹੋਣੀਆਂ ਇਹ ਦੋਏ, ਕਿਉਂਕਿ ਜਿਹੜਾ ਇਲੈਕਸ਼ਨ ਕੰਪੇਨ ਸੀਗਾ ਟਰੰਪ ਦਾ, ਤੇ ਲੋਕਾਂ ਨੂੰ ਵੀ ਆਸ ਹੈ ਜਦੋਂ ਟਰੰਪ ਆਊਗਾ ਇਹ ਦੋਏ ਲੜਾਈਆਂ ਖਤਮ ਹੋ ਗਈਆਂ ਜਿਹੜੀਆਂ ਇਸ ਵੇਲੇ ਮਿਡਲ ਈਸਟ ਦੇ ਵਿੱਚ ਚੱਲ ਰਹੀਆਂ ਹੈ, ਜਾਂ ਰਸ਼ੀਆ ਯੂਕਰੇਨ ਦੀ ਲੜਾਈ ਜ਼ਿਆਦਾ ਖਤਰਨਾਕ ਆ। ਲੜਾਈ ਤਾਂ ਕੋਈ ਵੀ ਖਤਰਨਾਕ ਹੁੰਦੀ ਹੈ, ਡਿਸਟ੍ਰਕਸ਼ਨ ਨਹੀਂ ਹੁੰਦੀ ਉਹਦੇ ਵਿੱਚ, ਪ੍ਰੋਪਰਟੀ ਲੋਸ ਹੁੰਦੀ, ਹਿਊਮਨ ਲੋਸ ਹੁੰਦੀ, ਉਹ ਹੋਣੀ ਨਹੀਂ ਚਾਹੀਦੀ। ਤੇ ਮੇਰੇ ਖਿਆਲ ਟਰੰਪ ਦੇ ਆਉਣ ਨਾਲ ਇਹਨਾਂ ਲੜਾਈਆਂ ਖਤਮ ਕਰਨ ਦੀ ਜਿਹੜੀ ਪ੍ਰੋਸੈਸ ਆ ਉਹ ਤੇਜ਼ ਹੋਊਗੀ, ਤੇ ਲੋਕਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਆ ਕਿ ਲੜਾਈਆਂ ਖਤਮ ਹੋ ਗਈਆਂ ਉਹ ਠੀਕ ਹੈ ਖਤਮ ਹੋਊਗੀਆਂ, ਮੇਰੇ ਖਿਆਲ ਦੇ ਇਹ ਸਭ ਕੁਛ ਠੀਕ ਹੋ ਰਿਹਾ ਇਸ ਵੇਲੇ
ਜੀ।
ਭਾਰਤ ਦਾ ਵੀ ਮੁੱਲ ਬਹੁਤ ਵਧੀਆ ਹੈ, ਭਾਰਤ ਵੀ ਜਿਹੜਾ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਲੜਾਈ ਖਤਮ ਕਰਨ ਦੇ ਲਈ ਇੱਕ ਬਹੁਤ ਵੱਡਾ ਯੋਗਦਾਨ ਪਾ ਸਕਦਾ, ਟਰੰਪ ਤੇ ਮੋਦੀ ਦੋਵੇਂ ਮਿਲ ਕੇ ਲੜਾਈ ਹਟਾ ਸਕਦੇ।
ਅੱਛਾ, ਅਤੇ ਹੁਣ ਆਪਾਂ ਕਰਦੇ ਹਾਂ ਥੋੜ੍ਹੀ ਪੰਜਾਬ ਦੀ ਗੱਲ, ਕਿਉਂਕਿ ਪੰਜਾਬ ਦੀ ਵੀ ਗੱਲ ਸਾਡੇ ਸਰੋਤੇ ਸੁਣਨਾ ਚਾਹੁੰਦੇ ਨੇ। ਅਤੇ ਪੰਜਾਬ ਦੇ ਵਿੱਚ ਇਨਕਲਾਬ ਦਾ ਕੀ ਹਾਲ ਹੈ ਭਾਜੀ?
ਇਨਕਲਾਬ ਦਾ ਇਨਕਲਾਬ ਜਿੰਦਾਬਾਦ ਤਾਂ ਨਹੀਂ ਹੈਗਾ ਉਹਦਾ, ਪਰ ਚੱਲੀ ਜਾਂਦਾ ਹਲੇ ਕੰਮ। ਤੇ ਪੰਜਾਬ ਦੇ ਵਿੱਚ ਮੁਸ਼ਕਿਲ ਹੀ ਆ, ਜਿੱਦਾਂ ਹੁਣ 4 ਇਲੈਕਸ਼ਨ ਮੂਹਰੇ ਆ ਰਹੀਆਂ ਉਹਨਾਂ ਦੀ ਸਕੀਮ ਬਣਦਾ ਆ, ਇਨਕਲਾਬ ਦੀ ਪੋਜੀਸ਼ਨ ਇੰਨੀ ਵਧੀਆ ਨਹੀਂ ਹੈ, ਉਹ ਕੋਈ ਵਧੀਆ ਪਾਰਨਾ ਹੈ ਨਹੀਂ ਹੈ। ਜਿੱਦਾਂ ਉਹਦੀ ਜਿਹੜੀ ਸੈਂਟਰਲਾਈਜ਼ ਕੇਜਰੀਵਾਲ ਸਾਹਿਬ ਤੇ ਹੋਰ ਜਿੰਨੇ ਉਹਨੂੰ ਪਿਛਾ ਹਟਾਉਣ ਦੀ ਕੋਸ਼ਿਸ਼ ਕਰਦਾ, ਪਰ ਡਟਿਆ ਪਿਆ ਹਲੇ ਤੱਕ, ਉਹਦੇ ਕਈ ਕਾਰਨ ਹੋ ਵੀ ਸਕਦੇ ਆ। ਤੇ ਮੇਰੇ ਖਿਆਲ ਦੇ ਵਿੱਚ ਹੁਣ ਜ਼ਿਆਦਾ ਤਾਂ ਤੁਹਾਨੂੰ ਨਹੀਂ ਪਤਾ, ਤੁਸੀਂ ਜ਼ਿਆਦਾ ਪੋਲੀਟੀਕਲੀ ਅਵੇਅਰ ਆ ਤੇ ਪੁੱਛ ਰਹੇ ਤੁਸੀਂ ਮੈਨੂੰ ਆ, ਜਿਹੜਾ ਕਦੇ ਡੈਨਮ ਕੋਟ ਤੋਂ ਵੀ ਬਾਹਰ ਨਹੀਂ ਗਿਆ, ਹੁਣ ਤੁਸੀਂ ਥੋੜ੍ਹਾ ਜਿਹਾ ਇਹ ਚੀਜ਼ ਦੱਸ ਦਿਓ
ਭਾਜੀ। ਹੁਣ ਗੱਲ ਨਹੀਂ ਨਹੀਂ ਖੁੱਲ ਕੇ ਤਾਂ ਇਹ ਦੱਸ ਦਿਓ ਕਿ ਇੱਕ ਤਾਂ ਜਿਹੜਾ ਹੁਣ ਝੋਨੇ ਦਾ ਜਿਹੜਾ ਬਲੰਡਰ ਕੀਤਾ, ਜਿਹੜਾ ਝੋਨੇ 'ਚ ਬਲੰਡਰ ਹੋਇਆ ਨਾ, ਇਹ ਇੱਕ ਬਹੁਤ ਮਤਲਬ ਚਿੰਤਾ ਦਾ ਵਿਸ਼ਾ ਆ। ਦੂਜਾ ਜਿਹੜਾ ਮੈਨੂੰ ਹਾਸਾ ਇਹ ਆਇਆ, ਇੱਕ ਨਾ ਕੇਜਰੀਵਾਲ ਨੇ, ਨਹੀਂ ਨਹੀਂ ਹਾਸੇ ਵਾਲੇ ਕੰਮ ਹੀ ਆ, ਕੇਜਰੀਵਾਲ ਨੇ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਸਿਚੁਏਸ਼ਨ ਹੈ, ਹਾਲਾਤ ਨੇ, ਉਹ ਵੱਸੋਂ ਬਾਹਰ ਨੇ।
ਪਹਿਲੀ ਵਾਰ ਪਤਾ ਲੱਗਾ,
ਹਾਂ ਨਵੀਂ ਗੱਲ ਪਤਾ ਲੱਗੇ, ਹਾਂ ਇਹ ਨਵੀਂ ਗੱਲ ਪਤਾ। ਇਹ ਇਹ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਇਹ ਕਹਿੰਦੇ ਕਿ ਨਸ਼ਾ ਸਭ ਤੋਂ ਵੱਡੀ ਸਮੱਸਿਆ ਹੈ, ਭ੍ਰਿਸ਼ਟ ਜੇਲ੍ਹਾਂ ਵਿੱਚ ਜਾਣਗੇ, ਕੇਜਰੀਵਾਲ ਨੇ ਕਿਹਾ।
ਅੱਛਾ, ਭ੍ਰਿਸ਼ਟ ਲੋਕ ਜੇਲ੍ਹਾਂ 'ਚ ਜਾਣਗੇ?
ਹਾਂ, ਉਹ ਆਪ ਜੇਲ੍ਹ 'ਚੋਂ ਬੈਠ ਕੇ ਬਿਆਨ ਦੇ ਰਹੇ ਨੇ। ਔਰ ਕਹਿੰਦੇ ਨਸ਼ਾ ਇੱਕ ਬਹੁਤ ਵੱਡੀ ਸਮੱਸਿਆ, ਔਰ ਜਿਸ ਕਰਕੇ ਉਹ ਜੇਲ੍ਹ 'ਚ ਬੈਠੇ ਨੇ ਉਹ ਨਸ਼ੇ ਕਰਕੇ ਬੈਠੇ ਨੇ। ਤੇ ਮਤਲਬ ਇਹ ਬੀਜੇਪੀ ਦੇ ਹੱਕ 'ਚ ਦੇ ਰਹੇ ਨੇ ਇਹ ਬਿਆਨ, ਕਿ ਇਹ ਕੀ ਸਾਬਤ ਕੀ ਕਰਨਾ ਚਾਹੁੰਦੇ ਨੇ, ਕਿਉਂਕਿ ਬੀਜੇਪੀ ਨੇ ਚੱਕਿਆ ਇਹਨਾਂ ਨੂੰ, ਨਸ਼ੇ ਦੇ ਚੱਕਰ ਚੱਕਿਆ ਔਰ ਜੇਲ੍ਹਾਂ 'ਚ ਬੈਠੇ ਨੇ, ਅਤੇ ਇਹੀ ਬਿਆਨ ਉਹ ਬੈਠ ਕੇ ਜੇਲ੍ਹ 'ਚ ਦੇ ਰਹੇ ਨੇ ਕਿ ਨਸ਼ਾ ਨਸ਼ਾ ਇੱਕ ਵੱਡੀ ਸਮੱਸਿਆ, ਨਸ਼ੇ ਵਾਲੇ ਜੇਲ੍ਹ 'ਚ ਜਾਣਗੇ। ਨਹੀਂ ਉਹ ਜੇਲ੍ਹ ਹੀ ਆ, ਰੱਖ ਲਓ, ਜ਼ਮਾਨਤ ਕਾਹਦੀ ਹੁੰਦੀ ਆ, ਉਹ ਛੁੱਟੀ ਹੁੰਦੀ ਆ, ਟੈਂਪਰੇਰੀ ਛੁੱਟੀ, ਹੈ ਨਾ।
ਅੱਛਾ
ਠੀਕ ਹੈ। ਹੁਣ ਉਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਸਵੀਕਾਰ ਕੀਤਾ ਕਿ ਪੰਜਾਬ ਵਿੱਚ ਨਸ਼ਾ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਸਖ਼ਤ ਮਿਹਨਤ ਕਰ ਰਹੀ ਹੈ, ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ। ਠੀਕ ਹੈ,
ਵੀਰ ਜੀ ਤਾਂ ਕਹਿੰਦੇ ਸੀ ਵੀ 3 ਮਹੀਨੇ 'ਚ ਅਸੀਂ ਖਾਤਮੇ ਕਰ ਦੇਣਾ ਜਿਵੇਂ ਸਾਡੀ ਸਰਕਾਰ ਆ ਜਾਣੀ।
ਹਾਂ, ਉਸ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਗੁਟਕੇ ਦੀ ਸਹੁੰ ਖਾਧੀ ਸੀ, ਤਾਂ ਹੀ ਉਹਦਾ ਖੱਜਲ ਹੋ ਗਿਆ, ਹੈ ਨਾ। ਤੇ ਇਸੇ ਤਰ੍ਹਾਂ ਹੁਣ ਕੇਜਰੀਵਾਲ ਸਾਹਿਬ ਮਤਲਬ ਇਹ ਗੱਲ ਕਹਿ ਕੇ ਵੀ 3 ਸਾਲ ਤੋਂ ਉੱਤੇ ਹੋ ਗਏ ਨੇ ਰਾਜ ਕਰਦਿਆਂ ਨੂੰ, ਠੀਕ ਹੈ, ਨਸ਼ਾ ਕੰਟਰੋਲ 'ਚ ਨਹੀਂ ਹੈਗਾ, ਅਤੇ ਨਸ਼ਾ ਤਾਂ ਕੰਟਰੋਲ 'ਚ ਮੇਰਾ ਗੱਲ ਉਹਨਾਂ ਦਾ ਆਪਣਾ ਵੀ ਹੈ ਨਹੀਂ, ਹੈ ਨਾ, ਜਿਹੜਾ ਆਊਟ ਆਫ ਕੰਟਰੋਲ ਸਵੇਰੇ ਸ਼ਾਮ ਹੁੰਦਾ ਆ ਉਹ ਵੀ ਹੈ ਨਹੀਂ। ਠੀਕ ਹੈ, ਸੋ ਇਸ ਕਰਕੇ ਭਾਜੀ ਇੱਕ ਹੋ ਇਹ ਨਾ ਮਤਲਬ ਤੁਸੀਂ ਇਹ ਗੱਲ ਕਹਿਣੀ ਫਿਰ ਮਤਲਬ ਇੱਕ ਸਾਬਤ ਕੀ ਕਰਨਾ ਚਾਹੁੰਦੇ ਨੇ ਕਿ ਇੱਕ ਵਾਰੀ ਸਾਨੂੰ ਹੋਰ ਬਣਾਓ, ਅਸੀਂ ਸਾਨੂੰ ਹੋਰ ਟਰਾਈ ਦੇ ਦਿਓ, ਫਿਰ ਉਹਦੇ 'ਚ ਕਰਾਂਗੇ, ਕਿ ਆਪਣੇ ਫੇਲੀਅਰ ਨੂੰ ਦੱਸ ਰਹੇ ਨੇ ਕਿ ਅਸੀਂ ਫੇਲ ਹੋ ਗਏ ਹਾਂ। ਤੇ ਦੇਖੋ ਇਹ ਕਰ ਕੀ ਰਹੇ ਨੇ, ਬਲੇਮ ਕਿਹਨਾਂ ਨੂੰ ਕਰ ਰਹੇ ਨੇ, ਲੋਕਾਂ ਨੂੰ, ਕਹਿੰਦੇ ਜਦੋਂ ਤੱਕ ਲੋਕ ਨਹੀਂ ਸਾਨੂੰ ਮਤਲਬ ਹੈਲਪ ਕਰਦੇ,
ਲੋਕ ਤਾਂ ਲੋਕਾਂ ਤੋਂ ਇਨਫਰਾਸਟ੍ਰਕਚਰ ਬਣਾ ਕੇ ਦਊਂਗੇ, ਇਨਵਾਇਰਮੈਂਟ ਕ੍ਰੀਏਟ ਕਰਕੇ ਦਊਂਗੇ, ਤਾਂ ਹੀ ਲੋਕ ਉਹਦੇ ਵਿੱਚ ਵਿਚਰਨਗੇ, ਗੱਲ ਕਰਕੇ ਕੰਟਰੋਲ ਕਰਕੇ, ਲੋਕ ਆਪ ਕਿੱਦਾਂ ਕੰਟਰੋਲ ਕਰ ਲਓਗੇ ਲੋਕ,
ਮਤਲਬ
ਇੱਕ ਬਿਮਾਰੀ ਫੈਲੀ ਆ।
ਕਹਿੰਦੇ ਕਹਿੰਦੇ ਕੇਜਰੀਵਾਲ ਨੇ ਲੋਕਾਂ ਨੂੰ ਨਸ਼ਿਆਂ ਦੇ ਮਾਮਲੇ ਦੀ ਰਿਪੋਰਟ ਪੁਲਿਸ ਨੂੰ ਕਰਨ ਦੀ ਅਪੀਲ ਦਿੱਤੀ ਆ, ਕਹਿੰਦੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਿਆਂ ਨੂੰ ਮੁਕਤ ਪੰਜਾਬ ਨੂੰ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਹੁਣ ਇਹ ਜਿਹੜੀਆਂ ਮਤਲਬ ਗੱਲਾਂ ਨੇ ਨਾ, ਇਹ ਹਾਸੋਹੀਣੀਆਂ ਬਚਕਾਨਾਂ ਅਤੇ ਮਤਲਬ ਪਤਾ ਨਹੀਂ ਇਹ ਇਨਸਲਟ ਮੈਂ ਤਾਂ ਸਮਝਦਾ ਹਾਂ ਕਿ ਇੱਕ ਤਾਂ ਫੇਲੀਅਰ ਹੈ, ਫਿਰ ਕਹਿੰਦੇ ਵੀ ਲੋਕਾਂ ਤੋਂ ਬਿਨਾਂ ਨਹੀਂ ਹੋ ਸਕਦੇ, ਇਹਦਾ ਮਤਲਬ ਲੋਕ ਨਹੀਂ ਕੁਛ ਕਰ ਰਹੇ, ਅਸੀਂ ਤਾਂ ਕਰ ਰਹੇ ਹਾਂ, ਅਸੀਂ ਸਭ ਕੁਛ ਕਰ ਰਹੇ ਹਾਂ, ਲੋਕ ਨਹੀਂ ਸਪੋਰਟ ਕਰ ਰਹੇ, ਹੈ ਨਾ, ਦੈਟਸ ਵੈਰੀ ਬੈਡ, ਹੈ ਨਾ, ਇਹ ਮਾੜੀਆਂ ਗੱਲਾਂ ਨੇ। ਹੁਣ ਦੂਜੀ ਗੱਲ ਵੀ ਇੱਕ ਨਾ ਹੋਰ ਪੇਸ਼ਨ ਗੋਈ ਹੋਈ ਆ, ਵੈਸੇ ਸਾਡੀਆਂ ਪੇਸ਼ਨ ਗੋਈਆਂ ਸੱਚ ਹੁੰਦੀਆਂ ਰਹਿੰਦੀਆਂ, ਤੁਹਾਨੂੰ ਪਤਾ ਆ ਕਿ ਆਪਾਂ ਟਰੰਪ ਦੀ ਵੀ ਕੀਤੀ ਸੀ, ਤੇ ਇੱਕ ਅਸੀਂ 2 ਸਾਲ ਪਹਿਲਾਂ ਆ ਜਿਹੜੀਆਂ ਮੋਦੀ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਇੱਕ ਪੇਸ਼ਨ ਗੋਈ ਕੀਤੀ ਸੀ ਵੀ ਮੋਦੀ ਜਿੱਤੇਗਾ, ਘੱਟ ਮੈਜੋਰਿਟੀ ਨਾਲ ਜਿੱਤੇਗਾ, ਮਜੋਰਿਟੀ ਨਹੀਂ ਉਸ ਤਰ੍ਹਾਂ ਹੋਈ ਆ, ਕਿਉਂਕਿ ਫੀਲਡ ਦੇ ਵਿੱਚ ਅਸੀਂ ਵਿਚਰਦੇ ਹਾਂ, ਅਸੀਂ ਕੋਈ ਪੰਡਿਤ ਨਹੀਂ ਹੈਗੇ ਜਾਂ ਅਸੀਂ ਕੋਈ ਟੇਵੇ ਨਹੀਂ ਦੇਖਦੇ ਜਾਂ ਗ੍ਰਹਿ ਨਹੀਂ ਦੇਖਦੇ, ਅਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਹਾਂ, ਗੱਲਾਂ ਸੁਣ ਕੇ ਉਹਨਾਂ ਤੋਂ ਪੁੱਛਦੇ ਹਾਂ ਅਤੇ ਫੀਲਿੰਗ ਦੇਖਦੇ ਹਾਂ, ਅਤੇ ਉਹਦੇ ਅਧੀਨ ਸਾਨੂੰ ਲੱਗਿਆ ਵੀ ਇਸ ਤਰ੍ਹਾਂ ਹੋਣਾ ਆ, ਉਹ ਹੋ ਗਿਆ। ਅਤੇ ਜਿਹੜੀ ਇੱਕ ਹੋਰ ਪੇਸ਼ਨ ਗੋਈ ਅਸੀਂ ਕੀਤੀ ਸੀ ਕਿ ਮੋਦੀ ਸਾਹਿਬ ਇਹ 5 ਸਾਲ ਪੂਰੇ ਨਹੀਂ ਕਰਨਗੇ, ਉਹ 2 ਜਾਂ 3 ਸਾਲ ਬਾਅਦ ਵਾਗਡੋਰ ਜਿਹੜੀ ਹੈ ਪ੍ਰਾਈਮ ਮਿਨਿਸਟਰਸ਼ਿਪ ਦੀ, ਉਹ ਮੋਸਟ ਲਾਈਕਲੀ ਪਹਿਲਾ ਕੈਂਡੀਡੇਟ ਹੈਗਾ ਯੋਗੀ ਆਦਿੱਤਿਆਨਾਥ, ਯੋਗੀ ਉਹਨੂੰ ਦੇਣਗੇ ਜਾਂ ਫਿਰ ਅਮਿਤ ਸ਼ਾਹ ਨੂੰ ਦੇਣਗੇ। ਠੀਕ ਹੈ, ਇਹ ਅਸੀਂ ਪੇਸ਼ ਨੂੰ ਕੋਈ ਕੀਤੀ ਸੀ। ਹੁਣ ਇੱਕ ਨਾ ਗੁਰਪ੍ਰੀਤ ਗਿੱਲ ਨੇ ਵੀਡੀਓ ਸ਼ੇਅਰ ਕੀਤਾ ਸੀਗਾ, ਅਤੇ ਉਹਦੇ ਵਿੱਚ ਮਤਲਬ ਇਹ ਦੱਸਿਆ ਗਿਆ ਕਿ ਮੋਦੀ ਸਾਹਿਬ ਇਹ ਨਹੀਂ ਪੂਰੀ ਕਰਨਗੇ ਇਹ ਟਰਮ, ਉਹਨਾਂ ਨੇ ਰੀਜ਼ਨ ਨਹੀਂ ਦੱਸਿਆ ਕਿਉਂ, ਪਰ ਉਹਨਾਂ ਨੇ ਇਹ ਦੱਸਿਆ ਕਿ ਨਹੀਂ ਕਰਨਗੇ। ਖੈਰ ਹੋਰ ਲੋਕ ਵੀ ਕਹਿ ਰਹੇ ਨੇ। ਇੱਕ ਪੇਸ਼ਨ ਗੋਈ ਹੋਰ ਹੋਈ ਆ ਜਿਹੜੀ ਕਿ ਮੈਨੂੰ ਜੱਚਦੀ ਵੀ ਆ, ਉਹ ਇਹ ਹੋਈ ਆ ਕਿ ਭਗਵੰਤ ਮਾਨ ਨੂੰ ਜੇਲ੍ਹ ਹੋਏਗੀ,
ਇਹ ਵੀ
ਪੇਸ਼ਨ ਗੋਈ ਹੋਈ ਆ ਕਿ ਭਗਵੰਤ ਮਾਨ ਜੇਲ੍ਹ ਜਾਣਗੇ। ਹਾਂ, ਹੁਣ ਦੇਖੋ ਇਹ ਮੈਨੂੰ ਗੱਲ ਇਸ ਤਰ੍ਹਾਂ ਜੱਚੀ ਆ ਕਿ ਇੱਕ ਤਾਂ
ਇਹ ਪੇਸ਼ਨ ਗੋਈ ਆ,
ਹਾਂ ਮਤਲਬ ਇਹ ਇੱਕ ਮਤਲਬ ਦੂਜੀ ਆ ਪ੍ਰਡਿਕਸ਼ਨ ਹੈ, ਪ੍ਰਡਿਕਸ਼ਨ ਇਹ ਆ ਕਿ ਇਹ ਸਾਰੇ ਜਾਣਦੇ ਨੇ ਕਿ ਕੇਜਰੀਵਾਲ ਹੁਣੀ ਜੇਲ੍ਹਾਂ ਦੀ ਯਾਤਰਾ ਕਿਉਂ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਪੋਲਿਸੀ ਲੈਵਲ ਦੇ ਉੱਤੇ ਇੱਕ ਸਕੈਮ ਕੀਤਾ ਆ ਜਿਹੜਾ ਕਿ ਕੋਰਟ ਦੇ ਵਿੱਚ ਹੈ, ਜਿਹੜੇ ਕਿ ਸਰਕਾਰ ਜਿਹੜੀ ਉਹਨਾਂ 'ਤੇ ਇਲਜ਼ਾਮ ਲਾ ਰਹੀ ਹੈ, ਉਹਨਾਂ ਦੀਆਂ ਜ਼ਮਾਨਤਾਂ ਨਹੀਂ ਹੋ ਰਹੀਆਂ, ਔਰ ਉਹ ਪਾਲਿਸੀ ਲੈਵਲ ਤੇ 100 ਕਰੋੜ ਤੋਂ ਉੱਤੋਂ ਦਾ ਸ਼ਾਇਦ ਇਹ ਘਪਲਾ ਆ, ਔਰ ਇਹ ਟੋਟਲੀ ਇਲੀਗਲ ਕੀਤਾ ਹੈ। ਹੁਣ ਜਿਹੜੀ ਉਸ ਦੇ ਕਾਰਨ ਤਾਂ ਉਹਨਾਂ ਨੂੰ ਜੇਲ੍ਹਾਂ ਹੋਈਆਂ, ਉਹ ਫਸੇ ਹੋਏ ਨੇ, ਕੇਸ ਚੱਲ ਰਹੇ ਨੇ, ਉਹ ਸੇਮ ਪਾਲਿਸੀ ਪੰਜਾਬ ਦੇ ਵਿੱਚ ਵੀ 6 ਤੋਂ 8 ਮਹੀਨੇ ਤੱਕ ਲਾਗੂ ਰਹੀ ਹੈ ਪੰਜਾਬ ਸਰਕਾਰ ਵੱਲੋਂ।
ਅੱਛਾ ਜੀ।
ਹਾਂ, ਭਗਵੰਤ ਮਾਨ ਹੁਣੀ ਵੀ ਕੀਤੀ ਹੈ। ਸੋ ਜੇ ਜੇ ਕੇਜਰੀਵਾਲ ਹੁਣੀ ਗਿਲਟੀ ਮਤਲਬ ਕਰਾਰ ਹੁੰਦੇ ਨੇ ਜਾਂ ਉਹ ਸਾਰੇ, ਤਾਂ ਉਹ ਭਗਵੰਤ ਮਾਨ ਹੋਣਾ 'ਤੇ ਵੀ ਉਹੀ ਕਾਨੂੰਨ ਲਾਗੂ ਹੋਣੇ ਨੇ, ਉਹ ਟੈਸਟ ਕੇਸ ਬਣ ਜਾਣੇ ਨੇ। ਅਤੇ ਅੰਦਾਜ਼ਾ ਇਹ ਲਗਾਇਆ ਜਾ ਰਿਹਾ, ਮੇਰਾ ਆਪਣਾ ਅੰਦਾਜ਼ਾ, ਗਰਾਊਂਡ ਲੈਵਲ 'ਤੇ ਆਮ ਆਦਮੀ ਪਾਰਟੀ ਬਹੁਤ ਮਤਲਬ ਡਾਊਨ ਚੱਲ ਰਹੀ ਆ। ਅਤੇ ਸਾਡੇ ਨਾਲ ਸਰੋਤੇ ਵੀ ਜੁੜੇ ਨੇ, ਰਾਜਵਿੰਦਰ ਕਾਕੂਣੀ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਧੰਨਵਾਦ। ਕਹਿੰਦੇ ਇਨਕਲਾਬ ਖਤਮ ਪੰਜਾਬ ਵਿੱਚ ਭਾਜੀ, ਭਗਵੰਤ ਮਾਨ ਵਰਸਿਸ ਬੀਜੇਪੀ, ਭਗਵੰਤ ਮਾਨ ਵੀ ਬੀਜੇਪੀ 'ਚ ਜਾ ਸਕਦਾ ਹੈ। ਉਹ ਇੱਥੇ ਹੀ ਆ ਜਾਣੀ ਆ ਗੱਲ, ਕਿਉਂ ਜਾ ਸਕਦਾ ਹੈ, ਠੀਕ ਹੈ। ਭਗਵੰਤ ਮਾਨ ਅਮਿਤ ਸ਼ਾਹ ਦੇ ਬਹੁਤ ਕਲੋਜ਼ ਹੋ ਗਿਆ ਹੈ, ਇਹ ਆ ਰਹੇ ਨੇ। ਤੋ ਇਹ ਵੀ ਕਹਿ ਰਹੇ ਨੇ ਕਿ ਗਿੱਦੜਬਾਹਾ ਤੋਂ ਮਨਪ੍ਰੀਤ ਜਿੱਤ ਸਕਦਾ ਬੀਜੇਪੀ ਵੱਲੋਂ, ਸਿਰਸਾ ਡੇਰਾ ਦਾ ਇਫੈਕਟ, ਇਹ ਇਨਫੋਰਮੇਸ਼ਨ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ। ਉਹ ਭਗਵੰਤ ਮਾਨ ਅਮਿਤ ਸ਼ਾਹ ਦੇ ਨੇੜੇ ਕਿਉਂ ਜਾ ਰਿਹਾ? ਕਿਉਂਕਿ ਉਹ ਉਸੇ ਕੈਟੇਗਰੀ 'ਚ ਆਉਣਾ ਹੈ ਜਿਸ ਕੈਟੇਗਰੀ 'ਚ ਕੇਜਰੀਵਾਲ ਨੂੰ ਚੱਕਿਆ ਆ, ਅਤੇ ਉਹ ਤੋਂ ਬਚਣ ਵਾਸਤੇ ਉਹਨੂੰ ਜਾਣਾ ਹੀ ਪੈਣਾ ਆ ਅਮਿਤ ਸ਼ਾਹ ਦੇ ਲਾਗੇ। ਪਰ ਮੇਰੀ ਪ੍ਰੈਡਿਕਸ਼ਨ ਇਹ ਆ ਭਾਜੀ ਕਿ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਦਾ ਗ੍ਰਾਫ ਹੈ ਫੀਲਡ ਤੋਂ ਆ ਰਿਹਾ, ਬਹੁਤ ਡਾਊਨ ਹੈ ਪੰਜਾਬ ਦੇ ਵਿੱਚ, ਮੈਨੂੰ ਲੱਗਦਾ ਆ ਕਿ ਹੋ ਸਕਦਾ ਭਗਵੰਤ ਮਾਨ ਇਲੈਕਸ਼ਨ ਤੋਂ ਕੁਛ ਦਿਨ ਪਹਿਲਾਂ ਵਿਦੇਸ਼ ਚਲ ਜਾਵੇ, ਜਿੱਦਾਂ ਚੰਨੀ ਸਾਹਿਬ ਚਲੇ ਗਏ ਸੀ, ਜਾਂ ਇੱਕ ਦਿਨ ਬਾਅਦ ਚਲੇ ਗਏ ਸੀ, ਜਾਂ 2 ਦਿਨ ਬਾਅਦ ਚਲੇ ਗਏ ਸੀ, ਮੁੜ ਕੇ 5-6 ਮਹੀਨੇ ਪਰਤੇ ਨਹੀਂ, ਫਿਰ ਉੱਤਰੇ ਸਿੱਧੇ ਦਿੱਲੀ, ਦਿੱਲੀ ਆ ਕੇ ਸਮਝੌਤਾ ਕਰਕੇ ਫਿਰ ਵਾਪਸ ਆਏ ਪੰਜਾਬ ਦੇ ਵਿੱਚ। ਮੋਸਟ ਲਾਈਕਲੀ ਇੱਦਾਂ ਹੋਣ ਦੀ ਸੰਭਾਵਨਾ ਹੈ, ਤੁਹਾਡਾ ਕੀ ਖਿਆਲ ਹੈ ਭਾਜੀ?
ਜੀ ਅਮਦੀਪ, ਮੈਂ ਤੁਹਾਡੇ ਨਾਲ ਸਹਿਮਤ ਆ ਕੇ ਜਿਹੜੀ ਗਰਾਊਂਡ ਰਿਪੋਰਟ ਆ ਰਹੀ ਹੈ, ਇੰਨੇ ਲੋਕ ਖੁਸ਼ ਨਹੀਂ ਹੈ ਜਿਹੜੀ ਵਿਵਸਥਾ ਹੈ ਉਹਦੇ ਤੋਂ। ਵੈਸੇ ਤਾਂ ਜਿਹੜੀ ਪਹਿਲੀਆਂ ਸਰਕਾਰਾਂ ਦੀ ਵਿਵਸਥਾ ਸੀ, ਲੋਕ ਉੱਥੋਂ ਵੀ ਨਹੀਂ ਖੁਸ਼ ਸੀਗੇ, ਪਰ ਇਸ ਸਰਕਾਰ ਤੋਂ ਵੀ ਨਹੀਂ ਖੁਸ਼ ਹੈਗੇ। ਪਰ ਇਹਨਾਂ ਨੇ ਜ਼ਿਆਦਾ, ਬਹੁਤ ਜ਼ਿਆਦਾ ਵਾਅਦੇ ਕਰ ਦਿੱਤੇ ਸੀ। ਇਹਨਾਂ ਤੇ ਏਦਾਂ ਲੱਗਦਾ ਸੀ ਜਿੱਦਾਂ ਵੈਸਟਰਨ ਕੰਟਰੀ ਬਣਾ ਦੂਗੇ, ਡਿਵੈਲਪ ਬਹੁਤ ਜ਼ਿਆਦਾ ਕਰ ਦੂਗੇ ਪੰਜਾਬ ਨੂੰ, ਪਰ ਇੱਦਾਂ ਹੋਇਆ ਨਹੀਂ ਹੈ। ਅਮਨਦੀਪ, ਇੱਕ ਹੋਰ ਪੇਸ਼ੈਂਟ ਹੋਏ ਵੀ ਹੋ ਸਕਦੀ ਆ ਮੇਰੇ ਖਿਆਲ ਦੇ ਵਿੱਚ ਇੰਟਰਨੈਸ਼ਨਲ ਫਰੰਟ ਤੇ, ਜਿੱਦਾਂ ਭਾਰਤ ਸਰਕਾਰ ਕੰਮ ਕਰ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ, ਪਾਲਿਸੀਜ਼ ਉਹ ਸ਼ੇਪ ਅਪ ਕਰ ਰਹੀ ਹੈ, ਜਾਂ ਜਿੱਦਾਂ ਉਹਨਾਂ ਦੀ ਝਾਕ ਜੰਮ ਰਹੀ ਹੈ ਦੁਨੀਆਂ ਦੇ ਵਿੱਚ, ਤੇ ਮੇਰੇ ਖਿਆਲ ਦੇ ਵਿੱਚ ਬੀਜੇਪੀ ਦੀ ਸਰਕਾਰ 4ਵੀਂ ਵਾਰ ਵੀ ਬਣ ਸਕਦੀ ਹੈ।
ਭਾਜੀ ਸਾਡੇ ਨਾਲ ਸਾਡੇ ਸਤਿਕਾਰਤ ਜੈਬ ਸਿੰਘ ਅੰਕਲ ਜੁੜੇ ਨੇ, ਅਤੇ ਉਹਨਾਂ ਨੇ ਦਰੁਸਤ ਕੀਤਾ ਸਾਨੂੰ, ਕਹਿੰਦੇ ਅਮਨਦੀਪ ਜੀ ਪੇਸ਼ਨ ਗੋਈ ਨਹੀਂ ਪਛੇਨ ਗੋਈ ਹੁੰਦੀ ਹੈ ਜੀ, ਅਤੇ
ਪਛੇਨ ਗੋਈ,
ਹਾਂ ਪਛੇਨ ਗੋਈ, ਹਾਂਜੀ ਬਹੁਤ ਬਹੁਤ ਧੰਨਵਾਦ ਜੀ। ਨਹੀਂ ਇਹ ਸਾਡੇ ਟੀਚਰ ਨੇ, ਡੈਡੀ ਉਹਨਾਂ ਦੇ ਵੀ ਟੀਚਰ ਨੇ ਅਤੇ ਕੁਲੀਗ ਵੀ ਰਹੇ ਨੇ, ਅਤੇ ਹਾਂਜੀ ਹਾਂਜੀ ਅਤੇ ਚਲੋ ਬਹੁਤ ਬਹੁਤ ਧੰਨਵਾਦ ਜੀ, ਅਸੀਂ ਹਮੇਸ਼ਾ ਸਿੱਖਦੇ ਹਾਂ, ਤੇ ਥੈਂਕ ਯੂ ਫੋਰ ਪੁਆਇੰਟਿੰਗ ਆਊਟ। ਤੇ ਇਹ ਐਡਮਿੰਟਨ ਰਹਿੰਦੇ ਆ, ਇਹਨਾਂ ਕੋਲ ਅਸੀਂ ਕਈ ਵਾਰੀ ਜਾਏ ਹਾਂ ਤੇ ਇੱਥੇ ਵੀ ਆ ਲਏ ਨੇ, ਤੇ ਪਾਲ ਸਿੰਘ ਪੁਰਿਆਲ ਉਹਨਾਂ ਨੂੰ ਜਦ ਅਸੀਂ ਮਿਲੇ ਸੀ ਤੇ ਇਹਨਾਂ ਨੇ ਕਾਫੀ ਸਾਡੀ ਹੈਲਪ ਕੀਤੀ ਸੀ, ਮੈਂ ਸਿੱਖਣ ਗਿਆ ਸੀ ਉਹਨਾਂ ਕੋਲ, ਤੇ ਬਹੁਤ ਬਹੁਤ ਧੰਨਵਾਦ। ਇਹਨਾਂ ਦੀਆਂ ਗੱਲਾਂ ਬਾਤਾਂ ਡੀਪ ਐਨਾਲਿਸਿਸ ਹੁੰਦੇ ਨੇ ਤੇ ਕਾਫੀ ਨਿਗਾਹ ਰੱਖਦੇ ਨੇ, ਤੇ ਭਾਜੀ ਕਾਫੀ ਐਕਟਿਵ ਨੇ ਇਹ, ਗਿਆਨੀ ਸੰਤੋਖ ਸਿੰਘ ਜੀ ਹੁਣਾਂ ਵਾਂਗਰ ਕਾਫੀ ਐਕਟਿਵ ਨੇ, ਤੇ ਮੈਨੂੰ ਇਹਨਾਂ ਦੀ ਗੱਲ ਯਾਦ ਆ ਗਈ ਐਡਮਿੰਟਨ ਦੇ ਵਿੱਚ ਨਾ।
ਮੈਨੂੰ ਸੰਤੋਖ ਸਿੰਘ ਜੀ ਸਾਡੇ ਘਰ ਉਦੋਂ ਆਏ ਸੀ, ਲੈ ਕੇ ਆਏ ਸੀ, 10 ਮਿੰਟ ਇੱਥੇ ਬੈਠੇ ਸੀ, ਪਰ ਉਹਨਾਂ ਤੇ ਗੱਲ ਪਹਿਲੇ ਪੈਣੇ ਨਹੀਂ ਦਿੱਤੀ
ਉਹਨਾਂ ਨੇ।
ਹਾਂਜੀ
ਉਹ ਗੱਲ ਮੈਂ ਤੁਹਾਨੂੰ,
83 ਸਾਲ ਦੀ ਉਮਰ ਵਿੱਚ ਇੰਨਾ ਐਕਟਿਵ ਹੋਣਾ ਪੋਲੀਟੀਕਲੀ, ਇਕਨੋਮਿਕਲੀ, ਸੋਸ਼ਲੀ, ਜਾਂ ਹਰ ਹਰ ਖੇਤਰ ਦੇ ਵਿੱਚ ਬਹੁਤ ਵੱਡੀ ਗੱਲ ਆ।
ਮਤਲਬ ਉਹੀ ਆ ਵੀ ਚਾਨਣ ਮਨਾਰਾ, ਮੈਂ ਉਹੀ ਗੱਲ ਦੱਸਣ ਜਾ ਰਿਹਾ ਵੀ ਜਦੋਂ ਅਸੀਂ ਇਹਨਾਂ ਕੋਲ ਗਏ ਤਾਂ ਇਹ ਸਾਨੂੰ ਨਾ ਏਜਡ ਕੇਅਰ ਸੈਂਟਰ ਦਿਖਾਉਣ ਚਲੇ ਗਏ, ਸੈਂਟਰ ਨਹੀਂ ਜਿੱਥੇ ਆਪਣਾ
ਕਿੱਥੇ ਰਹਿੰਦੇ?
ਐਡਮਿੰਟਨ
ਐਡਮਿੰਟਨ ਰਹਿੰਦੇ?
ਐਡਮਿੰਟਨ ਹਾਂਜੀ, ਅਤੇ
ਐਡਮਿੰਟਨ ਕੈਨੇਡਾ 'ਚ ਆ?
ਹਾਂਜੀ ਹਾਂਜੀ ਕੈਨੇਡਾ 'ਚ ਹੀ ਹੈ। ਕਮਾਲ ਹੋ ਗਈ। ਅਤੇ
ਜਾਣਾ ਦੇਖਣਾ ਐਡਮਿੰਟਨ,
ਹਾਂ
ਜਾਂਦੇ ਲੈ ਕੇ ਜਾਂਦੇ ਨਹੀਂ ਹੈ,
ਕੋਈ ਨਹੀਂ।
ਕਈ ਵਾਅਦੇ ਕੀਤੇ ਹੋ ਆ,
ਹਾਂ
ਬ੍ਰੈਂਪਟਨ ਲਿਜਾਣ ਦਾ, ਟੋਰਾਂਟੋ ਲਿਜਾਣ ਦਾ, ਐਡਮਿੰਟਨ ਲਿਜਾਣ ਦਾ, ਹੋਰ ਵੀ ਕਈ ਸ਼ਹਿਰ ਵਿਨੀਪੈਗ ਲਿਜਾਣ ਦਾ।
ਤੇ ਉੱਥੇ ਉੱਥੇ ਭਾਜੀ ਹਾਲ ਦੇ ਵਿੱਚ ਨਾ ਆਪਣੇ ਕਮਿਊਨਿਟੀ ਸੈਂਟਰ ਬਣੇ ਹੋਏ ਨੇ, ਉੱਥੇ ਬਜ਼ੁਰਗ ਇਕੱਠੇ ਹੁੰਦੇ ਨੇ, ਜਿੱਦਾਂ ਸਵੇਰੇ ਆ ਜਾਂਦੇ ਨੇ, ਸ਼ਾਮ ਨੂੰ ਜਾਂਦੇ ਨੇ, ਚਾਹਾਂ ਬਣੀ ਜਾਂਦੀਆਂ, ਬਹੁਤ ਵਧੀਆ ਮਾਹੌਲ ਹੁੰਦਾ, ਤਾਸ਼ਾਂ ਚੱਲ ਰਹੀਆਂ, ਟੀਮਾਂ ਬਣੀਆਂ ਹੋਈਆਂ, ਉੱਥੇ ਕੋਈ ਸੈਮੀਨਾਰ ਹੋ ਰਿਹਾ, ਕੋਈ ਸਰਵਿਸਿਜ਼ ਵਾਲੇ ਆਪਣੇ ਦੱਸ ਰਹੇ ਨੇ। ਅਤੇ ਕਹਿੰਦੇ ਮੈਂ ਤੁਹਾਨੂੰ ਦਿਖਾਲਣ ਲੈ ਕੇ ਜਾਣਾ, ਅਤੇ ਕਹਿੰਦੇ ਦਿਖਾਲਣ ਅਸੀਂ ਦੇਖਿਆ, ਬਹੁਤ ਵਧੀਆ ਵੀਡੀਓ ਵੀ ਬਣਾਇਆ। ਫਿਰ ਮੈਨੂੰ ਕਹਿੰਦੇ ਕਹਿੰਦੇ ਮੈਂ ਸਿਰਫ ਦਿਖਾਲਣ ਲੈ ਕੇ ਆਇਆ, ਮੈਂ ਇੱਥੇ ਆਉਂਦਾ ਨਹੀਂ ਇਹਨਾਂ 'ਚ। ਮੈਂ ਕਿਹਾ ਕਿਉਂ ਨਹੀਂ ਆਉਂਦੇ? ਕਹਿੰਦੇ ਮੈਂ ਹਜੇ ਇੰਨਾ ਬਜ਼ੁਰਗ ਹੋਇਆ ਨਹੀਂ ਜਿੰਨਾ। ਮੈਂ ਕਿਹਾ ਇਹ ਕੀ ਮਤਲਬ, ਉਮਰ ਤਾਂ ਉਹਨਾਂ ਦੀ ਜ਼ਿਆਦਾ ਸੀ ਕਈਆਂ ਨਾਲੋਂ। ਕਹਿੰਦੇ ਅਸਲ ਦੇ ਵਿੱਚ ਕੀ ਆ, ਕਹਿੰਦੇ ਵੀ ਮੈਂ ਨਾ ਜੇ ਇੱਥੇ ਆਉਣ ਲੱਗ ਗਿਆ ਮੈਨੂੰ ਫੀਲਿੰਗ ਹੋ ਜਾਣੀ ਹੈ ਵੀ ਮੈਂ ਬਜ਼ੁਰਗ ਹਾਂ, ਪਰ ਕਹਿੰਦੇ ਮੈਂ ਸਿਆਣੇ ਤਾਂ ਹੈਗੇ ਹੀ ਆ ਪਰ ਬਜ਼ੁਰਗ ਟਾਈਪ ਮਤਲਬ ਏਜਡ। ਕਹਿੰਦੇ ਮੈਂ ਨਾ ਮਤਲਬ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਦਾ ਹਾਂ, ਯੰਗ ਰੱਖਣ ਦੀ ਕੋਸ਼ਿਸ਼ ਕਰਦਾ ਮੈਂ ਯੰਗ।
ਉਮਰ ਤਾਂ ਅਗਲੇ ਸਾਲ ਸਤੰਬਰ 'ਚ ਮੇਰੀ ਵੀ 70 ਸਾਲ ਹੋ ਜਾਣੀ ਆ। ਹੁਣ ਜਿੱਦਾਂ ਆਪਣੇ ਆਪ ਨੂੰ ਅਸੀਂ ਬਿਜ਼ੀ, ਜਿੱਦਾਂ ਤੁਹਾਡਾ ਮਤਲਬ ਇੱਕ ਦੇਖੀਆਂ ਇੱਧਰ ਉੱਧਰ ਜਾ ਕੇ ਆਈਦਾ, ਅਤੇ ਇੱਦਾਂ ਜਿਸ ਵੇਲੇ ਇੱਦਾਂ ਕੋਈ ਜਾਣੇ ਆ ਕਿ ਕਈ ਇੱਦਾਂ ਵਿਅਕਤੀ ਕਾਫੀ ਪੁੱਜੇ ਹੋਏ ਆ ਆਪਣੀ ਸਿਹਤ, ਅਤੇ ਜਿੱਦਾਂ ਗੱਲ ਫੜ ਪੇਸ਼ੈਂਟ ਗੋਇਲ ਵਾਲੀ ਦੋਸਤ ਕਰ ਦਿੱਤੀ,
ਨਹੀਂ ਜਾਣਾ ਚਾਹੀਦਾ। ਮਤਲਬ ਜੇ ਇੰਟਰਟੇਨਮੈਂਟ ਹੈਗੀ ਤਾਂ ਠੀਕ ਹੈ, ਮਤਲਬ ਹੁਣ ਇੰਡੀਪੈਂਡੈਂਟ ਨੇ ਨਾ ਬੇਸਿਕਲੀ, ਹੀ ਕੈਨ ਡਰਾਈਵ, ਇਹ ਇਕਨੋਮਿਕਲੀ ਵੀ ਸਾਰੇ ਪਾਸੇ ਇੰਡੀਪੈਂਡੈਂਟ ਨੇ, ਇਹ ਆਪਣੇ ਆਪ ਨੂੰ ਬਿਜ਼ੀ ਰੱਖਦੇ ਨੇ। ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਆਪਣਾ ਓਲਡ ਏਜ ਜਿਹੜੀ ਉਹ ਪਲਾਨ ਕਰਨੀ ਚਾਹੀਦੀ ਹੈ ਤੁਹਾਨੂੰ, ਕਿ ਤੁਸੀਂ ਟਰੈਵਲ ਕਰਨੇ ਆ, ਬੁੱਕ ਰੀਡਿੰਗਸ ਕਰਨੀ ਆ, ਕੋਈ ਹੋਬੀ ਕਰਨੀ ਆ, ਕਿਤੇ ਮਤਲਬ ਇਹ ਟਰੈਵਲ ਕਰੇ। ਅਲਾਸਕਾ ਤੱਕ ਜਾਏ ਨੇ, ਸਾਰਾ ਵਰਲਡ ਟਰੈਵਲ ਕੀਤਾ ਇਹਨਾਂ ਨੇ। ਸੋ
ਅਲਾਸਕਾ ਤੱਕ
ਯਾ ਅਲਾਸਕਾ ਤੱਕ ਮਤਲਬ ਨੌਰਥ ਪੋਲ ਤੱਕ ਇਹ ਜਾਏ ਨੇ, ਅਤੇ ਇੱਦਾਂ ਹੀ ਗਿਆਨੀ ਜੀ ਹੋਣੀ ਆ। ਮਤਲਬ ਸਾਨੂੰ ਲੈਸਨ ਲਰਨ ਕਰਨਾ ਚਾਹੀਦਾ ਕਿ ਅਸੀਂ ਆਪਣੇ ਓਲਡ ਏਜ ਨੂੰ ਪਲਾਨ ਕਰੀਏ, ਹੈ ਨਾ, ਨਾ ਕਿ ਅਸੀਂ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਬਣ ਕੇ ਮਤਲਬ ਘਰ ਦੇ ਵਿੱਚ ਪਰੇਸ਼ਾਨੀਆਂ ਕਰੀ ਜਾਈਏ, ਹੈ ਨਾ, ਇੱਦਾਂ ਦੀ ਵੀ ਨਹੀਂ ਗੱਲ ਚਾਹੀਦੀ। ਉਹ ਵੀ ਇੱਕ ਪਾਰਟ ਚਾਹੀਦਾ ਸਾਨੂੰ, ਪਰ ਸਾਨੂੰ ਮਤਲਬ ਵਿਲੱਖਣਤਾ ਚਾਹੀਦੀ ਹੈ, ਅਸੀਂ ਆਊਟ ਗੋਇੰਗ ਹੋਣੇ ਚਾਹੀਦੇ ਹਾਂ, ਅਸੀਂ ਐਕਟਿਵ ਹੋਣੇ ਚਾਹੀਦੇ ਹਾਂ ਓਲਡ ਏਜ ਦੇ ਵਿੱਚ, ਜਿੰਨਾ ਰਹਿ ਸਕੀਏ ਓਨਾ। ਗਾਰਡਨਿੰਗ ਕਰ ਲਓ, ਹੈ ਨਾ।
ਮੈਨੂੰ ਹਾਸਾ ਤਾਂ ਆ ਰਿਹਾ ਹੈ
ਹਾਂਜੀ
ਸਾਡੇ ਡੈਡੀ ਦੀ ਗੱਲ ਕਰਕੇ।
ਹਾਂਜੀ ਉਹ ਵੀ ਸੁਣਾ ਦਿਓ ਜਾਂਦੇ ਜਾਂਦੇ।
ਇੱਕ ਮਾਸਟਰ ਕਟਵਾਸ ਤੇ ਹੋਣੀ ਸਾਡੇ ਸਕੂਲ ਕਦੇ ਕੋਈ ਹਾਈ ਸਕੂਲ ਹੋਊਗਾ ਉੱਥੇ, ਤੇ ਉਹਨੇ ਉੱਧਰ ਦਾ ਇਸ਼ਾਰਾ ਕਰਤਾ ਨਿਆਣਿਆਂ ਨੇ, ਉਹ ਕਹਾਣੀ ਸੁਣਾਈ ਸੀ ਜਦੋਂ ਦੁਬਾਰਾ ਕਹਿੰਦਾ ਸੁਣਾਉਣੀ। ਇੱਕ ਹੋਰ ਦਾਸਤਾਨ ਮੇਰੇ ਸਾਹਮਣੇ ਆਈ ਹੈ, ਉਹ ਤੁਹਾਡੇ ਡੈਡੀ ਜੀ ਨੂੰ ਸੁਣਾਈ ਨਹੀਂ ਹੈ, ਪਤਾ ਲੱਗਾ ਉਹਨਾਂ ਮੈਨੂੰ।
ਅੱਛਾ
ਤੇ ਬਿਲਕੌਰੇ ਨੇ ਕਿਹਾ ਵੀ ਹੁਣ ਸਰਦਾਰ ਜਰਨੈਲ ਸਿੰਘ ਜੀ ਤੁਸੀਂ ਸਾਡੇ ਟੀਚਰ ਆ, ਇੱਕ ਹੋਰ ਕਿਰਪਾ ਮੇਰੇ ਕਰਦੇ ਹੋ। ਕਿਰਪਾ ਇਹ ਆ ਕਿ ਉਹਨੇ ਇੱਕ ਪ੍ਰੈਣ ਲਿਆ ਪ੍ਰੈਣ ਲੈ ਕੇ ਆਇਆ ਲੋਕ, ਉਹਦੇ ਤੇ ਸਾਈਨ ਕਰਾ ਲਿਆ ਤੁਹਾਡੇ ਡੈਡੀ ਦੇ, ਸਾਈਨ ਕਰਾ ਕੇ ਉਹਨੇ ਉਹਨੂੰ ਬਣਾ ਲਿਆ। ਜਿੱਦਾਂ ਨਾ ਬੈਟਰੀ ਬਣਾ ਕੇ ਰੱਖਦੇ ਹੁੰਦੇ ਆ, ਕੈਬੀਨਰ ਜਿਹਾ ਬਣਾ ਕੇ ਉੱਪਰ ਸਾਈਨਡ ਬਾਏ ਸਮਥਿੰਗ, ਉਹਨੂੰ ਬਣਾ ਕੇ ਆਪਣੇ ਉਹਨੇ ਜਿੱਥੇ ਉਹ ਆਪਣੀ ਪੂਜਾ ਵਗੈਰਾ ਕਰਦਾ ਹੋਊ ਉਹਦੇ ਤੇ ਉਹਨੇ ਲਾ ਲਿਆ, ਦਿਸ ਇਜ਼ ਦ ਪਿਲਰ ਆਫ ਸਕਸੈਸ।
ਪਿਲਰ ਆਫ ਸਕਸੈਸ ਪ੍ਰਾਣ ਬੈਂਤ ਬੈਂਤ ਸਾਈਂਡ ਸਾਈਂਡ ਬਾਏ ਡੀਪੀ ਡੀਪੀ ਸਿੰਘ ਡੀਪੀ ਮਾਸਟਰ
ਸਾਈਂਡ ਬਾਏ ਸਰਦਾਰ ਜਰਨੈਲ ਸਿੰਘ ਜੀ ਬੀਲਾਬਡ ਟੀਚਰ।
ਠੀਕ ਹੈ ਭਾਜੀ, ਸਾਡੇ ਨਾਲ ਗੌਰਵ ਸ਼ਰਮਾ ਵਿਨੀਪੈਗ ਤੋਂ ਜੁੜੇ ਨੇ ਜੀ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅਮਰੀਕਾ ਦੇ ਚੋਣ ਨਤੀਜੇ ਸਮਝ ਨਹੀਂ ਆ ਰਹੇ ਕਿ ਕਮਲਾ ਹਾਰ ਗਈ ਕਿ ਕਮਲਾ ਜਿੱਤ ਗਿਆ। ਬਾਤ ਹੈ ਜੀ, ਅਤੇ ਬਹੁਤ ਬਹੁਤ ਧੰਨਵਾਦ ਜੀ, ਅਤੇ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਨੇ, ਅਤੇ ਉਹਨਾਂ ਦਾ ਧੰਨਵਾਦ। ਅਤੇ ਸਿਸਟਮ ਨਵਾਂ ਹੈ ਜੀ, ਗਿੱਲਾ ਆ, ਅਜੇ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ, ਤੇ ਫੇਸਬੁੱਕ ਦੇ ਖਾਸ ਕਰਕੇ ਅੱਜ ਮੈਸੇਜਸ ਜਿਹੜੇ ਆ ਤਾਂ ਰਹੇ ਨੇ ਪਰ ਨਾਮ ਨਹੀਂ ਸੀ ਨਾਲ ਆ ਰਹੇ ਤੇ ਇਸ ਕਰਕੇ ਅਸੀਂ ਡਿਸਪਲੇ ਨਹੀਂ ਕਰ ਪਾ ਰਹੇ ਸਕਰੀਨ ਤੇ। ਹੋਰ ਵੀ ਅਸੀਂ ਇੰਪਰੂਵਮੈਂਟਸ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣਦੇ ਹੋਵੋਗੇ ਤੇ ਯੂਟਿਊਬ ਫੇਸਬੁੱਕ ਤੇ ਪੋਡਕਾਸਟ ਦੇ ਵਿੱਚ ਇਹ ਪ੍ਰੋਗਰਾਮ ਜਿਹੜੇ ਨੇ ਇਹ ਚੱਲਦੇ ਰਹਿੰਦੇ ਨੇ, ਤੁਸੀਂ ਇਸ ਨੂੰ ਕਦੇ ਵੀ ਕਿਤੇ ਵੀ ਸੁਣ ਸਕਦੇ ਹੋ। ਸੋ ਅਮਰੀਕ ਭਾਅ ਜੀ ਜਾਂਦੇ ਜਾਂਦੇ ਸੁੱਖ ਸੁਨੇਹਾ।
ਬਸ ਅਮਦੀਪ ਸੁੱਖ ਸੁਨੇਹਾ, ਅੱਜ ਬਾਹਰ ਗਿਆ ਸੀ ਮੈਂ ਘੁੰਮਣ ਇਸ ਪ੍ਰੋਗਰਾਮ ਤੋਂ ਪਹਿਲਾਂ, ਸਵੇਰੇ 5:30 ਵਜੇ ਉੱਠ ਕੇ ਸੈਰ ਕੀਤੀ ਸੀ ਤੇ ਅੱਜ ਨਿੰਬੜੀ ਨਹੀਂ ਸੀ, ਵੈਸੇ ਹਵਾ ਥੋੜੀ ਥੋੜੀ ਚੱਲ ਰਹੀ ਸੀ, ਪੰਛੀ ਬੜੇ ਬੋਲ ਰਹੇ ਸੀ ਪਾਰਕ ਦੇ ਵਿੱਚ, ਥੋੜੇ ਕੈਂਗਰੂਸ ਵੀ ਬਾਹਰ ਆਏ ਸੀ ਦੇਖੇ ਗਏ ਆ ਤੇ ਸੋਹਣਾ ਲੱਗਾ ਬਾਹਰ ਜਾ ਕੇ ਸੈਰ ਕਰਕੇ ਤੇ ਉਸ ਤੋਂ ਬਾਅਦ ਫਿਰ ਹੁਣ ਤੁਹਾਨੂੰ ਪਤਾ ਹੈ ਵੀ ਸਕਰੀਨ ਤੇ ਵੀ ਆਉਣਾ ਹੁੰਦਾ ਤੇ ਨਹਾਉਣਾ ਵੀ ਜਲਦੀ ਪੈ ਜਾਂਦਾ, ਇਹ ਵੀ ਚੰਗੀ ਰੁਟੀਨ ਬਣੀ ਆ ਤੇ ਚੰਗਾ ਲੱਗਦਾ ਤੁਸੀਂ ਅੱਜ ਪ੍ਰੋਗਰਾਮ ਕਰਨਾ ਆ ਜਾਂ ਸ਼ੁਰੂ ਕਰਨਾ ਆ ਸਰਦਾਰ ਅਮਨਜੀਤ ਸਿੰਘ ਸਿੱਧੂ ਸਾਹਿਬ ਦੇ ਨਾਲ, ਸਾਹਮਣੇ ਬੈਠਣਾ ਉਹਦੇ ਨਾਲ ਨੱਕ ਮਿਲਾ ਕੇ ਗੱਲ ਕਰਨੀ ਆ, ਇਹ ਕੌਨਫੀਡੈਂਸ ਤਾਂ ਅਮਨਦੀਪ ਆਉਂਦਾ ਹੀ।
ਭਾਜੀ ਤੁਸੀਂ ਇੱਥੇ ਹੀ ਰਹੋ, ਇਹ ਤੋਂ ਬਾਅਦ ਅਸੀਂ ਸੈਟਿੰਗਸ ਕਰਨੀ ਆ, ਜਾਇਓ ਨਾ ਤੇ ਹਾਂਜੀ ਤੇ ਪਰ ਹੁਣ ਅਸੀਂ ਇਜਾਜ਼ਤ ਲੈਂਦੇ ਹਾਂ ਤੇ ਇਸ ਤੋਂ ਬਾਅਦ ਆਪਾਂ ਮਿਲਾਂਗੇ। ਸਤਿ ਸ਼੍ਰੀ ਅਕਾਲ ਭਾਜੀ, ਫਿਰ ਮਿਲਦੇ ਹਾਂ ਥੋੜ੍ਹੀ ਦੇਰ।
ਸਤਿ ਸ਼੍ਰੀ ਅਕਾਲ।
ਸੋ ਅਮਰੀਕ ਭਾਜੀ ਸਾਡੇ ਨਾਲ ਜੁੜਦੇ ਨੇ ਸਿਡਨੀ ਤੋਂ ਤੇ ਤੁਸੀਂ ਜਿੱਥੋਂ ਵੀ ਦੁਨੀਆ ਦੇ ਹਿੱਸੇ ਦੇ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜਦੇ ਹੋ, ਆਪ ਦਾ ਸਵਾਗਤ ਹੈ, ਧੰਨਵਾਦ ਹੈ ਤੇ ਇਹ ਪ੍ਰੋਗਰਾਮ ਵੀਡੀਓ ਕਾਸਟ ਇੱਥੇ ਹੀ ਬੰਦ ਕਰਦੇ ਹਾਂ ਤੇ ਅਗਲੇ ਹਫ਼ਤੇ ਫਿਰ ਮਿਲਾਂਗੇ ਵੀਡੀਓ ਪ੍ਰੋਗਰਾਮ ਦੇ ਰਾਹੀਂ। ਸਤਿ ਸ਼੍ਰੀ ਅਕਾਲ। ਅਤੇ ਸਾਡੇ ਜਿਹੜੇ ਰੇਡੀਓ ਦੇ ਸਰੋਤੇ ਨੇ ਉਹਨਾਂ ਨੂੰ ਦੱਸ ਦਈਏ ਕਿ ਬੜੀ ਛੇਤੀ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਪੈ ਜਾਵੇਗਾ ਔਰ ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ ਕਿਸੇ ਵੀ ਤਰੀਕੇ ਨਾਲ। ਸਾਂਝ ਪਾਉਣੀ ਚਾਹੁੰਦੇ ਹੋ ਕਿਸੇ ਵੀ ਵਕਤ ਤਾਂ ਤੁਹਾਡੇ ਕੋਲ ਸਾਰੇ ਨੰਬਰ ਸਾਡੇ ਹੈਗੇ ਨੇ, ਸੰਪਰਕ ਕਰ ਸਕਦੇ ਹੋ। ਸੋ ਇੰਨਾ ਕੁਛ ਕਹਿੰਦੇ ਹੋਏ ਮੈਂ ਵਿਦਾ ਲੈਂਦਾ ਅਤੇ ਉਮੀਦ ਅਰਦਾਸ ਕਰਦਾ ਕਿ ਆਪ ਦਾ ਇਹ ਦਿਨ, ਇਹ ਹਫ਼ਤਾ, ਇਹ ਸਮਾਂ ਬਹੁਤ ਹੀ ਖੂਬਸੂਰਤ ਅਤੇ ਪਰਮਾਤਮਾ ਦੇ ਭਾਣੇ ਦੇ ਵਿੱਚ ਬਤੀਤ ਹੋਵੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗੀਤ ਸੰਗੀਤ ਚੱਲਦਾ ਰਹੇਗਾ, ਹਰਮਨ ਰੇਡੀ ਤੋਂ ਗੱਜਣ ਵਾਲਾ ਬਾਈ ਜੀ ਦਾ ਐਪੀਸੋਡ ਆ ਰਿਹਾ ਬਸ ਥੋੜ੍ਹੇ ਹੀ ਮਿੰਟਾਂ ਦੇ ਵਿੱਚ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।